ओंकार सतनाम करता पुरख निर्भाओ साद जप आध सच जोगाद सच खै पी सच नानक खुशी पी सच जब लो नहीं भाग लेलार उदय जब लो नहीं भाग लेलार उदय तब लो भरम ते फिरते बहुत आयो कल घोर समुद्र में बूढ़त थे कब हो मिट है नहीं रे पछतायो तत विचार या है मथुरा जग तारण को अवतार बनायो जपयो जिन अर्जुन देव गुरु फिर संकट जोन गर्भ ना आयो जपयो जिन अर्जुन देव गुरु फिर संकट जोन गर्भ ना आयो दोए कर जोड़ मांगो एक दाना साहिब तुठ पावा सास सास नानक आराधे आठ पहर गुण गावा ना हों जति सती नहीं पड़या मूर्ख मुगदा जन्म भया मूर्ख मुगदा जन्म भया परणवत नानक तिन की शरणा जिन तू नाही विसरिया परणवत नानक तिन की शरणा जिन तू नाही विसरिया परम सम्मान योग चवर शतर तख्त दे मालक साहिब सतगुरु गुरु ग्रंथ साहिब सच्चे पातशाह जी दी चरण शरण विच एकत्र होए बैठे गुरु सवारे सत संगी जनो, अज शहीदां दे सरताज बाणी दे बोहित निम्रता दे पुंज गुरु ग्रंथ साहिब जी दे रचनहारे हरमंदर साहिब जी दे उसरिये और तपदे हुए अंदर नू ठंड पाण वाले धन गुरु अर्जुन देव सच्चे पातशाह उन्हां दा शहादत वाला दिन और उन्हां दे पावन पवित्र जीवन नू आपां वाचन दा यतन करांगे। आप जितने भी गुरु चरण शरण विच एकत्र होए हो अंदर नू टिका के धन गुरु अर्जुन देव सच्चे पातशाह जी दे चरणां दी टेक लईए और बेनती करिए कृपालू सतगुरु जी आप विच वरतो, सानू कहण वालियां नू भी अंदर दा टिका बख्शो, सुन वालियां दे अंदर नू भावना शरदा नाल सरोत बख्शो और आप विच वरत के प्रेम भावना नाल अपने पवित्र जीवन दी शहादत दी और बाणी दी विचार आप ही करा लवो। साध संगत बख्शो आशीष, गुरु बख्शी फतेह प्रवान करो जी। वाहेगुरु जी का खालसा, वाहेगुरु जी की फतेह। सतगुरु गुरु अर्जुन देव सच्चे पातशाह जी महाराज हजूर दे पावन पवित्र जीवन नू जदों आपां पढ़ने हां ते धन गुरु नानक साहिब कृपालू जी ने जो अपनी मुबारक रसना तों जपजी साहिब जी दी पहली पौड़ी दी संपूर्णता ते सच्यार बन वास्ते केड़े दो गुणा नू धारण करना पैंदा है उस दा जिक्र कीता ते धन गुरु अर्जुन देव सच्चे पातशाह जी ने ए दो शब्द पूरा जीवन अपने सामने रख के इन्हां नू कमा के सानू दस दिता कि उस गुरु नानक साहिब जी दे पहले सबक उत्ते पहरा दईए ते तत्ती तवी ते बैठ के भी अंदर दा खेड़ा कदी खत्म नहीं हुंदा। ओ शब्द केड़े ने? आप जी जपजी साहिब दी बाणी पढ़ देखो, पहली पौड़ी दियां अखीरलियां तुकां असल विच गुरमत विच दे पांधी दी मंजिल ने। सिखी कमाण वाले दा अखीरला जो मुकाम है ओ है सच्यार होना, जिस नू गुरु गोबिंद सिंह कृपालू जी ने खालसा शब्द क्या है। सच्यार और खालसा दे अर्थ कदी करके देखिए ते दोनों अर्थ बड़े नेड़े टुक दे। धन गुरु नानक साहिब कृपालू जी ने अपनी अमृत बाणी दे विच सब तो पहली पौड़ी ते साडी जो मंजिल सिख दी मिति ओ ए सी कि किव सच्यारा कोई है, किव कूड़ा टुटै पाल, ते गुरु नानक साहिब ने दो शब्दां नू कमाण वास्ते क्या कहन लगे, दो शब्द कमा लें ते सच जानी तू सिख भी बन जाएगा, सच्यार भी बन जाएगा, तू भगत भी बन जाएगा, तू संत भी बन जाएगा, ते गुरु नानक साहिब कहंदे ने तू अत दा प्रभु प्यारा भी बन जाएगा। वो दो शब्द की ने? सब तो पहले शब्द ने ते सच जानो साडी जिंदगी दी अखीर भी इन्हां शब्दां नाल हुंदी है। वो शब्द दो ने, किव सच्यारा होई है, किव कूड़ा टुटै पाल, ते गुरु नानक साहिब कहन लगे हुक्म रजाई चलना। देखो ए ते हुक्म रजाई कहना शब्द नहीं, लिखना शब्द नहीं, चलना दा अखरी अर्थ है अपनी जिंदगी दे विच हुक्म ते रजा नू तू कमा ले। हुक्म रजा अनुसार उस जिंदगी नू ढाल लेना, एदे अनुसार चलना ही असल भी सिखी है। ਹੁਣ ਹੁਕਮ ਤੇ ਰਜ਼ਾ ਜਦੋਂ ਦੋ ਸ਼ਬਦ ਸਾਡੇ ਸਾਹਮਣੇ ਆਉਂਦੇ ਨੇ ਤੇ ਕਈ ਵਾਰੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹਦੇ ਹਾਂ ਕਿ ਰਜ਼ਾ ਜਾਂ ਹੁਕਮ ਦਾ ਸੰਬੰਧ ਕਿਸੇ ਦੁਖਾਂਤ ਨਾਲ ਹੈ ਕਿ ਭਾਣੇ ਦਾ ਸੰਬੰਧ ਕਿਸੇ ਅਜੀਬੋ ਗਰੀਬ ਘਟਨਾ ਨਾਲ ਹੈ ਜਿਹੜੀ ਘਟਨਾ ਸਾਨੂੰ ਦੁੱਖ ਦੇ ਕੇ ਚਲੀ ਜਾਏ ਨਹੀਂ ਰਜ਼ਾ ਤੇ ਭਾਣਾ ਹੁਕਮ ਸ਼ਬਦ ਇਹ ਸਿੱਖ ਦੀ ਜ਼ਿੰਦਗੀ ਦਾ ਅਹਿਮ ਅੰਗ ਨੇ ਭਾਵੇਂ ਇਹਦੇ ਕੋਲ ਅੱਤ ਦਾ ਸੁੱਖ ਹੋਵੇ ਤਾਂ ਵੀ ਹੁਕਮ ਤੇ ਰਜ਼ਾ ਨੂੰ ਕਬੂਲ ਕੇ ਚੱਲਦਾ ਹੈ ਤੇ ਜੇ ਇਹਦੇ ਤੇ ਅੱਤ ਦੀ ਮੁਸੀਬਤ ਆ ਪਵੇ ਤੇ ਤਾਂ ਵੀ ਸਾਈਂ ਦੇ ਹੁਕਮ ਤੇ ਰਜ਼ਾ ਨੂੰ ਸਤ ਬਚਨ ਕਰਕੇ ਮੰਨਦਾ ਹੈ। ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਦੋ ਸ਼ਬਦ ਕਹਿ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਦੇ ਹਾਂ ਤੇ ਜਪਜੀ ਸਾਹਿਬ ਵਿੱਚ ਹੀ ਹੁਕਮ ਨੂੰ ਮੰਨਣ ਦੀ ਗੱਲ ਕਰਦਿਆਂ ਸਾਹਿਬ ਨੇ ਕਿਹਾ ਕਿ ਜੋ ਤੁਦ ਭਾਵੈ ਸਾਈ ਭਲੀ ਕਾਰ। ਇਹਦਾ ਮਤਲਬ ਇਹ ਹੁਕਮ ਮੰਨਣਾ ਰਜ਼ਾ ਵੀ ਚੱਲਣਾ। ਧੰਨ ਗੁਰੂ ਅਰਜੁਨ ਦੇਵ ਜੀ ਹੁਕਮ ਮੰਨਣ ਵਿੱਚ ਰਜ਼ਾ ਮੰਨਣ ਵਿੱਚ ਭਾਣੇ ਮੰਨਣ ਵਿੱਚ ਆਖੀਰਲੀ ਖੱਦ ਨੇ। ਹਜ਼ੂਰ ਕਿਰਪਾਲੂ ਜੀ ਨੇ ਕਿਹਾ ਸਾਹਿਬ ਜੀ ਨੇ ਕਿ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹੇ ਅਸੀਂ ਦੁੱਖ ਨੂੰ ਆਮ ਤੌਰ ਤੇ ਕਹਿੰਦੇ ਹਾਂ ਰੱਬ ਦੀ ਕਰੋਪੀ, ਮੁਸੀਬਤ ਆ ਪੈ ਕਹਿੰਦੇ ਹਾਂ ਰੱਬ ਸਾਡਾ ਵੈਰੀ, ਘਰ ਵਿੱਚ ਕਿਤੇ ਗਰੀਬੀ ਆ ਜਾਏ ਤੇ ਸ਼ਬਦ ਵਰਤਨੇ ਆ ਰੱਬ ਨੇ ਸਾਡੇ ਨਾਲ ਵੈਰ ਕਮਾਇਆ। ਪਰ ਗੁਰੂ ਕੇ ਸਿੱਖੋ ਪਹਿਲਾ ਲੈਸਨ ਹੀ ਹੁਕਮ ਰਜ਼ਾ ਹੈ। ਤੇਰੇ ਘਰ ਦੁੱਖ ਆ ਜਾਏ, ਤੇਰੇ ਘਰ ਕੰਗਾਲਤਾ ਆ ਜਾਏ, ਤੇਰੇ ਘਰ ਗਰੀਬੀ ਆ ਜਾਏ, ਤੇਰੇ ਘਰ ਮੌਤ ਸੱਦਾ ਦੇ ਦੇ, ਕਦੀ ਰੱਬ ਨੂੰ ਉਲਾਮਾ ਨਾ ਦੇਈ ਕਿਉਂਕਿ ਬਾਬਾ ਜੀ ਨੇ ਸਭ ਕੇ ਸੁਖਾਇਆ ਹੈ। ਕਹਿਣ ਲੱਗੇ ਕੇਤਿਆਂ ਦੁੱਖ ਭੂਖ ਸਦ ਮਾਰ, ਪਰ ਇੱਥੇ ਉਲਾਮਾ ਕੋਈ ਨਹੀਂ। ਪਿਆਰਿਓ ਇੱਥੇ ਰੱਬ ਦੇ ਸਾਹਮਣੇ ਕੋਈ ਗਿਲਾ ਸ਼ਿਕਵਾ ਨਹੀਂ, ਕੇਤਿਆਂ ਦੁੱਖ ਭੂਖ ਸਦ ਮਾਰ। ਤੇ ਬਾਬਾ ਜੀ ਕਹਿਣ ਲੱਗੇ ਇਹ ਭੇਦ ਦਾਤ ਤੇਰੀ ਦਾਤਾਰ, ਦੁੱਖ ਭੁੱਖ ਕੰਗਾਲਤਾ ਮੌਤ, ਹੇ ਮੇਰੇ ਪਿਆਰੇ ਪ੍ਰਭੂ ਜੀ ਇਹ ਵੀ ਤੇਰੀ ਦਾਤ ਹੈ। ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੀ ਮੈਂ ਦੋ ਕੁ ਪ੍ਰਮਾਣ ਆਪ ਨਾਲ ਹੋਰ ਸਾਂਝੇ ਕਰਨੇ ਚਾਹੁੰਦਾ। ਆਪ ਜੀ ਬਚਨ ਪੜ੍ਹ ਦੇਖੋ, ਮਾਂਝ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਦੋ ਸ਼ਲੋਕ ਨੇ। ਹਜ਼ੂਰ ਦੀ 19 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ। ਇਹ ਅਸੀਂ ਅੱਗੇ ਜਾ ਕੇ ਵਿਚਾਰਾਂਗੇ ਕਿਉਂਕਿ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੀ ਕੇਵਲ ਸ਼ਹਾਦਤ ਨਹੀਂ, ਅਸੀਂ ਸੰਪੂਰਨ ਜੀਵਨ ਨੂੰ ਵਾਚਣ ਦਾ ਯਤਨ ਕਰਾਂਗੇ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮਾਂਝ ਕੀ ਵਾਰ ਵਿੱਚ ਦੋ ਅੰਮ੍ਰਿਤ ਬਚਨ ਨੇ। ਆਮ ਤੌਰ ਤੇ ਸਾਡੇ ਮਨ ਦੇ ਵਿੱਚ ਇਹ ਖਿਆਲ ਪਨਪਦੇ ਨੇ ਕਿ ਸਿੱਖੀ ਦਾ ਸੰਬੰਧ ਕੇਵਲ ਸਰੀਰ ਦੇ ਸੁੱਖਾਂ ਨਾਲ ਹੈ, ਸਿੱਖੀ ਦਾ ਸੰਬੰਧ ਕੇਵਲ ਪਦਾਰਥਾਂ ਨਾਲ ਹੈ, ਸਿੱਖੀ ਦਾ ਸੰਬੰਧ ਕੇਵਲ ਦਾਤਾਂ ਖੰਡਾਣ ਦੇ ਨਾਲ ਹੈ। ਪਰ ਜਿਹੜੀ ਮੰਜ਼ਿਲ ਮੇਰੇ ਬਾਬੇ ਨਾਨਕ ਸਤਿਗੁਰੂ ਜੀ ਨੇ ਸਾਡੀ ਮੇਹ ਦਿੱਤੀ ਹੈ ਪਿਆਰਿਓ, ਉੱਥੇ ਕੇਵਲ ਸੁੱਖ ਨਹੀਂ, ਅੱਤ ਦੇ ਦੁੱਖ ਵਿੱਚ ਵੀ ਗੁਰੂ ਦਾ ਲੜ, ਗੁਰੂ ਦਾ ਪੱਲਾ, ਗੁਰੂ ਦਾ ਅੰਚਲ ਪਕੜ ਕੇ ਸ਼ੁਕਰ ਵੀ ਜੁੜੇ ਰਹਿਣਾ ਅਸਲ ਵਿੱਚ ਇਹ ਸਿੱਖੀ ਹੈ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਪਹਿਲਾ ਸ਼ਲੋਕ ਹੈ ਕਿ ਹੇ ਪ੍ਰਭੂ ਜੇ ਤੂੰ ਇਤਨਾ ਕੁਛ ਸੁੱਖ ਮੇਰੀ ਝੋਲੀ ਵਿੱਚ ਪਾ ਦੇ ਕਿ ਜਿਤਨੇ ਸੰਸਾਰ ਦੇ ਪਾਣੀ ਦੇ ਦਰਿਆ ਭਰ ਕੇ ਵਗਦੇ ਨੇ ਇਹ ਪਾਣੀ ਦੀ ਥਾਂ ਤੇ ਅੰਮ੍ਰਿਤ ਵਰਗਾ ਦੁੱਧ ਬਣ ਜਾਏ। ਕਹਿਣ ਲੱਗੇ ਜਿਹੜੇ ਪਹਾੜਾਂ ਦੇ ਵਿੱਚੋਂ ਚਸ਼ਮੇ ਨਿਕਲਦੇ ਨੇ ਪਾਣੀ ਦੇ, ਇਹ ਘਿਓ ਬਣ ਬਣ ਕੇ ਬਾਹਰ ਨਿਕਲ, ਤੇ ਜਿਸ ਜ਼ਮੀਨ ਤੇ ਮੈਂ ਬੈਠਣਾ ਵਾਂ ਇਸ ਜ਼ਮੀਨ ਦੀ ਮਿੱਟੀ ਵੀ ਮੇਰੇ ਵਾਸਤੇ ਮਿੱਠੀ ਸ਼ੱਕਰ ਬਣ ਜਾਏ। ਖੇ ਪ੍ਰਭੂ ਲੋਕ ਜਿਸ ਪਹਾੜ ਤੇ ਸੈਰ ਕਰਦੇ ਨੇ ਮੇਰੇ ਲਈ ਤੂੰ ਪਹਾੜ ਸੋਨੇ ਤੇ ਚਾਂਦੀ ਦੇ ਬਣਾ ਦੇ, ਇਹਨਾਂ ਪਹਾੜਾਂ ਦੇ ਵਿੱਚ ਹੀਰੇ ਮੋਤੀ ਜੜੇ ਹੋਣ। ਪਰ ਹੇ ਮਾਲਕਾ ਨਦੀਆਂ ਦੁੱਧ ਦੀਆਂ ਪ੍ਰਾਪਤ ਕਰਕੇ, ਚਸ਼ਮੇ ਘਿਓ ਦੇ ਪ੍ਰਾਪਤ ਕਰਕੇ ਮਿੱਟੀ ਸਾਰੀ ਮਿੱਠੀ ਸ਼ੱਕਰ ਬਣਾ ਦੇਵੇਂ। ਜੇ ਤੂੰ ਪਹਾੜ ਸੋਨੇ ਚਾਂਦੀ ਦੇ ਬਣਾ, ਹੀਰੇ ਮੋਤੀ ਮੇਰੀ ਝੋਲੀ ਵਿੱਚ ਪਾ ਦੇ, ਪਰ ਮੇਰੀ ਇਹਦੇ ਨਾਲ ਤ੍ਰਿਪਤੀ ਨਹੀਂ, ਮਤ ਸਮਝੋ ਇੱਥੇ ਤ੍ਰਿਸ਼ਨਾ ਨਹੀਂ। ਕਹਿੰਦੇ ਨੇ ਜੇ ਇਹ ਝਲਕਾਰੇ ਦੇ ਕੇ ਤੁਸੀਂ ਕਹੋ ਕਿ ਤੁਹਾਡੇ ਅੰਦਰ ਨੂੰ ਪੂਰਨ ਟਿਕਾ ਮਿਲਿਆ, ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਾਲਕਾ ਨਹੀਂ, ਮੇਰੇ ਅੰਦਰ ਨੂੰ ਕੇਵਲ ਇੱਕ ਹੀ ਚਾਹ ਹੈ, ਭਾਵੇਂ ਸੋਨੇ ਦੇ ਪਹਾੜ ਦੇ ਦੇ, ਤੇਰੀ ਬੰਦਗੀ ਤੋਂ ਬਿਨਾਂ ਮੇਰੇ ਅੰਦਰ ਨੂੰ ਟਿਕਾ ਨਹੀਂ। ਇਹ ਅੱਤ ਦਾ ਸੁੱਖ ਹੈ। ਮੈਂ ਸਿਰਫ ਅਰਜ਼ ਕਰਨੀ ਪਾਣਾ ਕੀ, ਰਜ਼ਾ ਕੀ, ਹੁਕਮ ਕੀ। ਤੇ ਗੁਰੂ ਅਰਜਨ ਦੇਵ ਜੀ ਨੇ ਸਾਰੀ ਜ਼ਿੰਦਗੀ ਇਸ ਨੂੰ ਮੰਨਿਆ ਹੈ। ਬਾਬਾ ਨਾਨਕ ਜੀ ਦੇ ਬਚਨ ਪੜ੍ਹਨੇ ਆ ਕਿ ਨਦੀਆਂ ਹੋਵੇ ਧੇਣਵਾਂ, ਧੇਣ ਦਾ ਅਖਰੀ ਅਰਥ ਹੁੰਦਾ ਗਊ, ਧੇਣਵਾਂ ਬਹੁ ਵਚਨ ਹੈ ਕਿ ਜਿਤਨੇ ਪਾਣੀ ਦੀਆਂ ਨਦੀਆਂ ਦਰਿਆ ਨੇ ਇਹ ਧੇਣਵਾਂ ਦਰ ਤੇ ਦੁੱਧ ਬਣ ਜਾਣ। ਨਦੀਆਂ ਹੋਵੇ ਧੇਣਵਾਂ, ਸੁੰਮ ਹੋਵੇ ਦੁੱਧ ਕੀਓ। ਸੁੰਮ ਦਾ ਅਰਥ ਇਥੇ ਚਸ਼ਮੇ ਹੈ, ਸੁੰਮ ਦਾ ਅਰਥ ਇਥੇ ਸਮੁੰਦਰ ਨਹੀਂ। ਪਾਣੀ ਦੇ ਚਸ਼ਮੇ ਦੁੱਧ ਘਿਓ ਬਣ ਜਾਣ। ਨਦੀਆਂ ਹੋਵੇ ਧੇਣਵਾਂ, ਸੁੰਮ ਹੋਵੇ ਦੁੱਧ ਕੀਓ। ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ। ਪਰਬਤ ਸੋਨਾ ਰੂਪਾ ਹੋਵੇ, ਉਪਰ ਲਾਲ ਜੜਾਓ। ਪਰ ਕਿਰਪਾ ਕਰੀ ਇੰਨਾ ਕੁਝ ਲੈ ਕੇ, ਪੀ ਤੂੰ ਹੈ ਸਾਲਾਹਣ, ਆਖਣ ਲਹਿ ਨਾ ਚਾਹੋ। ਆਪਣੀ ਸਲੋਹਤਾ, ਆਪਣੇ ਸਿਮਰਨ ਦੀ ਦਾਤ ਮੇਰੀ ਝੋਲੀ ਵਿਚ ਪਾਇਓ। ਗੁਰਮੁਖੋ, ਅਸੀਂ ਕਈ ਵਾਰੀ ਸੋਚਾਂਗੇ ਵੀ ਇਹੋ ਜਿਹਾ ਬੰਦਾ ਤਾਂ ਆਪੇ ਬੰਦਗੀ ਕਰੇਗਾ, ਜਿਹਦੇ ਘਰ ਵਿਚ ਦੁੱਧ ਦੀ, ਘਿਓ ਦੀ, ਸੋਨੇ ਦੀ, ਹੀਰੇ ਦੀ, ਮੋਤੀ ਦੀ, ਪਦਾਰਥਾਂ ਦੀ ਕਮੀ ਨਹੀਂ, ਤੇ ਉਹ ਤਾਂ ਚੁੱਪ ਕਰਕੇ ਏਸੀ ਕਮਰੇ ਵਿਚ ਬੈਠ ਕੇ ਰੱਬ ਦਾ ਸ਼ੁਕਰ ਕਰੇਗਾ ਹੀ ਨਾ, ਕਿਉਂਕਿ ਉਹਨੂੰ ਦਾਤਾਂ ਮਿਲੀਆਂ ਨੇ। ਜਿਹੜਾ ਅਗਲਾ ਸ਼ਲੋਕ ਹਜ਼ੂਰ ਦਾ ਪੜਿਆ, ਕਹਿਣ ਲੱਗੇ ਕੇਵਲ ਇਹ ਸੁੱਖ ਲੈ ਕੇ ਸਿਮਰਨ ਦਾ ਚਾਹ ਨਹੀਂ, ਜੇ ਕਿਤੇ ਹੇ ਮੇਰੇ ਸਵਾਮੀ ਇਹੋ ਜਿਹਾ ਸਮਾਂ ਆ ਜਾਏ ਕਿ ਮੇਰੇ ਤਨ ਨੂੰ ਸਿਰ ਤੋਂ ਪੈਰਾਂ ਤੱਕ ਰੋਗ ਲੱਗ ਜਾਵੇ। ਹਕੀਮ, ਵੈਦ, ਡਾਕਟਰ ਇਹ ਗੱਲ ਕਹਿ ਦੇਣ ਕਿ ਤੇਰੇ ਰੋਗ ਦਾ ਇਸ ਸੰਸਾਰ ਵਿਚ ਕੋਈ ਇਲਾਜ ਨਹੀਂ, ਤੇਰਾ ਰੋਗ ਕੇਵਲ ਤੇਰੀ ਮੌਤ ਬਣ ਕੇ ਆਇਆ ਹੈ। ਜੇ ਜਾਨਲੇਵਾ ਰੋਗ ਲੱਗ ਜਾਵੇ, ਖੇ ਮੇਰੇ ਸਵਾਮੀ ਜੀ, ਜੇ ਰਾਹੂ ਤੇ ਕੇਤੂ ਇਹਨਾਂ ਦੋ ਗ੍ਰਹਿਆਂ ਦੀ ਚਾਲ ਵੀ ਮੇਰੇ ਉਲਟ ਹੋਵੇ, ਤੇ ਜਿਹੜੇ ਤਸ਼ੱਦਦ ਜ਼ੁਲਮ ਕਰਨ ਵਾਲੇ ਰਾਜੇ ਨੇ ਮੇਰੇ ਘਰ ਦੇ ਵਿਚ ਆ ਸਮਾਜ ਦੇ ਸਾਹਮਣੇ ਮੈਨੂੰ ਚੁਰਸਤੇ ਵਿਚ ਖਲਾਰ ਕੇ ਮੇਰੇ ਤੇ ਤਸ਼ੱਦਦ ਕਰਨ, ਇਹਨਾਂ ਦੁੱਖਾਂ ਡਾ ਕੇ, ਇਹਨਾਂ ਤਸ਼ੱਦਦ ਸਹਿ ਕੇ, ਇੰਨਾ ਕੁਝ ਮੈਂ ਦੁਨੀਆਂ ਦਾ ਦੁੱਖ ਝੋਲੀ ਵਿਚ ਪਾ ਕੇ ਤਾਂ ਵੀ ਕਹਾਂਗਾ ਮੈਨੂੰ ਸਭ ਕੁਝ ਪ੍ਰਵਾਨ ਹੈ, ਪਰ ਕਿਰਪਾ ਕਰੀ ਇਸ ਦੁੱਖ, ਇਸ ਮੁਸੀਬਤ ਵਿਚੋਂ, ਮੇਰੇ ਹਿਰਦੇ ਵਿਚੋਂ ਤੇਰੀ ਯਾਦ ਨਾ ਕਿਤੇ ਵਿਸਰ ਜਾਏ। ਅੱਤ ਦੇ ਸੁੱਖ ਵਿਚ ਵੀ ਯਾਦ ਵੀ ਜੁੜਨਾ ਤੇ ਅੱਤ ਦੇ ਦੁੱਖ ਵਿਚ ਵੀ ਸਾਈਂ ਦਾ ਪੱਲਾ ਨਾ ਪਕੜਨਾ, ਇਹੀ ਤਾਂ ਹੁਕਮ ਰਜ਼ਾ ਚੱਲਣ ਵਾਸਤੇ ਸਹਾਇਕ ਹੈ। ਹਜ਼ੂਰ ਬਾਬਾ ਨਾਨਕ ਜੀ ਦਾ ਦੂਸਰਾ ਸ਼ਲੋਕ ਹੈ, ਕਹਿਣ ਲੱਗੇ ਪਿਆਰੇ, ਜੇ ਦੇਖੈ ਦੁੱਖ ਲਾਈਐ, ਜੇ ਮੇਰੇ ਸਰੀਰ ਨੂੰ ਦੁੱਖ ਤੂੰ ਲਾ ਦੇਵੇਂ, ਜੇ ਦੇਖੈ ਦੁੱਖ ਲਾਈਐ, ਪਾਪ ਗ੍ਰਹਿ ਦੋਏ ਰਾਹ, ਰਾਹੂ ਤੇ ਕੇਤੂ ਦੋਵੇਂ ਗ੍ਰਹਿ ਮੇਰੇ ਉਲਟ ਚੱਲਣ, ਰਤ ਪੀਣੇ ਰਾਜੇ ਸਿਰੈ ਉਪਰ ਰੱਖੀਐ, ਖੂਨ ਪੀਣ ਵਾਲੇ ਬਾਦਸ਼ਾਹ ਮੇਰੇ ਤੇ ਜ਼ੁਲਮ ਕਰਨ, ਇਹ ਮੈਂ ਜਾਪੈ ਭਾਓ, ਪਰ ਮੇਰ ਕਰੀ ਮੈਂ ਦੁੱਖ ਲੈ ਕੇ ਕਦੀ ਉਲਾਮਾ ਨਹੀਂ ਦਿਆਂਗਾ। ਪੀ ਤੂੰ ਹੈ ਸਲਾਹਣਾ, ਆਖਣ ਲਹਿ ਨਾ ਚਾਹੋ। ਪੀ ਤੂੰ ਹੈ ਸਲਾਹਣਾ, ਆਖਣ ਲਹਿ ਨਾ ਚਾਹੋ। ਅੱਤ ਦਾ ਸੁੱਖ ਵੀ ਚਾਹੋ ਹੈ, ਤੇ ਗੁਰਮੁਖੋ ਸਿੱਖ ਲਈ ਅੱਤ ਦਾ ਦੁੱਖ ਵੀ ਚਾਹੋ ਹੈ। ਇਸ ਤੋਂ ਅੱਗੇ ਚਲੀਏ, ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਬੈਠੇ ਹੋ। ਮੇਰੇ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਨੇ ਆਨੰਦ ਸਾਹਿਬ ਦੀ ਬਾਣੀ ਵਿਚ ਭਾਣੇ ਸ਼ਬਦ ਦੀ ਵਿਆਖਿਆ ਕੀਤੀ ਹੈ, ਤੇ ਭਾਣੇ ਦਾ ਅਖਰੀ ਅਰਥ ਜੇ ਕਰਨ ਤੁਰੀਏ ਤੇ ਭਾਣੇ ਦਾ ਅਰਥ ਹੁਕਮ ਵੀ ਹੈ। ਆ ਤਿੰਨ ਸ਼ਬਦ ਭਾਣਾ, ਹੁਕਮ ਤੇ ਰਜ਼ਾ ਬਿਲਕੁਲ ਨੇੜੇ ਨੇੜੇ ਦੇ ਨੇ। ਗੁਰੂ ਅਮਰਦਾਸ ਜੀ ਨੂੰ ਪੁੱਛੀਏ ਤੇ ਹਜ਼ੂਰ ਕਹਿੰਦੇ ਨੇ ਭਾਣੇ ਦਾ ਅਰਥ ਉਹਦਾ ਹੁਕਮ, ਭਾਣੇ ਦਾ ਅਰਥ ਉਹਨੂੰ ਪਾ ਜਾਣਾ। ਕਹਿੰਦੇ ਨੇ ਸੰਬੰਧ ਕੇਵਲ ਮੌਤ ਦਾ ਭਾਣੇ ਨਾਲ ਨਹੀਂ, ਜਿਸ ਦਿਨ ਤੇਰੇ ਘਰ ਬੱਚਾ ਜਨਮ ਲੈਂਦਾ ਤੂੰ ਵਧਾਈਆਂ ਇੱਕ ਦੂਜੇ ਤੋਂ ਪ੍ਰਾਪਤ ਕਰਨਾ। ਸੱਚ ਜਾਣੀ ਸਿੱਖ ਲਈ ਜਨਮ ਵੀ ਭਾਣਾ ਹੈ ਤੇ ਸਿੱਖ ਲਈ ਸੰਸਾਰ ਤੋਂ ਕੂਚ ਕਰਨਾ ਵੀ ਭਾਣਾ। ਹਜ਼ੂਰ ਦੇ ਅੰਮ੍ਰਿਤ ਬਚਨ ਸੀ ਪੜ੍ਹਨੇ ਆ ਕਿ ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਜਾਂ ਤਿਸ ਭਾਣਾ ਤਾਂ ਜੰਮਿਆ। ਜਦੋਂ ਸਾਈਂ ਦਾ ਭਾਣਾ ਵਾਪਰਿਆ, ਜਦੋਂ ਪਰਮਾਤਮਾ ਦਾ ਹੁਕਮ ਹੋਇਆ, ਉਦੋਂ ਜੀਵ ਦਾ ਜਨਮ ਹੋ ਗਿਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਇਹਨੂੰ ਸੋਹਣਾ ਚੰਗਾ ਪਰਿਵਾਰ ਪ੍ਰਾਪਤ ਹੋ ਗਿਆ। ਭਾਣੇ ਦਾ ਜ਼ਿਕਰ ਕਰਦਿਆਂ ਮੇਰੇ ਗੁਰੂ ਅਮਰਦਾਸ ਜੀ ਦੇ ਅੰਮ੍ਰਿਤ ਬਚਨ ਕਦੀ ਪੜ੍ਹੀਏ। ਆਪ ਜੀ ਰਾਮਕਲੀ ਸੱਦ ਪੜ੍ਹਦੇ, ਉਸ ਸੱਦ ਦੀਆਂ 6 ਪੌੜੀਆਂ ਨੇ ਤੇ ਸੱਦ ਦੇ ਉਚਾਰਨ ਕਰਤਾ ਨੇ ਮੇਰੇ ਧੰਨ ਗੁਰੂ ਅਮਰਦਾਸ ਕਿਰਪਾਲੂ ਸੱਚੇ ਪਾਤਸ਼ਾਹ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ, ਤੇ ਉਹਨਾਂ ਨੇ ਜੋ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ, ਅਸਲ ਵਿੱਚ ਸਦ ਬਾਣੀ ਗੁਰੂ ਅਮਰਦਾਸ ਜੀ ਦਾ ਵਸੀਅਤਨਾਮਾ ਹੈ ਕਿ ਆਪਣੇ ਤੁਰਨ ਤੋਂ ਪਹਿਲਾਂ, ਸੰਸਾਰ ਤੋਂ ਕੂਚ ਕਰਨ ਤੋਂ ਪਹਿਲਾਂ ਹਜ਼ੂਰ ਨੇ ਜੋ ਰਸਨਾ ਤੋਂ ਬਚਨ ਕਹਿ ਉਹਨੂੰ ਬਾਬਾ ਸੁੰਦਰ ਜੀ ਨੇ ਕਲਮ ਬੰਦ ਕਰ ਦਿੱਤਾ। ਉਥੇ ਕਿਰਪਾਲੂ ਦਾਤਾ ਜੀ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਅਸਲ ਵਿੱਚ ਭਗਤ ਦਾਤਾ ਮਹਾਂਪੁਰਸ਼ ਸਤਿਗੁਰੂ ਕੇਵਲ ਉਹ ਹੈ ਜਿਹੜਾ ਪਰਮਾਤਮਾ ਦੇ ਭਾਣੇ ਨੂੰ ਸੱਤ ਕਰਕੇ ਮੰਨਦਾ ਹੈ, ਤੇ ਜਿਹੜਾ ਸਾਈ ਦੇ ਭਾਣੇ ਉੱਤੇ ਕਟਾਕਸ਼ ਤੇ ਤਰਕ ਕਰਨ ਲੱਗ ਪਵੇ ਉਹ ਕਦੀ ਭਗਤ ਨਾ ਮਹਾਂਪੁਰਸ਼ ਨਾ ਉਹ ਸਿੱਖ ਹੋ ਸਕਦਾ ਹੈ। ਹਜ਼ੂਰ ਦਾ ਅਸੀਂ ਬਚਨੇ ਪੜ੍ਹਨੇ ਆ ਕਿ ਭਗਤ ਸਤਿਗੁਰ ਪੁਰਖ ਸੋਈ। ਹਜ਼ੂਰ ਦੇ ਬਚਨ ਨੇ ਭਗਤ ਕੌਣ ਹੈ, ਸਤਿਗੁਰੂ ਕੌਣ ਹੈ, ਤੇ ਇੱਥੇ ਪੁਰਖ ਦਾ ਅਖਰੀ ਅਰਥ ਹੈ ਮਹਾਂਪੁਰਸ਼। ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੈ। ਅਸਲ ਵਿੱਚ ਜਿਹਨੂੰ ਖਰੀ ਦਾ ਭਾਣਾ ਪਾ ਜਾਏ ਉਹੀ ਤਾਂ ਭਗਤ ਹੈ, ਉਹੀ ਤਾਂ ਮਹਾਂਪੁਰਸ਼ ਹੈ। ਜਦੋਂ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹੇ ਤੇ ਗੁਰੂ ਰਾਮਦਾਸ ਜੀ ਨੇ ਤਾਂ ਸੂਈ ਰਾਗ ਵਿੱਚ ਸਿਖਰ ਦੀ ਗੱਲ ਕਹਿ ਦਿੱਤੀ ਕਿ ਭਾਣਾ ਮੰਨਦਿਆਂ ਹੋਇਆਂ ਪ੍ਰਭੂ ਦੇ ਚਰਨਾਂ ਵਿੱਚ ਖਲੋ ਕੇ ਇੱਕ ਬੇਨਤੀ ਕੀਤੀ। ਭਾਣਾ ਕੀ ਹੈ? ਭਾਣੇ ਦਾ ਸੰਬੰਧ ਕੇਵਲ ਦੁਖਾਂਤ ਨਾਲ ਨਹੀਂ, ਭਾਣੇ ਦਾ ਸੰਬੰਧ ਸਿੱਖ ਦੇ ਅੰਦਰ ਜੀਵਨ ਨਾਲ ਹੈ। ਇਹ ਸਵੇਰ ਤੋਂ ਸ਼ਾਮ ਤੱਕ ਜੋ ਕੁਝ ਵੀ ਵਾਪਰਦਾ ਹੈ ਇਹ ਭਾਣੇ ਦੇ ਵਿੱਚ ਚੱਲਦਾ ਹੈ। ਇਹੀ ਕਾਰਨ ਕਿ ਸਵੇਰੇ ਜਦੋਂ ਦਿਨ ਚੜ੍ਹਦਾ ਤੇ ਪ੍ਰਕਾਸ਼ ਕਰਕੇ ਕਹਿੰਦੇ ਆ ਸੱਚੇ ਪਾਤਸ਼ਾਹ ਚਾਰ ਪੈਰ ਦਿਨ ਆਇਆ ਆਪਣੇ ਭਾਣੇ ਵਿੱਚ ਬਤੀਤ ਕਰ ਲਈ, ਤੇ ਜਦੋਂ ਰਾਤ ਪੈਂਦੀ ਏ ਫਿਰ ਸ਼ਬਦ ਵਰਤਨਿਆ ਸਾਈਆਂ ਜੀ ਚਾਰ ਪੈਰ ਰਹਿਣ ਆਈਏ ਆਪਣੇ ਭਾਣੇ ਵਿੱਚ ਬਤੀਤ ਕਰ ਲਈ। ਇਹਦਾ ਮਤਲਬ ਸਿੱਖ ਦੀ ਜ਼ਿੰਦਗੀ ਹੈ ਕੇਵਲ ਭਾਣਾ, ਜੇ ਜਾਗਦਾ ਤਾਂ ਵੀ ਭਾਣਾ, ਜੇ ਸੌਂਦਾ ਹੈ ਤਾਂ ਵੀ ਭਾਣਾ, ਜੇ ਜਨਮ ਹੁੰਦਾ ਤੇ ਤਾਂ ਵੀ ਭਾਣਾ, ਤੇ ਜੇ ਕਿਸੇ ਦੀ ਮੌਤ ਹੁੰਦੀ ਏ ਇਹਦੀ ਜ਼ਬਾਨ ਤੇ ਤਾਂ ਵੀ ਸ਼ਬਦ ਆਉਂਦਾ ਹੈ ਭਾਣਾ। ਗੁਰੂ ਰਾਮਦਾਸ ਕਿਰਪਾਲੂ ਜੀ ਸੂਈ ਰਾਗ ਵਿੱਚ ਅੰਮ੍ਰਿਤ ਬਚਨ ਕਿਹਾ ਕਿ ਭਾਣੇ ਦੀ ਗੱਲ ਕਰਦਿਆਂ ਹਜ਼ੂਰ ਕਹਿਣ ਲੱਗੇ ਕਿ ਪ੍ਰਭੂ ਜੇ ਆਪ ਜੀ ਕਿਰਪਾ ਕਰਕੇ ਮੈਨੂੰ ਸੁੱਖ ਦੀ ਦਾਤ ਦੇ ਦਿਓ ਤੇ ਸੁੱਖ ਵਿੱਚ ਵੀ ਮੈਂ ਤੇਰੇ ਸਿਮਰਨ ਵੀ ਜੁੜਾਂਗਾ, ਤੇ ਜੇ ਤੁਸੀਂ ਮੈਨੂੰ ਦੁੱਖ ਦੇ ਦਿਓ ਤੇ ਮੈਂ ਉਸ ਦੁੱਖ ਨੂੰ ਲੈ ਕੇ ਵੀ ਤੇਰਾ ਸ਼ੁਕਰ ਕਰਾਂਗਾ। ਜੇ ਮੇਰੇ ਮਾਲਕਾ ਤੂੰ ਭੁੱਖ ਦੇ ਦੇ ਮੈਂ ਭੁੱਖ ਵਿੱਚ ਵੀ ਸਬਰ ਨੂੰ ਰੋਟੀ ਬਣਾ ਕੇ ਤੇਰਾ ਸ਼ੁਕਰ ਕਰਾਂਗਾ, ਤੇ ਜੇ ਮੌਕਾ ਇਹੋ ਜਿਹਾ ਬਣ ਜਾਏ ਕਿ ਆਪਣੇ ਤਨ ਮਨ ਦੇ ਟੁਕੜੇ ਕਰਾ ਕੇ ਅੱਗ ਵਿੱਚ ਫੂਕਣਾ ਪੈ ਜਾਏ, ਮੈਂ ਤਨ ਮਨ ਤੱਤੀ ਤਵੀ ਤੇ ਟੁਕੜੇ ਤਾਂ ਕਰ ਸਕਾਂਗਾ, ਪਰ ਇੱਕ ਕਿਰਪਾ ਕਰੀ ਮੈਨੂੰ ਗਰੀਬ ਨੂੰ ਆਪਣੇ ਚਰਨਾਂ ਤੋਂ ਕਦੀ ਵਿਛੋੜੀ। ਅਸਲ ਵਿੱਚ ਇਹ ਹੈ ਭਾਣਾ, ਸੁੱਖ ਕਰਕੇ ਕੇਵਲ ਨਹੀਂ। ਹਜ਼ੂਰ ਦੇ ਬਚਨ ਨੇ ਕਿ ਜੇ ਸੁੱਖ ਦੇਹੇ ਤਾਂ ਤੁਝੈ ਆਰਾਧੀ, ਜੇ ਸੁੱਖ ਦੇ ਤੇ ਤੇਰੀ ਆਰਾਧਨਾ ਕਰਾਂਗਾ, ਦੁੱਖ ਪੀ ਤੁਝੈ ਧਿਆਈ, ਦੁੱਖ ਆ ਜਾਏ ਤੇ ਦੁੱਖ ਵਿੱਚ ਵੀ ਮੈਂ ਤੇਰਾ ਚਿੰਤਨ ਕਰਾਂਗਾ। ਸਿਆਣੇ ਲੋਕ ਇਹ ਗੱਲ ਬੜੀ ਸੋਹਣੀ ਸਮਝਾਉਂਦੇ ਨੇ, ਪਿਆਰਿਓ ਸਿੱਖ ਤਾਂ ਦੁੱਖ ਸੁੱਖ ਵਿੱਚ ਸਾਈਂ ਦਾ ਪੱਲੂ ਕਦੀ ਛੱਡਦਾ ਹੀ ਨਹੀਂ। ਇੱਕ ਬੜੀ ਸੋਹਣੀ ਘਟਨਾ ਇੱਕ ਵਿਦਵਾਨ ਨੇ ਅੰਕਿਤ ਕੀਤੀ ਹੈ, ਸ਼ਾਇਦ ਆਪ ਸੱਜਣਾ ਨੇ ਉਹ ਸੁਣੀ ਵੀ ਹੋਵੇਗੀ ਵਿਚਾਰਕਾਂ ਪਾਸੋਂ, ਕਿ ਬਾਦਸ਼ਾਹ ਦਾ ਆਪਣੇ ਵਜ਼ੀਰ ਦੇ ਨਾਲ ਅੱਤ ਦਾ ਨੇਕ ਹੈ। ਜਿੱਥੇ ਵੀ ਉਹਨਾਂ ਜਾਣਾ ਇਕੱਠਿਆਂ ਨੇ ਜਾਣਾ, ਜੇ ਪ੍ਰਸ਼ਾਦ ਪਾਣੀ ਛਕਣਾ ਤਾਂ ਇਕੱਠਿਆਂ ਨੇ ਬੈਠ ਕੇ ਛਕਣਾ, ਜੇ ਕਿਤੇ ਕੋਈ ਕੰਮ ਪ੍ਰੋਗਰਾਮ ਉਲੀਕਣਾ ਤਾਂ ਦੋਨਾਂ ਨੇ ਇਕੱਠੀ ਸਲਾਹ ਕਰਨੀ। ਅੱਜ ਬਾਦਸ਼ਾਹ ਤੇ ਵਜ਼ੀਰ ਦੋਨੋਂ ਬਾਗ ਵਿੱਚ ਘੁੰਮਦੇ ਪਏ ਨੇ। ਸਾਹਮਣੇ ਕੀ ਦੇਖਦਾ ਬਾਦਸ਼ਾਹ ਕਿ ਰੁੱਖ ਦੇ ਸਿਖਰ ਤੇ ਇੱਕ ਫਲ ਲੱਗਾ ਹੈ। ਮਾਲੀ ਨੂੰ ਆਵਾਜ਼ ਦਿੱਤੀ ਕਿ ਆ ਬੇਮੌਸਮਾ ਫਲ ਕਿਵੇਂ ਲੱਗ ਗਿਆ ਇਸ ਰੁੱਖ ਨੂੰ, ਤੇ ਮਾਲੀ ਕਹਿੰਦਾ ਹੈ ਬਾਦਸ਼ਾਹ ਸਲਾਮਤ ਕਿ ਪਤਾ ਨਹੀਂ ਇਸ ਰੁੱਖ ਨੂੰ ਇੱਕੋ ਫਲ ਲੱਗਾ ਹੈ ਤੇ ਅੱਜ ਇਹ ਫਲ ਪੱਕ ਚੁੱਕਾ ਹੈ। ਬਾਦਸ਼ਾਹ ਕਹਿਣ ਲੱਗਾ ਇਸ ਫਲ ਨੂੰ ਤੋੜ ਕੇ ਮੇਰੇ ਸਾਹਮਣੇ ਲਿਆਓ। ਤੋੜ ਕੇ ਫਲ ਲਿਆਂਦਾ, ਚੱਖਣ ਲੱਗਾ ਤੇ ਚਿੱਤ ਵਿੱਚ ਆਇਆ ਮਨਾ ਕਿ ਇਸ ਵਜ਼ੀਰ ਨੂੰ ਇਸ ਆਪਣੇ ਮੰਤਰੀ ਨੂੰ ਤੂੰ ਅੱਤ ਦਾ ਪਿਆਰ ਕਰਨਾ ਹੈ, ਕਿਤਨਾ ਚੰਗਾ ਹੋਵੇ ਕਿ ਇਸ ਵਜ਼ੀਰ ਨੂੰ ਕਹਿ ਕਿ ਇਸ ਫਲ ਦਾ ਅੱਧਾ ਹਿੱਸਾ ਪਹਿਲਾਂ ਤੂੰ ਖਾ ਲੈ, ਤੇ ਬਾਅਦ ਵਿੱਚ ਅੱਧਾ ਹਿੱਸਾ ਤੂੰ ਮੈਨੂੰ ਦੇ। ਮੈਂ ਸਿਰਫ ਇੱਕ ਉਦਾਹਰਣ ਅਰਜ਼ ਕਰਨੀ ਚਾਹੁੰਦਾ ਕਿ ਰਜ਼ਾ ਭਾਣਾ ਹੁਕਮ ਸਿੱਖ ਵਾਸਤੇ ਕਿਵੇਂ ਹੈ। ਬਾਦਸ਼ਾਹ ਨੇ ਫਲ ਦਿੱਤਾ ਤੇ ਨਾਲ ਕਹਿਣ ਲੱਗਾ ਕੇਵਲ ਆਪਣਾ ਹਿੱਸਾ ਚੱਖੀ, ਅੱਧਾ ਹਿੱਸਾ ਖਾਣ ਤੋਂ ਬਾਅਦ ਇਹ ਫਲ ਦਾ ਟੁਕੜਾ ਮੈਨੂੰ ਵਾਪਸ ਕਰ ਦੇ। ਵਜ਼ੀਰ ਨੇ ਆਪਣੇ ਦੰਦਾਂ ਨਾਲ ਫਲ ਨੂੰ ਤੋੜਿਆ, ਜਦੋਂ ਜੀਭ ਤੇ ਰੱਖ ਕੇ ਸਵਾਦ ਮਾਨਣ ਲੱਗਾ ਤੇ ਇਹਦੀਆਂ ਅੱਖਾਂ ਛਲਕਾਂ। ਬਾਦਸ਼ਾਹ ਪੁੱਛਦਾ ਹੈ ਕਿ ਫਲ ਦਾ ਰਸ ਕੈਸਾ ਹੈ। ਵਜ਼ੀਰ ਕਹਿੰਦਾ ਬਾਦਸ਼ਾਹ ਫਲ ਤਾਂ ਬੜੇ ਤੇਰੇ ਹੱਥਾਂ ਵਿੱਚੋਂ ਖਾਧੇ, ਪਰ ਜਿਹੜਾ ਅੱਜ ਹੱਥਾਂ ਨਾਲ ਤੋੜ ਕੇ ਦਿੱਤੇ ਇਹੋ ਜਿਹਾ ਸਵਾਦ ਪਹਿਲਾਂ ਕਦੀ ਨਹੀਂ ਚੱਖਿਆ। ਖਾਈ ਗਿਆ ਆਪਣਾ ਹਿੱਸਾ ਉਹਨੇ ਫਲ ਦਾ ਖਾ ਲਿਆ, ਪਰਤ ਕੇ ਜਦੋਂ ਬਾਦਸ਼ਾਹ ਵਾਲੇ ਹਿੱਸੇ ਨੂੰ ਕੱਟ ਕੇ ਖਾਣ ਲੱਗਾ, ਬਾਦਸ਼ਾਹ ਕਹਿੰਦਾ ਆਪਣਾ ਹਿੱਸਾ ਖਾ ਕੇ ਹੁਣ ਮੇਰੇ ਵਾਲਾ ਹਿੱਸਾ ਕਿਉਂ? ਕਹਿੰਦਾ ਅੱਜ ਫਲ ਦਾ ਸਵਾਦ ਹੀ ਇਤਨਾ ਹੈ, ਚਿੱਤ ਕਰਦਾ ਕੇਵਲ ਮੈਂ ਖਾਵਾਂ ਤੂੰ ਨਹੀਂ। ਬਾਦਸ਼ਾਹ ਕਹਿੰਦਾ ਜੀ ਸਦਕੇ ਸਾਰਾ ਖਾਂ, ਪਰ ਥੋੜਾ ਜਿਹਾ ਟੁਕੜਾ ਤਾਂ ਮੈਨੂੰ ਚੱਕ ਲੈਂਦੇ। ਵਜ਼ੀਰ ਕਹਿੰਦਾ ਨਹੀਂ, ਇਹ ਕੇਵਲ ਮੇਰੇ ਲਈ ਹੈ। ਬਾਦਸ਼ਾਹ ਨੇ ਉਹਦੇ ਹੱਥ ਵਿੱਚੋਂ ਫਲ ਧੱਕੇ ਨਾਲ ਪਕੜ ਕੇ ਜਦੋਂ ਆਪਣੇ ਦੰਦਾਂ ਨਾਲ ਕੱਟ ਕੇ ਜੀਭ ਤੇ ਰੱਖੇ ਤੇ ਜ਼ਹਿਰ ਵਰਗਾ ਕੌੜਾ ਫਲ ਇੱਕੋ ਦਮ ਆਪਣੇ ਮੂੰਹ ਵਿੱਚੋਂ ਬਾਹਰ ਥੁੱਕ ਦਿੱਤਾ। ਜ਼ਮੀਨ ਤੇ ਫਲ ਨੂੰ ਸੱਟ ਦਿਆਂ ਕਹਿਣ ਲੱਗਾ ਜੇ ਇਤਨਾ ਕੌੜਾ ਫਲ ਸੀ ਤੇ ਤੂੰ ਪਹਿਲਾਂ ਖਾਣ ਲੱਗਿਆ ਕਿਉਂ ਨਾ ਕਹਿ ਦਿੱਤਾ, ਆਪਣਾ ਹਿੱਸਾ ਵੀ ਖਾ ਗਿਓ। ਜ਼ਹਿਰ ਵਰਗਾ ਕੌੜਾ ਫਲ ਖਾ ਕੇ ਵੀ ਤੂੰ ਕਹੀ ਜਾਂਦਾ ਮਿਠਾਸ, ਇਹਦੇ ਵਿੱਚ ਰਸ ਬਣਾ ਹੈ। ਉਸ ਵੇਲੇ ਵਜ਼ੀਰ ਨੇ ਉੱਤਰ ਦਿੱਤਾ ਬਾਦਸ਼ਾਹ ਮੈਂ ਅਕਿਰਤ ਕਣ ਨਹੀਂ, ਮੈਂ ਨਸ਼ੁਕਰਾ ਨਹੀਂ। ਬਾਦਸ਼ਾਹ ਪੁੱਛਦਾ ਕਿਉਂ? ਕਹਿਣ ਲੱਗਾ ਤੇਰੇ ਇਹਨਾਂ ਮੁਬਾਰਕ ਹੱਥਾਂ ਨਾਲ ਮੈਂ ਜ਼ਿੰਦਗੀ ਘਰ ਵਿੱਚ ਪੂਰਾ ਸੁੱਖ ਮਾਣਿਆ ਹੈ। ਕਦੀ ਤੇਰੇ ਹੱਥਾਂ ਨੇ ਮੈਨੂੰ ਸੋਨਾ ਦਿੱਤਾ, ਕਦੀ ਤੇਰੇ ਹੱਥਾਂ ਨੇ ਹੀਰੇ ਦਿੱਤੇ, ਕਦੀ ਤੇਰੇ ਹੱਥਾਂ ਨੇ ਮੈਨੂੰ ਤਨ ਢੱਕਣ ਵਾਸਤੇ ਬਸਤਰ ਦਿੱਤੇ, ਕਦੀ ਤੇਰੇ ਹੱਥਾਂ ਨੇ ਮੇਰੇ ਪਰਿਵਾਰ ਲਈ ਮੈਨੂੰ ਰੋਜ਼ੀ ਦਿੱਤੀ, ਕਦੀ ਤੇਰੇ ਹੱਥਾਂ ਨੇ ਮਿੱਠੇ ਫਲ ਦਿੱਤੇ। ਜਿੰਨਾ ਹੱਥਾਂ ਨਾਲ ਤੂੰ ਅੱਜ ਤੀਕਰਾ ਮੁਬਾਰਕ ਹੱਥਾਂ ਨਾਲ ਮਿੱਠੇ ਫਲ ਦਿੰਦਾ ਰਿਹਾ ਮੈਂ ਸਵਾਦ ਮਾਣ ਕੇ ਖਾਧੇ ਨੇ। ਜੇ ਸਾਰੀ ਜ਼ਿੰਦਗੀ ਮਿਠਾਸ ਦਿੱਤੀ, ਇੱਕ ਦਿਨ ਕੁੜੱਤਨ ਆ ਗਈ ਤੇ ਮੇਰੀ ਜ਼ਮੀਰ ਕਹਿੰਦੀ ਏ ਤੇਰੇ ਖੱਤ ਦੀ ਕੁੜੱਤਨ ਵੀ ਮੇਰੇ ਵਾਸਤੇ ਅੰਮ੍ਰਿਤ ਹੈ, ਤੇਰੇ ਖੱਤ ਦਾ ਫਲ ਕੌੜਾ ਵੀ ਮੇਰੇ ਵਾਸਤੇ ਅੰਮ੍ਰਿਤ ਹੈ। ਸੱਚ ਜਾਣੋ ਇਹ ਵੇ ਸ਼ੁਕਰ, ਇਹ ਹੈ ਰਜ਼ਾ, ਇਹ ਹੈ ਭਾਣਾ। ਮੇਰੇ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹੋ ਤੇ ਇਸ ਪੂਰੇ ਸ਼ਬਦ ਵਿੱਚ ਦੇਖੋ, ਕਿਤੇ ਤਰਕ ਨਹੀਂ, ਕਿਤੇ ਕਟਾਕਸ਼ ਨਹੀਂ। ਸ਼ਬਦ ਇਹ ਨੇ ਜੇ ਸੁਖ ਦੇ ਤਾਂ ਤੁਜੈ ਅਰਾਧੀ, ਦੁੱਖ ਪੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਮੇਰੇ ਮਾਲਕ ਜੀ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ। ਤੇ ਮੇਰੀ ਸ਼ਰਤ ਕੋਈ ਨੀ ਕਿ ਮੈਂ ਪੱਖਾ ਢੋਵਾਂ, ਮੈਂ ਪਾਣੀ ਲੈ ਕੇ ਆਵਾਂ, ਪੱਖਾ ਫੇਰਾ ਪਾਣੀ ਢੋਵਾਂ, ਕੋਈ ਮੇਰੀ ਸ਼ਰਤ ਨਹੀਂ। ਸਿਰਫ ਇੱਕੋ ਬੇਨਤੀ ਹੈ, ਜਿੱਥੇ ਮਰਜ਼ੀ ਰੱਖੀ ਐਸ ਸਿਰ ਨੂੰ ਆਪਣੇ ਚਰਨਾਂ ਤੋਂ ਕਦੀ ਨਾ ਵਾਹ ਕਰ ਦੇ। ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਪਰ ਨਾਨਕ ਗਰੀਬ ਢਹਿ ਪਿਆ ਦੁਆਰੇ, ਖਰ ਮੇਲ ਲਿਖੋ ਵਡਿਆਈ। ਇਹ ਪਾਣਾ ਹੈ। ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਨੂੰ ਜੇ ਪੜ੍ਹਨੇ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚੋਂ ਭਗਤਾਂ ਦੇ ਬਚਨ ਪੜ੍ਹੋ। ਕਬੀਰ ਸਾਹਿਬ ਨੇ ਭਾਣਾ ਮੰਨਣ ਸਬੰਧੀ ਇੱਕ ਅੰਮ੍ਰਿਤ ਬਚਨ ਉਚਾਰਨ ਕੀਤਾ ਹੈ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਸ਼ਬਦ ਆਰੰਭ ਹੁੰਦਾ ਹੈ ਬਾਬਾ ਕਬੀਰ ਸਾਹਿਬ ਜੀ ਆਪਣੀ ਮੁਬਾਰਕ ਰਸਨਾ ਤੋਂ ਇਹਨੂੰ ਉਚਾਰਨ ਕਰਦੇ, ਕਹਿਣ ਲੱਗੇ ਪਿਆਰਿਆ ਕਿ ਪਰਮਾਤਮਾ ਦੀ ਬੰਦਗੀ ਕਰਦਿਆਂ, ਉਹਦਾ ਸਿਮਰਨ ਕਰਦਿਆਂ, ਨਾ ਤਾਂ ਕਦੀ ਰੋਸ ਕਰੀ, ਨਾ ਉਹਦੇ ਸਾਹਮਣੇ ਕਦੀ ਗਿਲਾ ਕਰੀ, ਨਾ ਪਰਮਾਤਮਾ ਨੂੰ ਜਾ ਕੇ ਕਦੀ ਉਲਾਮੇ ਦੇਈ, ਬਸ ਤੂੰ ਆਪਣੀ ਜ਼ਿੰਦਗੀ ਨੂੰ ਪ੍ਰਭੂ ਪਰਾਇਣ ਇਸ ਤਰ੍ਹਾਂ ਬਣਾ ਦੇ ਕਿ ਜਿਵੇਂ ਇੱਕ ਕਮਲ ਦਾ ਫੁੱਲ ਪਾਣੀ ਦੇ ਸਹਾਰੇ ਤੇ ਜਿੰਦਾ ਹੈ। ਕਬੀਰ ਸਾਹਿਬ ਦੇ ਅੰਮ੍ਰਿਤ ਬਚਨ ਨੇ ਕਿ ਬੰਦੇ ਬੰਦਗੀ ਇਖਤਿਆਰ ਇਹ ਰਜ਼ਾ ਹੈ, ਸਾਹਿਬ ਰੋਸ ਧਰੋ ਕੇ ਪਿਆਰ। ਜੇ ਮਾਲਕ ਤੇਰੇ ਤੇ ਗੁੱਸਾ ਕਰੇ ਤਾਂ ਵੀ ਇਹਦੇ ਦਰ ਤੇ ਡਿੱਗ, ਤੇ ਜੇ ਤੈਨੂੰ ਪਿਆਰ ਕਰਕੇ ਆਪਣੇ ਸੀਨੇ ਨਾਲ ਲਾਂਦਾ ਤੇ ਤਾਂ ਵੀ ਤੂੰ ਮਾਲਕ ਦੇ ਚਰਨਾਂ ਵਿੱਚ ਟਹਿ ਪੋ। ਬੰਦੇ ਬੰਦਗੀ ਇਖਤਿਆਰ साहिब रोस धरो के प्यार कह लगे नाम तेरा आधार मेरा जू फूल जई कह नार कह कबीर गुलाम घर का जी आए भावे मार तेरी मर्जी कह भावे मार ते तेरी मर्जी है भावे जवाल ले मैं तेरे दर दा गुलाम खां गुलाम दा कम कह केवल सत बचन करके हुक्म नुमन उन्हां दे अमृत बचना विचों ही एक उदाहरण उन्हां ने दिती है। प्यारे साडे शब्द हुंदे ने बड़े मिठे जे कि असी दास हां असी झाड़ू बरदार हां असी संगतां दे गुरु दर दे कूकर हां एक हुंदे ने जबानी कलामी शब्द लोकां दे अंदर नूं प्रभावित करन लई एक हुंदे ने उन्हां शब्दां नूं कहण तों पहलां अपनी जिंदगी नूं कमा लै। कबीर साहब ने एक अमृत बचन क्या है कहिंदे ने हे प्रभु देखो किस अवस्था विच विचरदे ने जे उन्हां दा आत्मक जीवन देखिए ते इस अवस्था विच बैठे ने कि संतन संग कबीरा बिगड़ियो सो कबीर रामै होए निबरियो कबीर राम का रूप हो गया खुद अपनी रचना तो कहिंदे ने अब तो जाए चढ़े सिंघासन मिले है सारंग पानी राम कबीरा एक भय है को ना सकै पछानी ए खुद उन्हां दा अपना जीवन है। जदों उन्हां दी आत्मक अवस्था नूं देखने आ ते अपनी मुबारक रसना तो भगत जी बड़ी उच्ची आवाज विच कहिंदे ने दुनिया दे लोगो कि हुण तां परमात्मा दे दर ते इन्नी कु रहमत हो गई कि कबीर मन निर्मल भया जैसा गंगा नीर पाछा लागो खर फिरै कैत कबीर कबीर राम का रूप हो गए सिंघासन ते जा बैठे ते जदों किते पाणे दी गल आई ते उस महापुरुष ने अपनी रसना तो क्या संसार दे लोगो ठीक है मैं ओदे चरणा विच लीन हो गया पर मैं ओदा शरीक नहीं मेरा नाम साई ने मोती रखिया है मेरे गले विच एक हुक्म दा संगल पाया है कबीर ते रब दे दर दा कुत्ता है जिधर हुक्म दे संगल नाल खिचे मैं उधर ही चला जांदा हुक्म मनदे उन्हां शब्द कह कबीर कूकर राम को मुतिया मेरो नाम जेड़े सारंग पानी हो गए जेड़ा राम कबीरा एक पै जिन्हां नूं पिछे परमात्मा कहिंदा कबीर कबीर ते जेड़े अपनी रसना तो कह रहे ने कि मैं ता चरण कमल की मौज में रहूं अंत अर आद इस अवस्था दे मालक कह रहे ने कि दुनिया दे लोगो कबीर कूकर राम को मुतिया मेरो नाऊं गले हमारे जेवरी जे खिंचै तै जाऊं। मेरे गल विच तुसी हुक्म दी जंजीर पाई है आओ कदी बाबे फरीद जी दे दर्शन करिए। बाबा साहिब जी दे 130 श्लोक आपां पढ़ने विच गुरु साहिबाना दे चार शब्द ने इस महान महापुरुष दे गुरु ग्रंथ साहिब विच जिदन उन्हां रजा दी गल कीती उन्हां दे दो श्लोक कह के मैं तीन अगे चलना। मैं सिर्फ बेनती करनी चाहना गुरमुखो केवल तत्ती तवी दी गल ना करिए अपनी जिंदगी नूं कमाण दा यतन करिए क्योंकि दुख सुख साडे घरां विच आउणे ने प्यारिया दुख विच वी तेरा मन बनिया होवे ओदी रजा है सुख मिले ते ओदे शुकराने विच जुड़ जा। बाबा फरीद साहिब ने पहला बचन है उन्हां दा कहिंदे ने रब दे घर लई दे दरवाजे किन्हां लई खुलदे असी सारे कहिंदे आ परमात्मा तू सानू अपने घर थां दे कहन लगे जिउंदे जी रब दे बूहे कुदे लई खुले। उन्हां ने तीन बचन कहे कहिंदे ने जिहड़ा इंसान अपनी जिंदगी विच दुख ते सुख नूं एक बराबर जानदा है दूसरी गल कही कि जिहड़ा इंसान रब दे भाणे नूं सत करके मनदा है दुख सुख नूं एक बराबर जाने रब दे भाणे नूं सत करके मने ते तीजी गल कोशिश करे अपने अंदरों वकारां दी मैल नूं धोण लई तीन गल्लां नूं जिंदगी विच कमा लै ते रब उहदे लई बूहे खोल देंदा। उन्हां दा बचन है फरीदा दुख सुख एक कर हुक्म रजाई चलना फरीदा दुख सुख एक कर दिल ते लाहे विकार अल्लाह पावै सौ भला तां लभी दरबार जो रब कर दे उहनूं भला करके मन लै तैनूं रब दा दरबार मिलेगा। उन्हां दा अमृत बचन है भावें कई सज्जण उस शलोक दी भूमिका बनदे ने पर असी इहदे सिद्धांत नूं लैणा है। दरिया पानी दा चढ़ के आया ते दरिया दियां पानी दियां छलां ने लहरां ने ਕਿਨਾਰਿਆਂ ਨੂੰ ਖੋਰਨਾ ਸ਼ੁਰੂ ਕਰ ਦਿੱਤਾ, ਕਿਨਾਰਿਆਂ ਨੂੰ ਤੋੜ ਕੇ ਆਪਣੇ ਨਾਲ ਲਿਜਾਣ ਲੱਗੀਆਂ। ਸ਼ਹਿਰ ਵਾਲੇ ਪਾਸੇ ਪਾਣੀ ਆ ਗਿਆ ਤੇ ਲੋਕ ਇਕੱਠੇ ਹੋ ਕੇ ਇਸ ਮਹਾਂਪੁਰਸ਼ ਦੇ ਕੋਲ ਗਏ। ਮੈਂ ਅਰਜ਼ ਆਪ ਜੀ ਦੇ ਸਮਕਸ਼ ਕਰਦਿਆਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇੰਨਾ ਕੁ ਖਜ਼ਾਨਾ ਹੈ ਕਿ ਕਰੋੜਾਂ ਜਨਮ ਲੈ ਕੇ ਵੀ ਜੇ ਗੱਲ ਕਰਦੇ ਰਹੀਏ ਇਸ ਪਿਆਰੇ ਪ੍ਰੀਤਮ ਨੂੰ ਕਦੀ ਵੀ ਕੋਈ ਪੂਰਾ ਬਿਆਨ ਨਹੀਂ ਕਰ ਸਕੇਗਾ। ਇੰਨੀ ਰਹਿਮਤ ਹੈ। ਇੱਕ ਸ਼ਬਦ ਨੇ ਸਾਡੇ ਮੌਖਿਕ, ਮੈਂ ਵੀ ਅੱਖਰੀ ਅਰਥ ਕਰੀ ਜਾਣਾ, ਇੱਕ ਸ਼ਬਦ ਨੇ ਆਪਣੀ ਆਤਮਾ ਨਾਲ ਕਮਾਣੇ। ਅੱਜ ਤੁਸੀਂ ਦੇਖਦੇ ਹੋ ਕਿ ਟੀਕੇ ਬਹੁਤ ਜ਼ਿਆਦਾ ਨੇ, ਮੈਂ ਖਿੰਨ ਵਿੱਚੋਂ ਨਿਕਲਿਆ। ਗੁਰਬਾਣੀ ਦੇ ਟੀਕੇ, ਕਲਮਾਂ ਨਾਲ ਅਰਥ ਕਰਨ ਵਾਲੇ, ਕਥਾ ਵਿਚਾਰਾਂ ਕਰਨ ਵਾਲੇ ਬੇਅੰਤ ਸੱਜਣ ਮਿਲਣਗੇ। ਗੁਰੂ ਅਰਜੁਨ ਦੇਵ ਜੀ ਨੂੰ ਇੱਕ ਬਚਨ ਕਿਹਾ ਸੀ ਸਿੱਖਾਂ ਨੇ ਸੱਚੇ ਪਾਤਸ਼ਾਹ ਕਿ ਬੀੜ ਸਾਹਿਬ ਪੋਥੀ ਪਰਮੇਸ਼ਰ ਕਾ ਥਾਨ ਤਾਂ ਆਪ ਨੇ ਰਚ ਦਿੱਤਾ, ਪਰ ਇੱਕ ਕਿਰਪਾ ਕਰੋ, ਇਸ ਬਾਣੀ ਦੇ ਅਰਥ ਕੌਣ ਕਰੇਗਾ। ਇਹ ਠੀਕ ਹੈ ਕਿ ਬਾਬੇ ਪਿਰਥੀਏ ਦੇ ਪੁੱਤਰ ਨੇ ਗੁਰਬਾਣੀ ਦੇ ਅਰਥ ਕਰਨੇ ਸ਼ੁਰੂ ਕੀਤੇ ਸਨ, ਉਹਦਾ ਟੀਕਾ ਵੀ ਪੜਨ ਦੇ ਯੋਗ ਹੈ, ਪਰ ਉਹਨੂੰ ਇਸ ਨਜ਼ਰੀਏ ਨਾਲ ਪੜਨਾ ਹੈ ਕਿ ਉਸ ਵਿਦਵਾਨ ਨੇ ਅਰਥ ਬੜੇ ਸੋਹਣੇ ਕੀਤੇ। ਜਦੋਂ ਗੁਰੂ ਅਰਜੁਨ ਸਾਹਿਬ ਨੂੰ ਪੁੱਛਿਆ ਕਿ ਇਸ ਬਾਣੀ ਦਾ ਟੀਕਾ, ਇਸ ਬਾਣੀ ਦੇ ਅਰਥ ਕੌਣ ਕਰੇਗਾ, ਹਜ਼ੂਰ ਨੇ ਬਹੁਤ ਸੋਹਣਾ ਉੱਤਰ ਦਿੱਤਾ ਸੀ। ਕਹਿਣ ਲੱਗੇ, ਸ਼ਬਦ ਸਿੱਖ ਦੇ ਸਾਹਮਣੇ ਹੈ, ਅਸਲ ਵਿੱਚ ਇਹਦੇ ਟੀਕੇ ਕੇਵਲ ਜ਼ਬਾਨ ਤੋਂ, ਕੇਵਲ ਕਲਮ ਨਾਲ, ਸ਼ਾਹੀ ਨਾਲ, ਕਾਗਜ਼ ਤੇ ਨਹੀਂ ਲਿਖੇ ਜਾਣਗੇ। ਸਿੱਖ ਸ਼ਬਦ ਨੂੰ ਕਮਾਏਗਾ, ਕਮਾਈ ਕਰਨ ਤੋਂ ਬਾਅਦ ਇਹਦਾ ਜੀਵਨ ਹੀ ਬਾਣੀ ਦਾ ਟੀਕਾ ਬਣ ਜਾਏ। ਜਦੋਂ ਕਮਾਈ ਕਰਕੇ ਤੁਰੇਗਾ, ਇਹਦਾ ਜੀਵਨ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਕਰੇਗਾ। ਤੁਸੀਂ ਸਿਆਣੇ ਬੈਠੇ ਹੋ, ਅਰਥ ਮੈਂ ਵੀ ਕਰ ਦਿਆਂਗਾ ਕਿ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ, ਪਰ ਕੀ ਮੈਂ ਆਪਣੀ ਜਿੰਦ ਗੁਰੂ ਨੂੰ ਦਿੱਤੀ ਹੈ। ਸ਼ਬਦ ਦੇ ਅਰਥ ਆਪਾਂ ਵੀ ਕਰ ਦਿਆਂਗੇ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਪਰ ਜਿਹੜੀ ਅਵਸਥਾ ਵਿੱਚ ਭਗਤ ਰਵਿਦਾਸ ਜੀ ਇਹ ਗੱਲ ਪੈ ਕਰਦੇ ਨੇ ਕਿ ਉਸ ਅਵਸਥਾ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਮਾਣਿਆ ਹੈ। ਤੋ ਰੋਜ਼ ਗੁਰੂ ਅਮਰਦਾਸ ਦੇ ਬਚਨ ਤਾਂ ਪੜ੍ਹਦੇ ਨੇ ਆ ਕਿ ਖਰ ਜੀਉ ਗੁਫਾ ਅੰਦਰ ਰੱਖ ਕੇ, ਪਾਠ ਵੱਖਰਾ ਵੱਖਰਾ ਹੈ, ਹਰ ਜੀਉ ਗੁਫਾ ਅੰਦਰ ਰੱਖ ਕੇ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰੂ ਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਅਗਲੀ ਤੋਕੇ ਤੈ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਪਿਆਰਿਓ, ਇਸ ਅਵਸਥਾ ਨੂੰ ਤਾਂ ਬਾਪੂ ਗੁਰੂ ਅਮਰਦਾਸ ਮੰਨਦੇ ਪਏ ਨੇ, ਆਪਾਂ ਤਾਂ ਕੇਵਲ ਪੜ੍ਹ ਕੇ ਤੇ ਵਿਆਖੀ ਕਰਾਂਗੇ ਨਾ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵੱਲ ਮੈਂ ਆਵਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਬਚਨ ਜੋ ਹੈ ਇਹ ਕੇਵਲ ਖਿਆਲ ਨਹੀਂ, ਕੇਵਲ ਲੋਕਾਂ ਨੂੰ ਰਿਝਾਉਣ ਵਾਸਤੇ ਸ਼ਬਦਾਵਲੀ ਨਹੀਂ, ਇੱਕ ਇੱਕ ਬਚਨ ਆਪਣੀ ਜ਼ਿੰਦਗੀ ਵਿੱਚ ਕਮਾਉਣ ਵਾਸਤੇ ਹੈ। ਬਾਬਾ ਫਰੀਦ ਸਾਹਿਬ ਜਦੋਂ ਰਜ਼ਾ ਦੀ ਗੱਲ ਪੈ ਕਰਦੇ ਨੇ, ਪਾਣੀ ਦਾ ਦਰਿਆ ਟੁੱਟ ਕੇ ਪਿੰਡ ਨੂੰ ਰੋੜਨ ਲੱਗਾ ਤੇ ਪਿੰਡ ਦੇ ਲੋਕ ਕਹਿੰਦੇ ਨੇ, ਮਹਾਂਪੁਰਸ਼ਾਂ ਕਿ ਤੇਰੇ ਬਚਨਾਂ ਵਿੱਚ ਸਤਿਆ ਹੈ, ਆਪ ਹੁਕਮ ਕਰੋ ਤੇ ਕੀ ਇਸ ਪਾਣੀ ਦੇ ਨਾਲ ਪਿੰਡ ਰੁੜਦੇ ਹੋਏ ਨੂੰ ਬਚਾ ਨਹੀਂ ਸਕਦੇ। ਤੇ ਬਾਬਾ ਜੀ ਨੇ ਉੱਥੇ ਇੱਕ ਸ਼ਲੋਕ ਉਚਾਰਨ ਕੀਤਾ, ਕਹਿਣ ਲੱਗੇ, ਕੰਧੀ ਵਹਿਣ ਨਾ ਢਾਏ ਐ ਦਰਿਆ, ਕਿ ਤੂੰ ਕਿਉਂ ਕਿਨਾਰਿਆਂ ਨੂੰ ਖਹਿ ਖਹਿ ਕੇ ਢਾਨਾ ਪਿਆ। ਕੰਧੀ ਵਹਿਣ ਨਾ ਢਾਏ ਤੋ ਪੀ ਲੇਖਾ ਦੇਵਣਾ, ਤੇ ਅੱਗੋ ਦਰਿਆ ਕਹਿੰਦਾ, ਜਿੱਧਰ ਰੱਬ ਰਜ਼ਾਏ ਵਹਿਣ ਤੰਦਾਉ ਗਉ ਕਰੇ। ਕਹਿੰਦਾ, ਤੂੰ ਤਾਂ ਮਹਾਂਪੁਰਸ਼ਾ ਰਜ਼ਾ ਵਿੱਚ ਲੈਣ ਵਾਣਾ, ਸੱਚ ਜਾਣੀ ਮੇਰੀ ਆਪਣੀ ਮਰਜ਼ੀ ਕੋਈ ਨਹੀਂ, ਜਿੱਧਰ ਰੱਬ ਲੈ ਜਾਂਦਾ ਮੈਂ ਤਾਂ ਉਧਰ ਤੁਰਨਾ ਪਿਆ। ਫਰੀਦ ਸਾਹਿਬ ਬਾਣੀ ਵਿੱਚ ਕਹਿਣ ਲੱਗੇ, ਦੁਨੀਆਂ ਦੇ ਲੋਕੋ, ਜੇ ਦਰਿਆ ਆ ਪਿਆ ਹੈ ਤੇ ਰੱਬ ਨੂੰ ਰਜ਼ਾ ਨੂੰ ਰੱਬ ਦੀ ਰਜ਼ਾ ਨੂੰ ਮੰਨਣ ਦੀ ਜੁਗਤ ਸਮਝੋ। ਮੇਰੇ ਕਹਿਣ ਤੋਂ ਮੁਰਾਦ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਇਹ ਹੁਕਮ ਰਜ਼ਾਈ ਚੱਲਣਾ ਤੋਂ ਹੈ। ਤੇ ਮੇਰੇ ਗੁਰੂ ਅਰਜੁਨ ਦੇਵ ਜੀ ਦੇ ਜੀਵਨ ਨੂੰ ਪੜੋ, ਉਹਨਾਂ ਨੇ ਆਪਣੇ ਜਨਮਤ ਤੋਂ ਲੈ ਕੇ 33 ਤੱਕ ਬੈਠਣ ਤੱਕ ਸਾਰੀ ਜ਼ਿੰਦਗੀ ਪਰਮਾਤਮਾ ਦੇ ਹੁਕਮ ਨੂੰ, ਉਹਦੀ ਰਜ਼ਾ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੀ ਆਮਦ ਸੰਨ 1563 ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੀਬੀ ਭਾਨੀ ਦੀ ਕੁੱਖ ਤੋਂ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਦੇ ਘਰ ਵਿਖੇ ਹੋਈ ਹੈ। ਗੋਇੰਦਵਾਲ ਸਾਹਿਬ ਦਾ ਉਹ ਚੁਬਾਰਾ ਜਿੱਥੇ ਗੁਰੂ ਅਮਰਦਾਸ ਜੀ ਰਹਿਮਤਾਂ ਪੈ ਕਰਦੇ ਨੇ, ਉਸ ਚਬਾਰੇ ਵਿੱਚ ਮੇਰੇ ਗੁਰੂ ਅਰਜੁਨ ਦੇਵ ਜੀ ਦਾ ਬਚਪਨ ਬਤੀਤ ਹੋਇਆ ਹੈ। ਪਰ ਭੱਟਾ ਨੇ ਇੱਕ ਬਚਨ ਕਿਹਾ ਹੈ, ਪਿਛਲੇ ਦਿਨੀ ਮੈਂ ਅਰਜ਼ ਵੀ ਕਰਕੇ ਆਇਆ ਕਿ ਭੱਟਾ ਨੇ ਪਹਿਲੇ ਸਵੱਈਏ ਵਿੱਚ ਗੁਰੂ ਅਰਜੁਨ ਦੇਵ ਜੀ ਦੇ ਜਨਮ ਦੀ ਗੱਲ ਕੀਤੀ ਤੇ ਜਨਮ ਦੇ ਨਾਲ ਹੀ ਅੰਦਰ ਦੀ ਅਵਸਥਾ ਦੀ ਗੱਲ ਕੀਤੀ। ਭੱਟ ਦੇ ਬਚਨ ਨੇ ਕਿ ਸਿਮਰਨ ਸੋਈ ਪੁਰਖ ਅਚਲ ਅਵਨਾਸ਼ੀ, ਜੇ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਵਲ ਰਿਦ ਧਾਰੰਗ, ਗੁਰ ਅਰਜੁਨ ਗੁਣ ਸਹਿਜ ਵਿਚਾਰੰਗ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਤੁਹਾਡੇ ਗੁਣਾਂ ਨੂੰ ਬਿਆਨ ਕਰਨ ਤੋਂ ਪਹਿਲਾਂ ਮੈਂ ਉਸ ਅਕਾਲ ਦਾ ਸ਼ੁਕਰ ਕਰਨਾ ਜਿਹਦਾ ਸਿਮਰਨ ਕਰਨ ਦੇ ਨਾਲ ਅੰਦਰ ਦੀ ਮਹਿਲ ਉਤਰਦੀ ਹੈ। ਸਿਮਰਨ ਸੋਈ ਪੁਰਖ ਅਚਲ ਅਵਨਾਸ਼ੀ, ਜੇ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਵਲ ਰਿਦ ਧਾਰੰਗ, ਗੁਰ ਅਰਜੁਨ ਗੁਣ ਸਹਿਜ ਵਿਚਾਰੰਗ, ਗੁਰ ਰਾਮਦਾਸ ਘਰ ਕੀਓ ਪਰਗਾਸਾਂ। ਆਪ ਜੀ ਗੁਰੂ ਰਾਮਦਾਸ ਜੀ ਦੇ ਘਰ ਆਏ, ਸਗਲ ਮਨੋਰਥ ਪੂਰਨ ਆਸਾਂ। ਆਪ ਜੀ ਦੇ ਆਉਣ ਦੇ ਨਾਲ ਗੁਰੂ ਰਾਮਦਾਸ ਜੀ ਦੇ ਘਰ ਖੇੜਾ ਆਇਆ ਹੈ, ਮਨ ਦੀਆਂ ਮੁਰਾਦਾਂ ਪੂਰੀਆਂ ਹੋਈਆਂ। ਗੁਰ ਰਾਮਦਾਸ ਘਰ ਕੀਓ ਪਰਗਾਸਾਂ, ਸਗਲ ਮਨੋਰਥ ਪੂਰਨ ਆਸਾਂ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਆਪ ਜੀ ਨੇ ਆਪਣੇ ਜਨਮ ਤੋਂ ਬ੍ਰਹਮ ਨੂੰ ਪਹਿਚਾਣ ਲਿਆ। ਇਥੇ ਸ਼ਬਦ ਵੱਲ ਧਿਆਨ ਦੇਣਾ, ਜਨਮਤ ਗੁਰਮਤ ਬ੍ਰਹਮ ਪਛਾਣਿਓ ਹੈ। ਆਪਨੇ ਜਨਮ ਤੋਂ ਬ੍ਰਹਮ ਨੂੰ ਪਹਿਚਾਣਿਆ, ਤੇ ਸਵਈਆਂ ਆਪਨੇ ਬੇਅੰਤ ਵਾਰੀ ਪੜਿਆ ਹੋਣਾ, ਜਨਮ ਤੋਂ ਹੀ ਭਾਣੇ ਨੂੰ ਮੰਨਣ ਵਾਲੇ ਨੇ, ਜਨਮ ਤੋਂ ਹੀ ਰਜ਼ਾ ਵੀ ਜੀਣ ਵਾਲੇ ਨੇ, ਤੇ ਜਨਮ ਤੋਂ ਹੀ ਸਾਈਂ ਦੇ ਹੁਕਮ ਨੂੰ ਸਤ ਬਚਨ ਕਰਕੇ ਮੰਨਦੇ, ਬ੍ਰਹਮ ਨੂੰ ਪਹਿਚਾਣਿਆ। ਹੁਣ ਬ੍ਰਹਮ ਨੂੰ ਪਹਿਚਾਨਣਾ ਕੀ ਸੀ? ਤੇ ਮੈਂ ਪਿਛਲੇ ਦਿਨੀ ਅਰਜ਼ ਕਰਕੇ ਆਇਆ, ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਵਿੱਚ ਜਿਹੜੇ ਗੁਣਾਂ ਦਾ ਜ਼ਿਕਰ ਭੱਟ ਜੀ ਕਰਦੇ ਪਏ ਨੇ, ਪੰਜ ਤੱਤ ਨੇ। ਮੇਰੇ ਧੰਨ ਗੁਰੂ ਅਰਜੁਨ ਦੇਵ ਜੀ ਬ੍ਰਹਮ ਨੂੰ ਪਹਿਚਾਨਣ ਵਾਲੇ ਦੀ ਵਿਆਖਿਆ ਪੰਜ ਤੱਤਾਂ ਦੇ ਗੁਣਾਂ ਤੋਂ ਕਰਦੇ ਹਨ ਕਿ ਪੰਜ ਤੱਤ ਨੇ ਜਿਨ੍ਹਾਂ ਨਾਲ ਸੰਸਾਰ ਬਣਿਆ। ਪਾਣੀ ਹੈ, ਹਵਾ ਹੈ, ਅੱਗ ਹੈ, ਮਿੱਟੀ ਹੈ, ਆਕਾਸ਼ ਹੈ। ਪੰਜ ਤੱਤਾਂ ਦੇ ਪੰਜ ਗੁਣ ਨੇ ਜੋ ਕੁਝ ਕਾਦਰ ਨੇ ਕੁਦਰਤ ਵਿੱਚ ਟਿਕਾਇਆ ਹੈ, ਤੇ ਕੁਦਰਤ ਵਿੱਚ ਟਿਕੇ ਹੋਏ ਤੱਤਾਂ ਨੂੰ ਜੀ ਕੇ ਬ੍ਰਹਮ ਗਿਆਨੀ ਦਾ ਜੀਵਨ ਵੀ ਪੰਜ ਤੱਤਾਂ ਦੀ ਤਰ੍ਹਾਂ ਹੈ। ਆਪ ਜੀ ਦੇਖੋ, ਗੁਰੂ ਅਰਜੁਨ ਦੇਵ ਜੀ ਦੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨੇ, ਬ੍ਰਹਮ ਨੂੰ ਪਹਿਚਾਨਣ ਵਾਲਾ ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਮਨ ਸਾਚਾ ਮੁਖ ਸਾਚਾ ਸੋਏ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਨ ਵਿੱਚ ਸੱਚ, ਮੁਖ ਵਿੱਚ ਸੱਚ, ਤੇ ਜਿੱਧਰ ਨੇਤਰਾਂ ਨਾਲ ਦੇਖਣਾ ਉਥੇ ਵੀ ਕੇਵਲ ਸਾਈਂ ਦਿਸਣਾ, ਇਹ ਬ੍ਰਹਮ ਗਿਆਨੀ ਦੇ ਲੱਛਣ ਨੇ। ਪਿਆਰਿਓ, ਭਾਵਾਂ ਮੈਂ ਇਹਦੇ ਅਰਥ ਜ਼ਰੂਰ ਕਰਨ ਲੱਗਾਵਾਂ, ਅਸੀਂ ਕਈ ਵਾਰੀ ਕਿਸੇ ਕਰਨੀ ਵਾਲੇ ਦੇ ਜੀਵਨ ਨੂੰ ਦੇਖ ਕੇ ਇਹ ਸ਼ਬਦ ਕਹਿ ਦਿੰਦੇ ਹਾਂ ਕਿ ਇਹ ਜੀ ਪੂਰਨ ਬ੍ਰਹਮ ਗਿਆਨੀ ਨੇ। ਪਿਆਰਿਓ, ਨਹੀਂ, ਬ੍ਰਹਮ ਗਿਆਨੀ ਨੂੰ ਪੂਰਨ ਬ੍ਰਹਮ ਗਿਆਨੀ ਜੇ ਆਪਾਂ ਕਹਿੰਦੇ ਹਾਂ ਕਿ ਆਪਾਂ ਉਸ ਅਵਸਥਾ ਬ੍ਰਹਮ ਦੀ ਨੂੰ ਪਹਿਲਾਂ ਮਾਣਿਆ ਹੈ। ਸਾਨੂੰ ਪਤਾ ਹੈ ਕਿ ਪੂਰਨ ਬ੍ਰਹਮ ਗਿਆਨ ਕੀ ਹੈ? ਗੁਰੂ ਅਰਜੁਨ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਤੂੰ ਕਹਿ ਦਿੱਤਾ ਜ਼ਰੂਰ ਕਿ ਪੂਰਨ ਬ੍ਰਹਮ ਗਿਆਨੀ, ਤੇ ਮੈਂ ਸ਼ਬਦ ਦੀ ਟੇਕ ਲੈ ਕੇ ਅਰਜ਼ ਕਰਨ ਲੱਗਾ ਕਿ ਪੰਜ ਤੱਤ ਨੇ, ਤੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਬ੍ਰਹਮ ਨੂੰ ਪਹਿਚਾਨਣ ਵਾਲੇ ਪੰਜਾਂ ਤੱਤਾਂ ਵਿੱਚੋਂ ਉਹਨਾਂ ਪੰਜ ਸਹਿਜ ਗੁਣਾਂ ਦਾ ਜ਼ਿਕਰ ਪੈ ਕਰਦੇ। ਕਹਿੰਦੇ ਨੇ, ਪਹਿਲਾ ਤੱਤ ਹੈ ਪਾਣੀ। ਪਾਣੀ ਦਾ ਗੁਣ ਹੈ ਕਿ ਜਿਹੜੀ ਚੀਜ਼ ਇਹਦੇ ਕੋਲ ਆਏਗੀ ਉਹਦੀ ਮੈਲ ਨੂੰ ਜ਼ਰੂਰ ਉਤਾਰਦਾ ਹੈ। ਪਰ ਚੇਤੇ ਰੱਖੋ, ਪਾਣੀ ਕੱਪੜੇ ਦੀ ਮੈਲ ਨੂੰ ਉਤਾਰ ਕੇ ਮੈਲਾ ਭਾਸਦਾ ਹੈ, ਪਰ ਖੁਦ ਉਹਦੇ ਵਿੱਚ ਜਿਹੜੀ ਨਿਰਮਲਤਾਈ ਵਾਲੀ ਅੰਸ਼ ਹੈ ਉਹ ਕਦੀ ਖਤਮ ਨਹੀਂ ਹੁੰਦੀ। ਮੈਲ ਨੂੰ ਉਤਾਰ ਕੇ ਵੀ ਉਹ ਨਿਰਮਲ ਹੈ, ਜਿਤਨਾ ਮਰਜ਼ੀ ਮੈਲਾ ਪਾਣੀ ਹੋਵੇ, ਪਰ ਉਹਦੇ ਨਿਰਮਲ ਹੋਣ ਦੀ ਅਖੀਰ ਤੱਕ ਆਸ ਹੈ। ਸਾਹਿਬ ਕਹਿੰਦੇ ਨੇ, ਬ੍ਰਹਮ ਗਿਆਨੀ ਉਹ ਹੈ, ਬ੍ਰਹਮ ਨੂੰ ਉਸ ਨੇ ਪਹਿਚਾਣਿਆ ਹੈ ਜਿਸ ਦਾ ਅੰਦਰ ਪਾਣੀ ਦੀ ਤਰ੍ਹਾਂ ਅੱਤ ਦਾ ਨਿਰਮਲ ਹੈ, ਤੇ ਉਹ ਲੋਕਾਂ ਦੀ ਮੈਲ ਨੂੰ ਉਤਾਰ ਕੇ ਵੀ ਨਿਰਮਲ ਹੈ। ਸਾਹਿਬ ਨੇ ਬਚਨ ਕੀਤੇ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਹਜ਼ੂਰ ਕਹਿੰਦੇ ਨੇ, ਜਿਵੇਂ ਪਾਣੀ ਨੂੰ ਕੋਈ ਮੈਲ ਨਹੀਂ ਪਾਸਦੀ, ਤਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਨਿਰਮਲ ਦੇ ਨਿਰਮਲ ਨੇ, ਅਨੇਕਾਂ ਲੋਕਾਂ ਨੇ ਉਹਨਾਂ ਦੇ ਅੰਮ੍ਰਿਤ ਬਚਨਾਂ ਨੂੰ ਕਮਾ ਕੇ ਅੰਦਰ ਦੀ ਮੈਲ ਧੋਤੀ ਤੇ ਮੇਰੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕਰੋੜਾਂ ਦੀ ਮੈਲ ਧੋ ਕੇ ਅੱਜ ਉਸੇ ਤਰ੍ਹਾਂ ਪਵਿੱਤਰ ਦੇ ਪਵਿੱਤਰ ਨਿਰਮਲ ਨੇ। ਦੂਸਰਾ ਗੁਣ ਬ੍ਰਹਮ ਨੂੰ ਪਹਿਚਾਨਣ ਵਾਲੇ ਦਾ ਇਹ ਹੈ ਕਿ ਅੱਗ ਦੇ ਨੇੜੇ ਕੋਈ ਜਾਂਦਾ ਹੈ ਤੇ ਅੱਗ ਕੋਲ ਗਰੀਬ ਚਲਾ ਜਾਏ ਕਦੀ ਨਹੀਂ ਉਹ ਕਹਿੰਦੀ ਕਿ ਮੈਂ ਗਰੀਬ ਨੂੰ ਆਪਣਾ ਨਿੱਗ ਨਹੀਂ ਦੇਣਾ। ਅਮੀਰ ਚਲਾ ਜਾਏ ਉਹਦਾ ਸੁਤੇ ਸਿੱਧ ਸੁਭਾਅ ਹੈ ਕਿ ਜੋ ਵੀ ਅੱਗ ਦੇ ਕੋਲ ਆ ਗਿਆ ਅੱਗ ਨੇ ਉਹਨੂੰ ਆਪਣਾ ਨਿੱਗ ਦੇਣਾ ਤੇ ਅੱਗ ਨੇ ਜੇ ਉਹਦੇ ਕੋਲ ਸੋਨਾ ਚਲਾ ਜਾਏ ਮੈਲ ਨੂੰ ਸਾੜ ਕੇ ਉਹ ਸ਼ੁੱਧ ਕਰਦੀ ਹੈ। ਬ੍ਰਹਮ ਗਿਆਨੀ ਦਾ ਦੂਸਰਾ ਸੁਭਾਅ ਹੈ ਕਿ ਅੱਗ ਦੀ ਤਰ੍ਹਾਂ ਸੁਤੇ ਸਿੱਧ ਸਭ ਨੂੰ ਨਿੱਗ ਦੇਣਾ। ਤੀਸਰਾ ਤੱਤ ਹੈ ਧਰਤੀ। ਧਰਤੀ ਵਰਗਾ ਧੀਰਜ ਕਿਸੇ ਵਿੱਚ ਨਹੀਂ। ਧੰਨ ਗੁਰੂ ਅਰਜੁਨ ਸਾਹਿਬ ਮੇਰ ਪੈ ਕਰਦੇ ਨੇ, ਮੈਂ ਸਿਰਫ ਸੰਖੇਪ ਜਿਹਾ ਅਰਥ ਕਰ ਅੱਗੇ ਤੁਰਾਂ। ਧਰਤੀ ਨੂੰ ਕੋਈ ਚੰਦਨ ਦਾ ਲੇਪਣ ਕਰ ਦਿਓ ਤੇ ਉਸ ਦੀ ਖੁਸ਼ਾਮਦ ਨਹੀਂ ਕਰਦੀ ਤੇ ਧਰਤੀ ਨੂੰ ਪੱਟ ਕੇ ਕੋਈ ਚਲਾ ਜਾਏ ਤੇ ਧਰਤੀ ਕਦੀ ਉਲਾਮੇ ਨਹੀਂ ਦੇਂਦੀ। ਮੇਰੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜਿਹੜੇ ਸ਼ਿਫਤ ਕਰਦੇ ਨੇ ਉਹਨਾਂ ਤੇ ਵੀ ਤੇਰੀ ਨਦਰ ਹੈ ਤੇ ਜੇ ਤੱਤੀ ਤਵੀ ਤੇ ਬਿਠਾ ਕੇ ਸ਼ੀਸ਼ ਵਿੱਚ ਰੇਤਾ ਪੈ ਪਾਉਂਦੇ ਨੇ ਮੇਰੇ ਸੱਚੇ ਪਾਤਸ਼ਾਹ। ਧਰਤੀ ਦੇ ਧੀਰਜ ਵਾਲਿਆਂ, ਬ੍ਰਹਮ ਨੂੰ ਪਹਿਚਾਨਣ ਵਾਲਿਆਂ, ਤੁਸੀਂ ਸ਼ੀਸ਼ ਵਿੱਚ ਰੇਤਾ ਪਵਾ ਕੇ ਵੀ ਰੇਤਾ ਪਾਉਣ ਵਾਲਿਆਂ ਨੂੰ ਕੋਈ ਅਪ ਸ਼ਬਦ ਨਹੀਂ ਕਿਹਾ। ਧੀਰਜ ਹੈ ਹਜ਼ੂਰ ਨੇ। ਚੌਥਾ ਬਚਨ ਕਿ ਆਪਾਂ ਦੇਖਦੇ ਹਾਂ ਪਵਨ ਦਾ ਇੱਕ ਗੁਣ ਹੈ ਕਿ ਜਦੋਂ ਤੇਜ਼ ਹਵਾ ਚੱਲਦੀ ਏ ਉਹ ਕਦੀ ਵੀ ਵਿਤਕਰਾ ਨਹੀਂ ਕਰਦੀ। ਅਮੀਰ ਦੀ ਅਟਾਰੀ ਵਿੱਚ ਪਹੁੰਚ ਕੇ ਵੀ ਹਵਾ ਸੁੱਖ ਦੇਗੀ, ਗਰੀਬ ਝੌਂਪੜੀ ਵਿੱਚ ਰਹਿਣ ਵਾਲੇ ਨੂੰ ਵੀ ਸੁੱਖ ਦੇਗੀ। ਮੇਰੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਅੱਤ ਦੇ ਧਨਾੜ ਪੁਰਸ਼ ਵੀ ਤੁਹਾਡੇ ਚਰਨਾਂ ਵਿੱਚ ਝੁਕਦੇ ਨੇ ਤੇ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਿਆਂ ਉੱਤੇ ਵੀ ਤੁਸੀਂ ਨਦਰ ਪੈ ਕਰਦੇ। ਕਦੀ ਦੇਖੋ, ਇੱਕ ਉਦਾਹਰਨ ਮੈਂ ਅਰਜ਼ ਕਰਕੇ ਚੱਲਣਾ। ਜੈਤ ਸ੍ਰੀ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਹੈ, 31 ਰਾਗਾਂ ਵਿੱਚੋਂ। ਉੱਥੇ ਇੱਕ ਵਾਰ ਅਸੀਂ ਪੜ੍ਹਦੇ ਹਾਂ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ। ਇਸ ਵਾਰ ਦਾ ਸ਼ਲੋਕ ਹੈ, ਇਹ ਸਰਲੇਖ ਹੈ, ਵਾਰ ਜੈਤ ਸ੍ਰੀ ਕੀ ਤੇ ਨਾਲ ਇਹਦੇ ਸ਼ਬਦ ਲਿਖਿਆ ਵਾਰ ਸ਼ਲੋਕਾਂ ਨਾਲ। ਇਹ ਸ਼ਬਦ ਹੈ ਜੈਤ ਸ੍ਰੀ ਕੀ ਵਾਰ ਹੈ, ਵਾਰ ਸ਼ਲੋਕਾਂ ਨਾਲ। ਇਹਦਾ ਭਾਵ ਇਹ ਵੇ ਕਿ ਇਸ ਵਾਰ ਦੀਆਂ ਪੌੜੀਆਂ ਵੀ ਗੁਰੂ ਅਰਜੁਨ ਦੇਵ ਦੀਆਂ ਨੇ। ਸ਼ਲੋਕਾਂ ਨਾਲ ਦਾ ਅਰਥ ਹੈ ਇਹਦੇ ਨਾਲ ਲੱਗੇ ਹੋਏ ਸ਼ਲੋਕ ਵੀ ਗੁਰੂ ਅਰਜੁਨ ਦੇਵ ਜੀ ਦੇ। ਇਹੀ ਕਾਰਨ ਕਿ ਜੈਤ ਸ੍ਰੀ ਕੀ ਵਾਰ ਵਿੱਚ ਕਿਤੇ ਸ਼ਲੋਕ ਮਹਲਾ ਪੰਜਵਾਂ ਨਹੀਂ ਆਪਾਂ ਪੜ੍ਹਦੇ, ਸ਼ਲੋਕ ਪੜ੍ਹਨੇ। ਇਹਦਾ ਭਾਵ ਇਹ ਵੇ ਕਿ ਸ਼ਲੋਕ ਤੇ ਪੌੜੀਆਂ ਗੁਰੂ ਅਰਜੁਨ ਦੇਵ ਜੀ ਦੀਆਂ ਨੇ। ਇੱਕ ਪੌੜੀ ਆਪ ਜੀ ਦੇ ਸਮਕਸ਼ ਕਹਿ ਕੇ ਅੱਗੇ ਤੁਰਾਂ। ਬ੍ਰਹਮ ਨੂੰ ਪਹਿਚਾਨਣ ਵਾਲਾ ਹਵਾ ਦੀ ਤਰ੍ਹਾਂ ਸਮ ਦ੍ਰਿਸ਼ਟੀ ਹੈ। ਅਮੀਰ ਆਇਆ ਤਾਂ ਵੀ ਉਹ ਨਜ਼ਰ ਹੈ, ਗਰੀਬ ਆਇਆ ਤੇ ਤਾਂ ਵੀ ਉਹ ਨਜ਼ਰ ਹੈ। ਅੱਜ ਅਸੀਂ ਝਾਤੀ ਮਾਰਨੇ ਆ, ਗੁਰਮੁਖੋ ਖਿਮਾ ਕਰਿਓ। ਬਾਬਾ ਨਾਨਕ ਭਾਈ ਲਾਲੋ ਦੇ ਘਰ ਜਾ ਟਿਕਿਆ ਸੀ। ਆਪ ਤਵਾਰੀਖ ਇਤਿਹਾਸ ਪੜ੍ਹਦੇ ਹੋ, ਕਿਤੇ ਨੀ ਮੈਂ ਪੜ੍ਹਿਆ ਕਿ ਭਾਈ ਲਾਲੋ ਨੇ ਬਾਬੇ ਨਾਨਕ ਦੀ ਪਹਿਲਾਂ ਕਿਤੇ ਸੰਗਤ ਕੀਤੀ ਹੋਵੇ। ਇਤਿਹਾਸ ਵਿੱਚ ਕਿਤੇ ਜ਼ਿਕਰ ਨਹੀਂ ਆਉਂਦਾ। ਭਾਈ ਲਾਲੋ ਦੇ ਘਰ ਸਿੱਧੇ ਜਾ ਖਲੋਤੇ ਤੇ ਆਵਾਜ਼ ਦੇ ਕੇ ਕਿਹਾ ਸੀ, ਲਾਲੋ ਘਰ ਹੈ? ਤੇ ਬਾਹਰੋਂ ਆਵਾਜ਼ ਦਿੱਤੀ, ਲਾਲੋ ਘਰ ਹੈ? ਅੰਦਰੋਂ ਆਵਾਜ਼ ਆਈ, ਖਾਂ ਘਰ ਹਾਂ, ਤੁਸੀਂ ਕੌਣ? ਤੇ ਦਾਤਾਰ ਨੇ ਬਾਹਰੋਂ ਆਵਾਜ਼ ਦਾ ਉੱਤਰ ਦਿੱਤਾ, ਮੁਸਾਫਰ ਖਾਂ। ਤੇ ਲਾਲੋ ਅੰਦਰੋਂ ਕਹਿੰਦਾ, ਭਲਿਆ, ਇਹ ਦੁਨੀਆ ਹੀ ਮੁਸਾਫਰ ਖਾਨਾ ਹੈ। ਸ਼ਬਦ ਸਨ, ਇਹ ਦੁਨੀਆ ਹੀ ਮੁਸਾਫਰ ਖਾਨਾ ਹੈ। ਹਜ਼ੂਰ ਕਹਿਣ ਲੱਗੇ, ਕਿਵਾੜ ਖੋਲ, ਮੈਂ ਤੇਰੇ ਜੈਸੇ ਮੁਸਾਫਰਾਂ ਨੂੰ ਖਮ ਸਫ਼ਰ ਬਣਾਉਣ ਵਾਸਤੇ ਆਇਆ। ਬੂਹਾਂ ਖੋਲ। ਕਿਤੇ ਇਤਿਹਾਸ ਵਿੱਚ ਨਹੀਂ ਹੁੰਦਾ ਕਿ ਭਾਈ ਲਾਲੋ ਕਿਤੇ ਬਾਬੇ ਨਾਨਕ ਨੂੰ ਪਹਿਲਾਂ ਮਿਲਿਆ ਹੋਵੇ। ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਾ, ਲੱਕੜਾਂ ਘੜ ਕੇ ਗੁਜ਼ਾਰਾ ਕਰਨ ਵਾਲਾ, ਇੱਕ ਅੰਦਰ ਦੀ ਨੀਅਤ ਰਾਹ ਸੀ ਤੇ ਗੁਰੂ ਨਾਨਕ ਉਹਦੇ ਬੂਵੇ ਨੂੰ ਖੜਕਾ ਕੇ ਅੰਦਰ ਪ੍ਰਵੇਸ਼ ਕਰਦੇ ਨੇ। ਸਿੱਖਾਂ, ਗੁਰੂ ਦੀ ਸਮ ਦ੍ਰਿਸ਼ਟੀ ਹੈ, ਰਹਿਮਤ ਕਰੇ ਤੇ ਕੱਖਾਂ ਦੀਆਂ ਕੁੱਲੀਆਂ ਵਿੱਚ ਵੀ ਰਵਾ ਵਜਾਂਦਾ ਹੈ ਤੇ ਜੇ ਕਿਤੇ ਸ਼ਿਵ ਨਾਭ ਦੇ ਉੱਚੇ ਮਹੱਲ ਆ ਜਾਣ ਤੇ ਉਹਦੇ ਵਿੱਚ ਵੀ ਰਵਾ ਵਜਾਂਦਾ। ਸਮ ਦ੍ਰਿਸ਼ਟੀ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਇੱਕ ਖਿਨ ਮੈਂ ਇਹਨੂੰ ਥੋੜਾ ਜਿਹਾ ਅਰਜ਼ ਕਰਨਾ ਚਾਹੁੰਦਾ ਕਿ ਖਵਾ ਦੀ ਤਰ੍ਹਾਂ ਸਮ ਦ੍ਰਿਸ਼ਟੀ। ਜਿੱਥੇ ਤਰਨ ਤਾਰਨ ਹੈ, ਇੱਥੇ ਇੱਕ ਨੇੜੇ ਪਿੰਡ ਸੀ ਖਾਨਪੁਰ। ਕਿਰਪਾਲੂ ਦਾਤਾ ਦੀ ਸ਼ਾਮ ਦੇ ਵੇਲੇ ਇੱਥੇ ਆਏ। ਇਤਿਹਾਸ ਹੈ ਆਪਦਾ ਗੁਰੂ ਅਰਜਨ ਦੇਵ ਜੀ ਦਾ। ਪੋਹ ਦਾ ਮਹੀਨਾ ਸੀ, ਕਿਣ ਮਿਣ ਥੋੜੀ ਜੀ ਬੂੰਦਾਬਾਂਦੀ ਹੋ ਰਹੀ ਹੈ, ਤੇਜ਼ ਹਵਾ ਚੱਲੀ ਤੇ ਕੁਝ ਕੁ ਸਿੱਖ ਧੰਨ ਗੁਰੂ ਅਰਜਨ ਸਾਹਿਬ ਦੇ ਨਾਲ ਨੇ। ਪਿੰਡ ਦੇ ਕਿਸੇ ਵੀ ਮਨੁੱਖ ਨੇ ਮੇਰੀ ਸੱਚੀ ਸਰਕਾਰ ਨੂੰ ਜੀ ਆਇਆ ਨਹੀਂ ਕਿਹਾ। ਜ਼ਮੀਨ ਤੇ ਰੁੱਖ ਦੇ ਥੱਲੇ ਬੈਠੇ ਸਾਹਮਣਿਓ ਤੁਰਿਆ ਹੁੰਦਾ ਇੱਕ ਸੱਜਣ, ਲੱਕੜਾਂ ਦੀ ਗੱਠ ਉਹਨੇ ਆਪਣੇ ਸਿਰ ਤੇ ਰੱਖੀ ਤੇ ਸੋਚਦਾ ਹੈ ਸ਼ਾਮ ਦਾ ਵੇਲਾ ਇਹ ਕੌਣ ਨੇ ਬੂੰਦਾ ਬਾਂਦੀ ਖੰਡਾ ਡਾਂਡਾਂ ਨੂੰ ਚੀਰਵੀਂ ਸਰਦੀ ਤੇ ਰਾਤ ਨੂੰ ਰੁੱਖ ਦੇ ਥੱਲੇ ਰਹਿਣਗੇ। ਕਹਿੰਦਾ ਚੱਲ ਮਣਾ, ਤੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਲੱਕੜਾਂ ਚੁੱਕੇ ਜਿਹੜਾ ਲਿਆ ਰਿਹਾ, ਅੱਜ ਆਏ ਨੇ ਕਿਤੋਂ ਮਰਜ਼ੀ ਆਏ ਹੋਣ, ਤੇਰੇ ਕੋਲ ਕੱਖਾਂ ਦੀ ਕੁੱਲੀ ਹੈ, ਤੂੰ ਇਹਨਾਂ ਨੂੰ ਮਿੰਨਤ ਕਰ ਲੈ ਭਰਾਵੋ, ਇਸ ਕਕਰੀਲੀ ਰਾਤ ਵਿੱਚ ਠੰਡ ਪੈਂਦੀ ਰਾਤ ਤੁਸੀਂ ਬਾਹਰ ਨਾ ਰਹੋ। ਹਾਂ ਤਾਂ ਮੈਂ ਗਰੀਬ, ਪਰ ਰਾਤ ਤੁਸੀਂ ਕੁੱਲੀ ਵਿੱਚ ਬਤੀਤ ਕਰੋ, ਮੈਂ ਬਾਬੇ ਨਾਨਕ ਦਾ ਸਿੱਖ ਹਾਂ, ਸਿੱਖ ਕਦੀ ਨੂੰ ਆਪਣੇ ਆਏ ਹੋਏ ਅਤਿਥੀ ਨੂੰ ਆਪਣੇ ਘਰੋਂ ਬਾਹਰ ਨਹੀਂ ਕੱਢਦਾ। ਜਦੋਂ ਲੱਕੜਾਂ ਚੁੱਕਣ ਵਾਲਾ ਕੋਲ ਗਿਆ ਨਾ ਤੇ ਵੇਖ ਕੇ ਹੈਰਾਨ ਹੋ ਗਿਆ ਕਿ ਜਿਸ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਸਿੱਖ ਹੈ ਉਹ ਸੱਚੀ ਸਰਕਾਰ ਰੁੱਖ ਦੇ ਥੱਲੇ ਬੈਠੇ। ਇਹਨੂੰ ਕੋਟ ਕੀਤਾ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਅਸ਼ਟ ਗੁਰੂ ਚਮਤਕਾਰ ਵਿੱਚ। ਸਤਿਗੁਰੂ ਜੀ ਨੂੰ ਪਹਿਚਾਨਿਆ, ਸਿੱਖ ਨੇ ਲੱਕੜਾਂ ਰੱਖੀਆਂ ਤੇ ਚਰਨਾਂ ਵੀ ਜੁੜ ਕੇ ਕਹਿੰਦਾ ਸੱਚੇ ਪਾਤਸ਼ਾਹ ਆਪ। ਹਜ਼ੂਰ ਮੁਸਕਰਾ ਕੇ ਕਹਿਣ ਲੱਗੇ ਭਾਈ ਹੇਮਿਆਂ, ਸਿੱਖ ਦਾ ਨਾਮ ਭਾਈ ਹੇਮਾ ਸੀ। ਭਾਈ ਹੇਮਿਆਂ, ਇੱਕ ਪਾਸੇ ਆਵਾਜ਼ਾਂ ਮਾਰਨੇ ਤੇ ਦੂਜੇ ਪਾਸੇ ਪਹਿਚਾਣਿਆ ਵੀ ਨਹੀਂ ਪੁੱਛਣਾ ਪਿਆ, ਆਪ ਤੂੰ ਆਵਾਜ਼ ਮਾਰੀ ਅਸੀਂ ਆ ਗਏ। ਨਾਲ ਦੇ ਸਿੱਖਾਂ ਨੂੰ ਪਤਾ ਨਹੀਂ ਆਵਾਜ਼ ਕਿੰਨੇ ਮਾਰੀ, ਕਦੋਂ ਮਾਰੀ। ਕਹਿਣ ਲੱਗਾ ਸੱਚੇ ਪਾਤਸ਼ਾਹ ਚੱਲੋ ਮੇਰੀ ਕੱਲਾ ਕੁੱਖ ਅੱਖਾਂ ਦੀ ਕੁੱਲੀ ਨੂੰ, ਇੱਕ ਟੁੱਟੀ ਜੀ ਝੁੱਗੀ ਨੂੰ ਆਪ ਜੀ ਭਾਗ ਲਾਓ। ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਨਾਲ ਲੈ ਗਿਆ ਕਿਰਪਾਲੂ ਦਾਤਾ ਜੀ। ਰਾਤ ਉਸ ਦੀ ਕੱਖਾਂ ਦੀ ਕੁੱਲੀ ਵਿੱਚ ਰਹਿ ਜਿਸ ਥਾਂ ਤੇ ਆਪ ਆਸਣ ਲਾਉਂਦਾ ਸੀ ਮੇਰੇ ਗੁਰੂ ਅਰਜਨ ਸਾਹਿਬ ਲਈ ਬਸਤਰ ਵਿਛਾ ਕੇ ਕਹਿੰਦਾ ਸੱਚੀ ਸਰਕਾਰ ਤੇਰੇ ਸਾਹਮਣੇ ਮਹੱਲਾ ਵਾਲੇ ਵੀ ਝੁਕਦੇ ਨੇ, ਗਰੀਬਾਂ ਨੂੰ ਨਿਵਾਜਣ ਵਾਲਿਆ ਅੱਜ ਇਸ ਮੇਰੇ ਟੁੱਟੇ ਜੇ ਮੰਜੇ ਨੂੰ ਪ੍ਰਵਾਨ ਕਰ ਲੈ। ਹਜ਼ੂਰ ਬੈਠ ਗਏ, ਜੋ ਸੁੱਕਾ ਮਿੱਸਾ ਪ੍ਰਸ਼ਾਦਾ ਸੀ ਛਕਾਇਆ, ਪਿਆਰਿਓ ਸਿੱਖ ਨਾਲ ਦੇ ਜ਼ਮੀਨ ਤੇ ਪੈ ਗਏ। ਇਹ ਰਾਤ ਨੂੰ ਉੱਠਿਆ ਤੇ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨ ਘੁੱਟ ਕੇ ਪਕੜ ਲੈ। ਸਤਿਗੁਰੂ ਜੀ ਦੇ ਚਰਨ ਕਮਲਾਂ ਦੀ ਸੇਵਾ ਪਿਆ ਕਰਦਾ। ਕਿਰਪਾਲੂ ਦਾਤਾ ਜੀ ਉੱਠ ਕੇ ਬੈਠੇ, ਹਜ਼ੂਰ ਦੇ ਚਰਨ ਪਕੜ ਕੇ ਕਹਿੰਦਾ ਗਰੀਬਾਂ ਨੂੰ ਨਿਵਾਜਣ ਵਾਲਿਆ ਤੇਰੇ ਤੋਂ ਬਿਨਾਂ ਸਾਨੂੰ ਕਿਸੇ ਤੇ ਮਾਣ ਵੀ ਨਹੀਂ, ਤੇਰੇ ਤੋਂ ਬਿਨਾਂ ਸਾਡਾ ਕੌਣ ਹੈ। ਹਜ਼ੂਰ ਨੇ ਪੁੱਛਿਆ ਕਿਉਂ, ਕਹਿੰਦਾ ਗਰੀਬੀ ਨੇ ਇੰਨਾ ਕੁ ਸਤਾਇਆ ਆਪਣੇ ਵੀ ਛੱਡ ਕੇ ਚਲੇ ਗਏ। ਪਿਆਰਿਓ ਅਮੀਰੀ ਵਿੱਚ ਨਾ ਕਦੀ ਗਿਣਤੀ ਕਰਿਓ, ਆਪਣਿਆਂ ਦੀ ਗਿਣਤੀ ਕਰਨੀ ਏ ਤੇ ਕਦੀ ਮੁਸੀਬਤ ਵਿੱਚ ਕਰਿਆ ਜੇ। ਰੁੱਖ ਦੇ ਉੱਤੇ ਫਲ ਲੱਗੇ ਹੋਣ, ਫੁੱਲ ਲੱਗੇ ਹੋਣ ਤੇ ਕੋਇਲ ਵੀ ਮਿੱਠੇ ਗੀਤ ਗਾਉਂਦੀ ਏ ਜਦੇ ਅੰਬਾਂ ਨੂੰ ਬੂਰ ਪੈਂਦਾ ਹੈ, ਪਤਾ ਨਹੀਂ ਪੱਤ ਝੜ ਵਿੱਚ ਕੋਇਲ ਵੀ ਕਿੱਥੇ ਚਲੀ ਜਾਂਦੀ ਏ ਜਦੋਂ ਰੁੱਖਾਂ ਦੇ ਪੱਤੇ ਸਾਥ ਛੱਡ ਜਾਂਦੇ। ਪੱਤ ਝੜ ਵਿੱਚ ਤੇ ਰੁੱਖਾਂ ਦੇ ਪੱਤੇ ਵੀ ਨੇੜੇ ਨਹੀਂ ਰਹਿੰਦੇ ਤੇ ਪੰਛੀਆਂ ਨੇ ਗੀਤ ਕਿੱਥੇ ਗਾਉਣੇ ਨੇ। ਆ ਸੰਸਾਰ ਦੇ ਲੋਕ ਜਿਹੜੇ ਚੁਗਿਰਦੇ ਫਿਰ ਕੇ ਗੀਤ ਗਾਉਂਦੇ ਨੇ, ਕੇਵਲ ਬਸੰਤ ਵੇਲੇ ਇਹਨਾਂ ਨੂੰ ਗੀਤ ਆਉਂਦੇ ਨੇ ਗਾਉਣੇ, ਸੁੱਖ ਵੇਲੇ ਗੀਤ ਗਾਉਂਦੇ ਨੇ, ਮੁਸੀਬਤ ਆ ਪੈ ਤੇ ਖੂਨ ਦੇ ਰਿਸ਼ਤੇ ਵੀ ਸਾਥ ਛੱਡ ਜਾਂਦੇ। ਚਰਨ ਪਕੜ ਕੇ ਕਹਿੰਦਾ ਸੱਚੇ ਪਾਤਸ਼ਾਹ ਆਪਣਿਆਂ ਨੇ ਵੀ ਛੱਡ ਦਿੱਤਾ, ਕੋਈ ਮਿੱਤਰ ਨਹੀਂ, ਕੋਈ ਭਰਾ ਨਹੀਂ, ਕੋਈ ਪੁੱਤਰ ਨਹੀਂ, ਕੋਈ ਸਾਕ ਸੰਬੰਧੀ ਨੇੜੇ ਨਹੀਂ ਢੁੱਕਦਾ। ਮੇਰੇ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਨਿਵਾਜਣ ਆਇਓ। ਧੰਨ ਗੁਰੂ ਅਰਜਨ ਸਾਹਿਬ ਨੇ ਉੱਥੇ ਇੱਕ ਅੰਮ੍ਰਿਤ ਬਚਨ ਕਿਹਾ, ਸੀਸ ਤੇ ਹੱਥ ਰੱਖ ਕੇ ਕਹਿਣ ਲੱਗੇ ਖੇਮਿਆਂ ਤੂੰ ਕੰਗਾਲ ਨਹੀਂ। ਦਾਤਾਰ ਮੈਨੂੰ ਲੋਕ ਗਰੀਬ ਕਹਿੰਦੇ ਨੇ, ਮੇਰੇ ਕੋਲ ਕੱਖਾਂ ਦੀ ਕੁੱਲੀ ਹੈ। ਹਜ਼ੂਰ ਨੇ ਕਿਹਾ ਤੂੰ ਬਾਣੀ ਦੇ ਬਚਨ ਕਦੇ ਪੜ੍ਹੇ ਨਹੀਂ, ਸ਼ਰਮ ਧਰਮ ਦੋਏ ਨਾਨਕਾ, ਜੇ ਧਨ ਪੱਲੇ ਪਾਏ ਸੋ ਧਨ ਮਿੱਤਰ ਨਾ ਕਾਂਢੀਐ, ਜਿਤ ਸਿਰ ਚੋਟਾਂ ਖਾਏ ਜਿਨ ਕੈ ਪੱਲੇ ਧਨ ਵਸੈ, ਤਿਨਕਾ ਨਾਉ ਫਕੀਰ, ਫਕੀਰ ਦਰ ਤੇ ਕੰਗਾਲ। ਜਿਨ੍ਹਾਂ ਕੋਲ ਕੇਵਲ ਦੁਨੀਆਂ ਦੀ ਦੌਲਤ ਹੈ ਤੇ ਮਾਣ ਕਰੀ ਜਨ ਸੀ ਅਮੀਰ ਖਾਂ ਨਹੀਂ। ਖੇਮਿਆਂ ਜਿਨ ਕੈ ਪੱਲੇ ਧਨ ਵਸੈ, ਤਿਨਕਾ ਨਾ ਫਕੀਰ ਪਰ ਜਿਨ ਕਹਿ ਖਿਰਦੈ ਤੂੰ ਵਸੈ ਤੇ ਨਰਗੁਰੀ ਗਹੀਰ। ਜਿਨ੍ਹਾਂ ਦੇ ਖਿਰਦੇ ਵਿਚ ਰੱਬ ਵਸਦਾ ਨਾ ਉਹ ਕਦੀ ਕੰਗਾਲ ਨੀ ਹੁੰਦੇ। ਉਥੇ ਸੱਚੀ ਸਰਕਾਰ ਨੇ ਇਕ ਪੌੜੀ ਉਚਾਰਨ ਕੀਤੀ ਹੈ, ਉਹ ਪੌੜੀ ਦੇ ਬਚਨ ਕਦੀ ਪੜੋ। ਮੈਂ ਵਿਸ਼ੇ ਤੋਂ ਚੁਕਾਨਾ ਕਿ ਗੁਰੂ ਅਰਜੁਨ ਦੇਵ ਬ੍ਰਹਮ ਨੂੰ ਪਹਿਚਾਣਿਆ, ਪਾਣੀ ਦੀ ਤਰ੍ਹਾਂ ਨਿਰਮਲ ਲਈ ਸੰਸਾਰ ਦੀ ਮੈਲ ਪੈ ਧੋਂਦੇ ਨੇ, ਹਜ਼ੂਰ ਅਗਮ ਦੀ ਤਰ੍ਹਾਂ ਸੁਤੇ ਸਿੱਧ ਆਏ ਹੋਏ ਨੂੰ ਆਪਣੇ ਅੰਦਰ ਦੀ ਰਹਿਮਤ ਦਿੰਦੇ ਨੇ, ਧਰਤੀ ਦੀ ਤਰ੍ਹਾਂ ਧੀਰਜਵਾਨ ਨੇ ਤੇ ਪਿਆਰਿਓ ਹਵਾ ਦੀ ਤਰ੍ਹਾਂ ਸਮ ਦ੍ਰਿਸ਼ਟੀ ਵਾਲੇ ਨੇ। ਉਸ ਕੁੱਲੀ ਵਿਚ ਬੈਠਿਆਂ ਸ਼ਬਦ ਕਿਹਾ ਪੌੜੀ ਬਸਤਾ ਟੁੱਟੀ ਝੌਂਪੜੀ। ਇੱਕ ਇਨਸਾਨ ਟੁੱਟੀ ਕੋਈ ਝੌਂਪੜੀ ਵਿਚ ਰਹਿੰਦਾ ਹੋਵੇ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਚੀਰ ਦਰ ਤੇ ਕੱਪੜੇ, ਉਹਦੇ ਕੱਪੜੇ ਵੀ ਥਾਂ ਥਾਂ ਤੋਂ ਪਾਟੇ ਹੋਣ ਛਿੱਜੇ ਹੋਣ। ਬਸਤਾ ਟੁੱਟੀ ਝੁੰਪੜੀ ਚੀਰ ਸ਼ਬ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਹੀਨਾ, ਮਿੱਤਰ ਨਾ ਇੱਠ ਤਨ ਰੂਪਹੀਨ ਕਿਛ ਸਾਕ ਨਾ ਛਿੰਨਾ, ਖੇਮਿਆ ਤੂੰ ਗਰੀਬ ਨਹੀਂ ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਜਿਹਦਾ ਅੰਦਰ ਨਾਮ ਵਿਚ ਭਿੱਜਾ ਹੈ ਉਹ ਸਾਰੀ ਧਰਤੀ ਦਾ ਰਾਜਾ ਹੈ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨ। ਤੇਰੇ ਵਰਗੇ ਸਿੱਖਾਂ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਈਏ, ਪਰਮਾਤਮਾ ਵੀ ਦਿਆਲੂ ਹੁੰਦੇ। ਰਾਤ ਬਤੀਤ ਕੀਤੀ ਸਵੇਰੇ ਦਿਨ ਚੜਿਆ, ਸਿੱਖ ਕਹਿੰਦੇ ਨੇ ਸੱਚੇ ਪਾਤਸ਼ਾਹ ਵਾਪਸ ਖੇਮਾ ਚਰਨ ਪਕੜ ਕੇ ਇੱਕ ਬਚਨ ਕਹਿੰਦਾ, ਦਾਤਾ ਜੀ ਆਪ ਜੀ ਨੂੰ ਸੱਦਾ ਭੇਜਿਆ ਤੇ ਸੱਦੇ ਦਾ ਸੰਬੰਧ ਬਾਹਰ ਨਾਲ ਨਹੀਂ। ਸਿੱਖ ਤੇ ਗੁਰੂ ਦੇ ਅੰਦਰ ਦਾ ਰਿਸ਼ਤਾ ਇਹੋ ਜਿਹਾ ਹੈ ਕਿ ਗੁਰੂ ਦੀ ਯਾਦ ਹੀ ਇਹ ਸਿੱਖ ਦਾ ਸੁਨੇਹਾ ਹੈ। ਕਹਿਣ ਲੱਗੇ ਸੱਚੇ ਪਾਤਸ਼ਾਹ ਆਪ ਨਿਵਾਜਣ ਵਾਸਤੇ ਆਏ, ਹੁਣ ਇੱਕ ਕਿਰਪਾ ਕਰੋ ਦੁਪਹਿਰ ਤੱਕ ਆਪ ਜੀ ਟਿਕ ਜਾਓ। ਸਤਿਗੁਰੂ ਮੁਸਕਰਾ ਪਏ ਤੇ ਨਾਲ ਹੀ ਪੁੱਛਦੇ ਨੇ ਕਾਸ ਲਈ। ਭਾਈ ਖੇਮੇ ਨੇ ਚਰਨ ਪਕੜ ਕੇ ਕਿਹਾ ਸੱਚੇ ਪਾਤਸ਼ਾਹ ਅੱਜ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਹੈ, ਇੱਛਾ ਸੀ ਕਿ ਜਿੱਦਣ ਮੈਂ ਆਪਣਾ ਅੰਤਲਾ ਸਵਾਸ ਤਿਆਗਾਂ ਮੈਨੂੰ ਸੰਸਾਰ ਦੇ ਲੋਕਾਂ ਨੇ ਪਿਆਰ ਨਹੀਂ ਦਿੱਤਾ, ਮੈਨੂੰ ਆਪਣੇ ਕਿਸੇ ਨੇ ਮੋਢਾ ਨਹੀਂ ਦੇਣਾ, ਕਿਸੇ ਨੇ ਗੋਡਾ ਨਹੀਂ ਮੇਰੇ ਸਿਰ ਥੱਲੇ ਰੱਖਣਾ। ਇੱਕ ਇੱਛਾ ਸੀ ਜਿੱਦਣ ਅੰਤਲਾ ਸਵਾਸ ਨਿਕਲੇ ਤੇ ਗੋਦ ਮੇਰੇ ਗੁਰੂ ਅਰਜੁਨ ਦੇਵ ਜੀ ਦੀ ਹੋਵੇ। ਪਿਆਰਿਓ ਉਥੇ ਭਾਈ ਖੇਮੇ ਨੇ ਆਪਣਾ ਅੰਤਲਾ ਸਵਾਸ ਮੇਰੇ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਦੀ ਗੋਦ ਵਿਚ ਦਿੱਤਾ ਹੈ। ਕੁਝ ਸਿੱਖ ਐਸੇ ਨੇ ਭਾਈ ਮਰਦਾਨਾ ਅੰਤਲਾ ਸਮਾਂ ਗੁਰੂ ਗੋਦ ਵਿਚ ਹੈ। ਰਾਏ ਬੁਲਾਰ ਮੈਂ ਸਿਰਫ ਚੂਕ ਮਾਤਰ ਅੱਗੇ ਚੱਲਣਾ ਵਾਂ, ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਛੂਹ ਨਾਲ ਹੈ। ਬੇਬੇ ਨਾਨਕੀ ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਪਾਸ ਹੈ। ਭਾਈ ਜੈ ਰਾਮ ਦੋ ਦਿਨ ਠਹਿਰ ਕੇ ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਦੇ ਸਮਕਸ਼ ਹੈ। ਪਿਆਰਿਓ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਇਹ ਗੁਰੂ ਕੇ ਲਾਲ, ਜਦੋਂ ਅਸੀਂ ਦੇਖਦੇ ਹਾਂ ਅੰਤਲਾ ਸਮਾਂ ਗੁਰੂ ਦੀ ਗੋਦ ਵਿਚ ਆ ਜਾਣਾ, ਭਾਈ ਖੇਮੇ ਵਰਗੇ ਕਿੰਨੇ ਕੁ ਸ਼ੁਕਰ ਵੀ ਜੁੜੇ ਨੇ। ਮੇਰੇ ਧੰਨ ਗੁਰੂ ਅਰਜੁਨ ਦੇਵ ਪਾਣੀ ਦੀ ਤਰ੍ਹਾਂ ਨਿਰਮਲਤਾ ਹੀ ਦੇਣ ਵਾਲੇ, ਅੱਗ ਦੀ ਤਰ੍ਹਾਂ ਸੁਤੇ ਸਿੱਧ ਬਖਸ਼ਾਂ ਵੰਡਣ ਵਾਲੇ, ਪਿਆਰਿਓ ਧਰਤੀ ਦੀ ਤਰ੍ਹਾਂ ਧੀਰਜ ਵਾਲੇ, ਇੱਕ ਹਵਾ ਦੀ ਤਰ੍ਹਾਂ ਸਮਦ੍ਰਿਸ਼ਟੀ ਵਾਲੇ, ਆਕਾਸ਼ ਦੀ ਤਰ੍ਹਾਂ ਪ੍ਰਕਾਸ਼ਮਈ ਨੇ। ਜਿੱਥੇ ਵੀ ਜਾਈਏ ਇੰਜ ਪ੍ਰਤੀਤ ਹੁੰਦਾ ਹੈ ਇਹ ਆਕਾਸ਼ ਮੇਰਾ ਹੈ। ਜੇ ਆਪਾਂ ਅੱਜ ਇੱਥੇ ਬੈਠੇ ਹਾਂ ਤਾਰੇ ਕਹਾਂਗਾ ਇਹ ਮੇਰੇ ਨੇ, ਜੇ ਮੈਂ ਪੰਜਾਬ ਦੀ ਧਰਤੀ ਤੇ ਜਾਂ ਤੇ ਕਹਾਂਗਾ ਇਹ ਤਾਰੇ ਮੇਰੇ ਸਿਰ ਉੱਤੇ ਨੇ। ਪਰ ਇਹਦਾ ਮਤਲਬ ਇਹ ਨਹੀਂ ਕਿ ਦਿੱਲੀ ਦੀ ਧਰਤੀ ਤੋਂ ਮੇਰੇ ਨਾਲ ਤਾਰੇ ਅਲੋਪ ਹੋ ਗਏ, ਮੈਂ ਆਇਆ ਤੇ ਅਸਮਾਨ ਵੀ ਮੇਰੇ ਨਾਲ ਆ ਗਿਆ। ਜਿੱਥੇ ਜਾਈਏ ਆਕਾਸ਼ ਉੱਥੇ ਆਪਣਾ ਪਾਸਦਾ ਹੈ। ਤੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਆਪ ਜੀ ਦੇ ਲੱਖਾਂ ਸਿੱਖ ਨੇ, ਜਿੱਥੇ ਵੀ ਕੋਈ ਬੈਠਦਾ ਉਹ ਇੱਕੋ ਗੱਲ ਕਹਿੰਦਾ ਗੁਰੂ ਅਰਜੁਨ ਦੇ ਮੇਰਾ ਸਤਿਗੁਰੂ ਹੈ। ਆਕਾਸ਼ ਦੀ ਤਰ੍ਹਾਂ ਹਰ ਥਾਂ ਤੇ ਮੈਨੂੰ ਉਹ ਪ੍ਰਕਾਸ਼ ਪਿਆ ਦਿੰਦਾ ਹੈ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਨੇ ਜਨਮ ਤੋਂ ਗੁਰਮਤ ਨੂੰ ਪਹਿਚਾਣਿਆ। ਦੋ ਘਟਨਾਵਾਂ ਉਹਨਾਂ ਦੀ ਪਵਿੱਤਰ ਜ਼ਿੰਦਗੀ ਵਿਚ ਬਾਲ ਉਮਰ ਦੀਆਂ ਨੇ। ਇੱਕ ਘਟਨਾ ਖੇਡਦਿਆਂ ਹੋਇਆਂ ਨਾਨਾ ਗੁਰੂ ਦੇ ਪਲੰਗ ਨੂੰ ਪਕੜਿਆ ਤੇ ਬੰਸਾਵਲੀ ਨਾਮੇ ਦੇ ਸ਼ਬਦ ਨੇ, ਕਹਿਣ ਲੱਗੇ ਕੌਣ ਹੈ ਪੁਰਖ ਭਾਰੀ ਜਿਨੇ ਸਾਡੀ ਮੰਜੀ ਹਲਾਈ ਸਾਰੀ, ਇੰਨੀ ਦੇਰ ਨੂੰ ਬੀਬੀ ਭਾਨੀ ਦੌੜ ਕੇ ਆਈ। ਕਹਿਣ ਲੱਗੀ ਪਿਤਾ ਜੀ ਇਹ ਦੋਹਤਾ ਜੇ ਦੋਹਤਾ ਤੇ ਖਸ ਕੇ ਕਹਿਣ ਲੱਗੇ ਭਾਨੀਏ ਇਕੱਲਾ ਦੋਹਤਾ ਨਹੀਂ ਇਹ ਦੋਹਤਾ ਬਾਣੀ ਕਾ ਬੋਹਤਾ ਬਾਣੀ ਦਾ ਜਹਾਜ਼ ਹੈ। ਮੈਂ ਇੱਥੇ ਅਰਜ਼ ਕਰਨਾ ਹੁੰਦਾ ਪਿਰਥੀਆ ਵੀ ਗੁਰੂ ਅਮਰਦਾਸ ਦੇ ਸਾਹਮਣੇ ਖੇਡਦਾ ਹੈ ਮਹਾਂਦੇਵ ਵੀ ਗੁਰੂ ਅਮਰਦਾਸ ਦੇ ਸਾਹਮਣੇ ਵੇ ਇਹਨਾਂ ਦੋਹਤਿਆਂ ਨੂੰ ਦੇਖ ਕੇ ਬਾਣੀ ਦੇ ਬੋਹਤ ਨਹੀਂ ਕਿਹਾ ਕਿਉਂਕਿ ਗੁਰੂ ਅਰਜੁਨ ਦੇਵ ਨੇ ਜਨਮ ਤੋਂ ਬ੍ਰਹਮ ਨੂੰ ਪਹਿਚਾਣਿਆ ਹੈ ਤੇ ਬਚਪਨ ਵਿੱਚ ਹੀ ਕਹਿੰਦੇ ਨੇ ਇਕੱਲਾ ਦੋਹਤਾ ਨਹੀਂ ਇਹ ਬਾਣੀ ਕਾ ਬੋਹਤਾ ਹੈ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਰਜੁਨ ਦੇਵ ਨੇ ਨਾਨਾ ਗੁਰੂ ਦੀ ਗੋਦ ਨੂੰ ਮਾਣਿਆ ਇੱਥੇ ਨਾਨੇ ਗੁਰੂ ਨੇ ਇੱਕ ਬਚਨ ਕਿਹਾ ਸੀ ਜਿਸ ਦਿਨ ਨਾਨੇ ਦੇ ਥਾਲ ਨੂੰ ਹੱਥ ਪਾਇਆ ਤੇ ਹੱਸ ਕੇ ਕਹਿਣ ਲੱਗੇ ਠਹਿਰ ਉਹ ਥਾਲ ਦੇ ਮਾਲਕਾ ਸ਼ਬਦ ਹੀ ਸਨ ਇਹ ਤਾਂ ਓਗਰੇ ਦਾ ਥਾਲ ਹੈ ਤੁਸੀਂ ਤਾਂ ਇੱਕ ਦਿਨ ਨਾਮ ਅੰਮ੍ਰਿਤ ਦਾ ਥਾਲ ਪਰੋਸ ਕੇ ਜਾਣਾ ਹੈ। ਹੱਸ ਕੇ ਕਿਹਾ ਠਹਿਰ ਉਹ ਥਾਲ ਦੇ ਮਾਲਕਾ ਅਜੇ ਥਾਲ ਨੂੰ ਪਕੜਨ ਦਾ ਵਕਤ ਨਹੀਂ ਆਇਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਿੱਤੀ। ਗੁਰੂ ਅਰਜੁਨ ਦੇਵ ਜੀ ਨੇ ਆਪਣੇ ਨੇਤਰਾਂ ਨਾਲ ਦੇਖਿਆ ਕਿ ਪਿਤਾ ਗੁਰੂ ਗੱਦੀ ਤੇ ਬਿਰਾਜਮਾਨ ਹੋਏ। ਗੁਰੂ ਅਮਰਦਾਸ ਜੀ ਨੇ ਮੱਥਾ ਟੇਕਿਆ ਤੇ ਜਿਸ ਵੇਲੇ ਗੁਰੂ ਰਾਮਦਾਸ ਜੀ ਕੋਲ ਗੱਦੀ ਆਈ ਤੇ ਗੁਰੂ ਰਾਮਦਾਸ ਜੀ ਦੇ ਨੇਤਰ ਸੇਜਲ ਸਨ ਸ਼ੁਕਰ ਵੀ ਜੁੜੇ ਤੇ ਪੁੱਛਿਆ ਗਿਆ ਅੱਜ ਤਾਂ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਤੇ ਨੇਤਰ ਕਿਉਂ ਭਿਜੇ ਤੇ ਉੱਤਰ ਸੀ ਇਧਰ ਤਖ਼ਤ ਹੈ ਤੇ ਉਧਰ ਲਾਹੌਰ ਦੀਆਂ ਗਲੀਆਂ ਚੇਤੇ ਪਈ ਆਉਂਦੀਆਂ ਇਧਰ ਸਿਰ ਤੇ ਛਤਰ ਹੈ ਉਧਰ ਸਿਰ ਤੇ ਰੱਖੀ ਹੋਈ ਕੁੰਗਣੀਆਂ ਦੀ ਟੋਕਰੀ ਪਈ ਦਿਸਦੀ ਹੈ ਤੇ ਭਿੱਜ ਕੇ ਕਿਹਾ ਸੀ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ ਜਬ ਗੁਰ ਬੋਲੈ ਤਾਂ ਬਿਸਮ ਹੋਏ ਜਾਏ। ਗੁਰੂ ਰਾਮਦਾਸ ਜੀ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ ਜਬ ਗੁਰ ਬੋਲੈ ਤਾਂ ਬਿਸਮ ਹੋਏ ਜਾਏ ਖਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ ਜੈਸੇ ਖਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਿਖਾਏ ਇਸ ਕਰਕੇ ਨੇਤਰ ਸੇਜਲ ਨੇ ਜੋ ਖਮਰੀ ਬਿਦ ਖੋਤੀ ਮੇਰੇ ਸਤਿਗੁਰਾਂ ਸਾਬਿਦ ਤੁਮ ਹਰ ਜਾਣੂ ਆਪੇ ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਗੁਰੂ ਅਰਜੁਨ ਦੇਵ ਜੀ ਨੇ ਆਪਣੇ ਬਚਪਨ ਵਿਚ ਆਪਣੇ ਪਿਤਾ ਗੁਰੂ ਨੂੰ ਤਖ਼ਤ ਤੇ ਬਿਰਾਜਮਾਨ ਹੁੰਦਿਆਂ ਤੱਕਿਆ ਸਿੱਖ ਸੰਗਤ ਨੂੰ ਮੱਥੇ ਟੇਕਦਿਆਂ ਦੇਖਿਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਰਾਮਦਾਸ ਗੁਰੂ ਕੇ ਚੱਕ ਆਏ ਨੇ ਜੋ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਨਗਰ ਵਸਾਇਆ ਗਿਆ ਜਿਸ ਨੂੰ ਅੱਜ ਅਸੀਂ ਸ੍ਰੀ ਅੰਮ੍ਰਿਤਸਰ ਕਹਿੰਦੇ ਹਾਂ। ਗੁਰੂ ਰਾਮਦਾਸ ਇੱਥੇ ਆਏ ਤੇ ਤਿੰਨੇ ਪੁੱਤਰ ਮਾਤਾ ਬੀਬੀ ਭਾਨੀ ਜੀ ਸ਼ਬਦ ਵਰਤੀਏ ਇਹ ਨਾਲ ਗੁਰੂ ਕੇ ਚੱਕ ਅੰਮ੍ਰਿਤਸਰ ਜਿਸ ਨੂੰ ਕਹਿੰਦੇ ਆ ਇੱਥੇ ਆ ਪਹੁੰਚੇ। ਪਿਆਰਿਓ ਇੱਥੇ ਗੁਰੂ ਅਰਜੁਨ ਦੇਵ ਜੀ ਦੇ ਜੀਵਨ ਨੂੰ ਜਦੋਂ ਪੜ੍ਹਦੇ ਹਾਂ ਤੱਤੀ ਤਵੀ ਤਾਂ ਸ਼ਿਖਰ ਸੀ ਮੇਰੇ ਸੱਚੇ ਪਾਤਸ਼ਾਹ ਨੂੰ ਸਾਰੀ ਜ਼ਿੰਦਗੀ ਤਪਾਣ ਦਾ ਯਤਨ ਕੀਤਾ ਪਰ ਮੇਰੇ ਗੁਰੂ ਅਰਜੁਨ ਦੇਵ ਜੀ ਕਦੀ ਵੀ ਤਪੇ ਨਹੀਂ ਤੱਤੀ ਤਵੀ ਤੇ ਰੇਤਾ ਅਖੀਰ ਵਾਲੀ ਖੇਡ ਸੀ ਤਪਾਣ ਦੀ ਕੋਸ਼ਿਸ਼ ਤਾਂ ਸੱਕੇ ਭਰਾ ਨੇ ਆਪਣੇ ਘਰ ਵਿੱਚੋਂ ਸ਼ੁਰੂ ਕਰ ਦਿੱਤੀ ਸੀ। ਅਜੇ ਪਿਤਾ ਗੁਰੂ ਰਾਮਦਾਸ ਗੱਦੀ ਤੇ ਬਿਰਾਜਮਾਨ ਨੇ ਤੇ ਸੱਕੇ ਭਰਾ ਵੱਡੇ ਪਿਰਥੀਏ ਨੇ ਈਰਖਾ ਸ਼ੁਰੂ ਕਰ ਦਿੱਤੀ। ਧੰਨ ਗੁਰੂ ਅਰਜੁਨ ਦੇਵ ਜੀ ਨਾਲ ਈਰਖਾ ਕਰਦਾ ਉਹਦੇ ਚਿੱਤ ਵਿੱਚ ਇੱਕੋ ਖਿਆਲ ਹੈ ਕਿ ਇਹ ਛੋਟਾ ਕਿਤੇ ਗੱਦੀ ਦਾ ਵਾਰਸ ਨਾ ਬਣ ਜਾਏ। ਗੁਰੂ ਰਾਮਦਾਸ ਜੀ ਨੇ ਜਿਸ ਦਿਨ ਆਪਣੇ ਪੁੱਤਰਾਂ ਨੂੰ ਲਾਹੌਰ ਜਾਣ ਵਾਸਤੇ ਕਿਹਾ ਤੇ ਪਿਰਥੀਏ ਨੇ ਦੋ ਟੁੱਕ ਜਵਾਬ ਦਿੱਤਾ ਸੀ ਕਿ ਇਤਨੀ ਗਰਮੀ ਵਿੱਚ ਅਸੀਂ ਲਾਹੌਰ ਜਾਵਾਂਗੇ ਉੱਥੇ ਇਸ ਤਪਸ਼ ਵਿੱਚ ਮੈਂ ਰਹਿ ਨਹੀਂ ਸਕਦਾ। ਮਹਾਂਦੇਵ ਨੂੰ ਪੁੱਛਿਆ ਕਹਿਣ ਲੱਗਾ ਇੱਥੇ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ ਤੇ ਜਦੋਂ ਗੁਰੂ ਅਰਜੁਨ ਦੇਵ ਜੀ ਨੂੰ ਪੁੱਛਿਆ ਹੱਥ ਜੋੜ ਕੇ ਕਿਹਾ ਪਿਤਾ ਜੀ ਇਹ ਤਾਂ ਖੁਸ਼ੀ ਦਾ ਸਮਾਂ ਹੈ ਇਹ ਤਾਂ ਵਿਆਹ ਦਾ ਸਮਾਂ ਹੈ ਜੇ ਆਪ ਹੁਕਮ ਕਰੋ ਜਿੱਥੇ ਜਾਨ ਨੂੰ ਵੀ ਖਤਰਾ ਹੋਵੇ ਆਪ ਜੀ ਦੇ ਹੁਕਮ ਨੂੰ ਮੰਨ ਕੇ ਮੈਂ ਉੱਥੇ ਵੀ ਜਾਣ ਨੂੰ ਤਿਆਰ ਹਾਂ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਪਿਤਾ ਗੁਰੂ ਦੇ ਹੁਕਮ ਨੂੰ ਮੰਨ ਕੇ ਲਾਹੌਰ ਚਲੇ ਗਏ ਪਰ ਨਾਲ ਇੱਕ ਬਚਨ ਕਿਹਾ ਜਿਤਨੀ ਦੇਰ ਤੱਕ ਅਸੀਂ ਬੁਲਾਈਏ ਨਾ ਓਨੀ ਦੇਰ ਤੱਕ ਤੁਸੀਂ ਆਉਣਾ ਨਹੀਂ। ਗੁਰੂ ਕੇ ਸਿੱਖੋ ਪਿਰਥੀਆਂ ਅੰਦਰੋਂ ਖੁਸ਼ ਹੈ ਕਿ ਛੋਟਾ ਚਲਾ ਗਿਆ ਅੱਖਾਂ ਤੋਂ ਦੂਰ ਹੋ ਗਿਆ ਕੱਲ ਨੂੰ ਇਸ ਤਖ਼ਤ ਦਾ ਮਾਲਕ ਮੈਂ ਬਣਾਂਗਾ ਮਸੰਦ ਆਪਣੇ ਨਾਲ ਜੋੜ ਲੈ, ਰੁਪਈਆ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਪਰ ਗੁਰੂ ਅਰਜੁਨ ਦੇਵ ਲਾਹੌਰ ਬੈਠੇ ਵੀ ਸ਼ਬਦ ਦੀ ਟੇਕ ਪੈ ਲੈਂਦੇ ਨੇ। ਪੱਤਰਕਾਵਾਂ ਹਜ਼ੂਰ ਨੇ ਲਿਖੀਆਂ ਪਰ ਪਿਰਥੀਏ ਨੇ ਪਿਤਾ ਗੁਰੂ ਤੱਕ ਪਹੁੰਚਣ ਨਾ ਦਿੱਤੀਆਂ। ਅਖੀਰ ਤੇ ਜਦੋਂ ਬੇਬਲਤਾਈ ਦੀ ਹੱਦ ਹੋ ਗਈ ਤੇ ਧੰਨ ਗੁਰੂ ਅਰਜੁਨ ਦੇਵ ਤੱਕ ਉਹ ਸੱਜਣ ਅੱਜ ਸਿੱਧਾ ਗੁਰੂ ਰਾਮਦਾਸ ਜੀ ਤੱਕ ਸਿੱਧਾ ਪਹੁੰਚਿਆ ਤੇ ਗੁਰੂ ਅਰਜੁਨ ਦੇਵ ਜੀ ਦੀ ਬੇਬਲਤਾ ਪ੍ਰਗਟ ਕੀਤੀ। ਕਹਿੰਦਾ ਆਇਆ ਤਾਂ ਪਹਿਲਾਂ ਵੀ ਸਾਂ ਪਰ ਪਿਰਥੀਏ ਨੇ ਮੈਨੂੰ ਆਪ ਜੀ ਤੱਕ ਪਹੁੰਚਣ ਨਹੀਂ ਦਿੱਤਾ। ਸੱਚੇ ਪਾਤਸ਼ਾਹ ਆਪ ਜੀ ਤੱਕ ਪਹੁੰਚ ਨਹੀਂ ਕੋਈ। ਉਸ ਵੇਲੇ ਪਿਰਥੀਆ ਗੁਰੂ ਰਾਮਦਾਸ ਜੀ ਦੇ ਸਾਹਮਣੇ ਨੀਵੀਂ ਪਾ ਕੇ ਖੜਾ ਹੋ ਗਿਆ। ਉਹਦੇ ਅੰਦਰ ਦਾ ਕਪਟ ਬਾਹਰ ਨਿਕਲਿਆ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਆਪ ਅਰਜੁਨ ਦੇਵ ਜੀ ਨੂੰ ਲਾਹੌਰ ਦੀ ਧਰਤੀ ਤੋਂ ਲੈ ਕੇ ਆਓ। ਪਿਆਰਿਓ, ਪਿਤਾ ਗੁਰੂ ਨੂੰ ਮਿਲਣ ਵਾਸਤੇ ਬੇਬਲਤਾ ਸੀ ਤੇ ਇਹ ਬੇਬਲਤਾ ਕੇਵਲ ਬਾਹਰ ਦੀ ਨਹੀਂ, ਇਹ ਬੇਬਲਤਾ ਕੱਲੀ ਗੱਦੀ ਦੇ ਲਾਲਚ ਨੂੰ ਮੁੱਖ ਰੱਖ ਕੇ ਨਹੀਂ, ਇਹ ਤਾਂ ਅੰਦਰ ਦੀ ਬੇਬਲਤਾ ਸੀ ਕਿ ਝੱਖੜ ਝਾਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਇਹ ਬੇਬਲਤਾ ਸੀ ਜਿਉਂ ਪ੍ਰਾਣੀ ਜਲ ਬਿਨ ਖੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਇਹ ਬੇਬਲਤਾ ਸੀ ਮਨ ਲੋਚੈ ਹਰ ਮਿਲਣ ਕੋ, ਕਿਉਂ ਦਰਸ਼ਨ ਪਾਈਆ, ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ। ਇੱਕ ਵਾਰੀ ਮੈਨੂੰ ਬੁਲਾ ਤਾਂ ਸਹੀ ਮੇਰੇ ਦਾਤਾ, ਮੈਂ ਲੱਖਾਂ ਵੱਟ ਲਵਾਂ। ਕਹਿਣ ਲੱਗੇ ਤੂੰ ਚੋ, ਚੋ ਦਾ ਅਰਥ ਵੀ ਇਹ ਬੋਲਣਾ, ਮੇਰੇ ਗੁਰੂ ਇੱਕ ਵਾਰੀ ਮੈਨੂੰ ਬੁਲਾ ਤਾਂ ਸਹੀ, ਤੂੰ ਚੋ ਸੱਜਣ ਮੈਂਡਿਆ, ਦੇਈ ਸਿਸ ਉਤਾਰ, ਨੈਣ ਮਹਿੰਜੇ ਤਰਸ ਦੇ ਕਦ ਪੱਸੀ ਦੀਦਾਰ, ਦੇਖਣ ਕੋ ਮੁਸ਼ਤਾਕ ਡਖਣੇ ਮਾਰੂ ਰਾਗ ਦੇ, ਦੇਖਣ ਕੋ ਮੁਸ਼ਤਾਕ ਮੁੱਖ ਕਜੇਹਾ ਤੋ ਧਣੀ, ਫਿਰਦਾ ਕੀਤਾ ਹਾਲ ਜਾਂ ਡਿੱਠਮ ਤਾਂ ਮਨ ਧਰਾਪਿਆ। ਕਹਿਣ ਲੱਗੇ ਦਾਤਾ ਜੀ ਮੂੰਹ ਠਿਆਊ ਸੇਜ, ਇੱਕ ਵਾਰੀ ਮੈਨੂੰ ਸੱਦ ਤਾਂ ਸਹੀ, ਮੈਂ ਆਪਣੇ ਅੰਦਰ ਨੂੰ ਸੇਜ ਬਣਾ ਕੇ ਬੈਠਾ, ਨੈਣਾ ਪ੍ਰੀ ਵਿਛਾਵਣਾ, ਲੋਕ ਬਿਸਤਰੇ ਵਿਛਾਉਂਦੇ ਨੇ, ਤੂੰ ਆ ਸਹੀ ਮੈਂ ਅੱਖਾਂ ਦੀਆਂ ਪੁਤਲੀਆਂ ਵਿਛਾ ਦੇਣਾ ਵਾ। ਮੇਰੇ ਦਾਤਾ ਦੇਖਣ ਕੋ ਮੁਸ਼ਤਾਕ ਮੁੱਖ ਕਜੇਆ ਤੋ ਧਣੀ, ਮੂੰਹ ਥਿਆਊ ਸੇਜ, ਨੈਣਾ ਪ੍ਰੀ ਵਿਛਾਵਣਾ, ਜੇ ਦੇਖੈ ਇੱਕ ਵਾਰ, ਇੱਕ ਵਾਰੀ ਮੇਰੇ ਪਿਤਾ ਮੈਨੂੰ ਦੇਖਤਾ ਸਹੀ, ਸੁੱਖ ਕੀ ਮਾਹੂ ਮਾਰੇ, ਤੇਰੀ ਨਜ਼ਰ ਵਿੱਚ ਹੀ ਇੰਨਾ ਸੁੱਖ ਹੈ ਮੈਂ ਬਿਆਨ ਨਹੀਂ ਕਰ ਸਕਦਾ। ਬਾਬਾ ਬੁੱਢਾ ਸਾਹਿਬ ਗਏ, ਧੰਨ ਗੁਰੂ ਅਰਜੁਨ ਦੇਵ ਜੀ ਨੂੰ ਲਾਹੌਰ ਮਿਲੇ। ਬਾਬਾ ਜੀ ਨੂੰ ਦੇਖ ਕੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਖੇੜੇ ਵਿੱਚ ਆ ਗਿਆ। ਪਿਆਰਿਓ, ਸਿੱਖ ਸਿੱਖ ਨੂੰ ਮਿਲੇ ਕਿੰਨਾ ਕੁ ਅੰਦਰ ਦਾ ਸੁੱਖ ਹੈ। ਅੱਜ ਅਸੀਂ ਜਦੋਂ ਮਿਲਨੇ ਆ ਨਾ, ਖੇਦ ਲੱਗਦਾ ਹੈ, ਮੱਥੇ ਦੀ ਤਿਉੜੀ ਸਾਡੀ ਨਹੀਂ ਉਤਰਦੀ। ਕਿਉਂ? ਕਿਉਂਕਿ ਸਾਡੇ ਅੰਦਰ ਦੀਆਂ ਦੀਵਾਰਾਂ ਨੇ ਇੰਨੀ ਕੁ ਦੂਰੀ ਬਣਾ ਦਿੱਤੀ। ਇੱਕ ਗੁਰੂ ਦੇ ਪੁੱਤਰ ਹਾਂ, ਇੱਕ ਬਾਪੂ ਨੇ ਅੰਮ੍ਰਿਤ ਦਿੱਤਾ ਹੈ, ਇੱਕ ਮਰਿਆਦਾ ਨੂੰ ਪਾਲਨੇ ਆ, ਪਰ ਪਤਾ ਨਹੀਂ ਕੀ ਅੰਦਰ ਦੀ ਬਿਰਤੀ ਖੌਮੇ ਦਾ ਰੋਗ ਲੱਗ ਗਿਆ, ਦੂਜੇ ਨੂੰ ਦੇਖਣ ਨੂੰ ਤਿਆਰ ਹੈ। ਇੱਕ ਸੱਜਣ ਦੇ ਮੈਂ ਬਚਨ ਪੜ੍ਹ ਰਿਹਾ ਸਾਂ, ਸਿੱਖ ਸਿੱਖ ਨੂੰ ਮਿਲੇ ਤੇ ਉਹਦੇ ਵਿੱਚੋਂ ਗੁਰੂ ਪ੍ਰਗਟ ਹੁੰਦਾ ਹੈ, ਸਿੱਖ ਸਿੱਖ ਨੂੰ ਮਿਲੇ ਉਹਦੇ ਵਿੱਚੋਂ ਗੁਰੂ ਪ੍ਰਗਟ ਹੁੰਦਾ ਹੈ। ਉਸਨੇ ਇੱਕ ਦੋਹਰਾ ਬੜਾ ਸੋਹਣਾ ਕਿਹਾ, ਉਹ ਲਿਖਦਾ ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਇਹਦੇ ਅਰਥ ਕਰਨਾ, ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ, ਇਹਦੇ ਅਰਥ ਬੜੇ ਪਿਆਰੇ ਨੇ। ਉਹ 7 ਕਰੋੜ ਕੀ ਕਹਿ, ਚਾਰ ਮਿਲੇ ਕੀ ਕਹਿ, 64 ਖਿਲੇ ਕੀ ਕਹਿ, ਚਾਰ ਮਿਲੇ। ਸਿੱਖ ਤੁਰਿਆ ਜਾਂਦਾ ਸੀ, ਪਤਾ ਲੱਗ ਗਿਆ ਬਾਬੇ ਨਾਨਕ ਦੀ ਬਾਣੀ ਪੜ੍ਹਨ ਵਾਲਾ ਜਾਂਦਾ, ਆਪਣੀਆਂ ਅੱਖਾਂ ਨਾਲ ਸਿੱਖ ਨੇ ਸਿੱਖ ਨੂੰ ਦੇਖਿਆ, ਚਾਰ ਮਿਲੇ, ਦੋਨਾਂ ਦੀਆਂ ਦੋ ਦੋ ਅੱਖਾਂ ਚਾਰ ਹੋ ਗਈਆਂ, ਅੱਖਾਂ ਵਿੱਚ ਅੱਖਾਂ ਪੈਣ ਦੀ ਦੇਰ ਸੀ, 64 ਖਿਲੇ, ਇੱਕੋ ਦਮ ਮੱਥੇ ਤੇ ਤਿਉੜੀ ਨਹੀਂ ਪਾਈ, ਦੋਨਾਂ ਦੇ ਚਿਹਰਿਆਂ ਤੇ ਹਾਸਾ ਆਇਆ, ਜਦੋਂ ਹੱਸਣ ਲੱਗੇ 32-32 ਦੋਨਾਂ ਦੇ 64 ਦੰਦ ਜਿਹੜੇ ਨੇ ਪੂਰੀ ਤਰ੍ਹਾਂ ਖਿੜ ਗਏ। ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਮਿਲਣ ਤੋਂ ਪਹਿਲਾਂ ਦੋਨਾਂ ਦੇ ਕਰ ਜੋਰ ਦਰ ਤੇ ਖੱਤ ਜੁੜ ਗਏ, 20 ਦਾ ਅਰਥ ਹੈ ਕਿ 20 ਉਂਗਲਾਂ ਇੱਕੋ ਦਮ ਇੱਕ ਦੂਜੇ ਨੂੰ ਵੇਖ ਕੇ ਜੁੜ ਗਈਆਂ, 10-10 ਦੋਨਾਂ ਦੀਆਂ ਉਂਗਲਾਂ, ਚਾਰ ਅੱਖਾਂ ਮਿਲੀਆਂ, ਚੌਂਚ ਦੰਦ ਖਿੜੇ, 20 ਉਂਗਲਾਂ ਮਿਲ ਗਈਆਂ। ਕਹਿਣ ਲੱਗੇ ਜਦੋਂ ਸਿੱਖ ਨੇ ਸਿੱਖ ਨੂੰ ਗਲਵਕੜੀ ਵਿੱਚ ਲਿਆ, ਇੱਕ ਦੇ ਸੀਨੇ ਵਿੱਚ ਚੱਲਦਾ ਪਿਆ ਸੀ ਵਾਹਿਗੁਰੂ ਵਾਹਿਗੁਰੂ, ਦੂਜੇ ਨੇ ਸੀਨੇ ਨਾਲ ਲਾਇਆ ਤੇ ਦੋਨਾਂ ਦੇ 3.5-3 ਕਰੋੜ ਰੋਮ ਸਨ। ਸਿੱਖ ਨੂੰ ਸਿੱਖ ਮਿਲਿਆ ਤੇ 7.5 ਕਰੋੜ ਵਾਹਿਗੁਰੂ, 7 ਕਰੋੜ ਰੋਮ ਇੱਕੋ ਦਮ ਗੁਰੂ ਗੁਰੂ ਪੁਕਾਰਨ ਲੱਗ ਪਏ। ਇਹ ਸਿੱਖ ਦੀ ਮਿਲਣੀ ਹੈ, ਤਵੱਜੋ ਦਿਆ ਜੇ। ਹੁਣ 4 ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਪਿਆਰਿਓ, ਗੁਰੂ ਨੂੰ ਸਮਝਣਾ ਹੈ ਤੇ ਕਦੀ ਕਮਾਈ ਵਾਲੇ ਦੀ ਸੰਗਤ ਕਰਕੇ ਦੇਖੋ। ਬਾਬਾ ਜੀ ਨੇ ਕਿਹਾ ਬਾਣੀ ਵਿੱਚ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਕਹਿੰਦੇ ਨੇ ਜੋ ਦੀਸਾ ਗੁਰਸਿੱਖੜਾ, ਤਿਸ ਨਿਵ ਨਿਵ ਲਾਗੋ ਪਾਏ ਜੀਓ। ਬਾਬਾ ਬੁੱਢਾ ਜੀ ਅੱਜ ਲੈਣ ਆਏ, ਧੰਨ ਗੁਰੂ ਅਰਜੁਨ ਦੇਵ ਜੀ ਨੇ ਗੁਰੂ ਨਾਨਕ ਦੇ ਅਨਨ ਸਿੱਖ ਨੂੰ ਦੇਖਿਆ। ਬਾਬਾ ਜੀ ਨੂੰ ਦੇਖ ਕੇ ਨੇਤਰ ਛਲਕ ਆਏ, ਹੱਥ ਜੁੜ ਗਏ। ਬਾਬਾ ਬੁੱਢਾ ਸਾਹਿਬ ਨੇ ਗਲਵਕੜੀ ਵਿੱਚ ਲਿਆ, ਕਹਿਣ ਲੱਗੇ ਆਓ, ਸਤਿਗੁਰੂ ਦੇ ਹੁਕਮ ਨਾਲ ਮੈਂ ਆਪ ਜੀ ਨੂੰ ਲੈਣ ਆਇਆ ਵਾਂ। ਧੰਨ ਗੁਰੂ ਅਰਜੁਨ ਦੇਵ ਜੀ ਨੂੰ ਲਾਹੌਰ ਤੋਂ ਬਾਬਾ ਬੁੱਢਾ ਸਾਹਿਬ ਜੀ ਲੈ ਕੇ ਆਏ ਨੇ। ਗੁਰੂ ਰਾਮਦਾਸ ਪਿਤਾ ਜੀ ਦੇ ਚਰਨਾਂ ਵਿੱਚ ਆ ਪਹੁੰਚੇ, ਮੱਥਾ ਟੇਕਿਆ। ਮੇਰੇ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਨੇ ਅੱਜ ਸਿੱਖ ਸੰਗਤ ਇਕੱਠੀ ਕੀਤੀ ਹੈ। ਪੁੱਤਰ ਪ੍ਰਿਥਿਆ ਵੀ ਕੋਲ ਖਲੋਤਾ ਹੈ, ਭਾਵਨਾ ਵਾਲੇ ਸ਼ਰਧਾਲੂ ਸਿੱਖ ਵੀ ਕੋਲ ਨੇ ਤੇ ਕਹਿਣ ਲੱਗੇ ਅੱਜ ਤੋਂ ਬਾਅਦ ਗੁਰੂ ਨਾਨਕ ਜੀ ਦੀ ਜੋਤ ਦੇ ਮਾਲਕ ਸਾਡੇ ਛੋਟੇ ਪੁੱਤਰ ਧੰਨ ਗੁਰੂ ਅਰਜੁਨ ਦੇਵ ਜੀ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਇਹ ਹੋਣਗੇ। ਧਿਆਨ ਦਿਆ ਜੇ, ਜਦੋਂ ਗੁਰਤਾ ਗੱਦੀ ਦਾ ਇਸ਼ਾਰਾ ਹੋਇਆ ਉਸ ਵੇਲੇ ਪ੍ਰਿਥੀਏ ਦਾ ਚਿਹਰਾ ਦੇਖਣ ਵਾਲਾ ਸੀ। ਮੈਂ ਕੇਵਲ ਸਾਖੀ ਨਹੀਂ, ਗੁਰੂ ਸ਼ਬਦ ਦੀ ਛਾਂ ਥੱਲੇ ਆਪ ਨੂੰ ਬੇਨਤੀ ਕਰਨੀ ਚਾਹੁੰਦਾ। ਹੁਣ 2 ਪੁੱਤਰ ਨੇ, ਤੀਜਾ ਤਾਂ ਬਿਲਕੁਲ ਇਸ ਤੋਂ ਨਿਰਲੇਪ ਹੈ, ਉਹਨੇ ਇਸ ਪਾਸੇ ਤੁਰਨਾ ਹੀ ਨਹੀਂ। ਇੱਕ ਪਾਸੇ ਪ੍ਰਿਥੀਆ ਬੈਠਾ ਹੈ, ਦੂਜੇ ਪਾਸੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਬੈਠੇ ਨੇ। ਹੁਣ ਇੱਕ ਪਾਸੇ ਗੁਰੂ ਅਰਜੁਨ ਦੇਵ ਜੀ ਨੇ, ਦੂਜੇ ਪਾਸੇ ਪ੍ਰਿਥੀਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ 2 ਸ਼ਬਦ ਨੇ ਤੇ ਦੋਨਾਂ ਪੁੱਤਰਾਂ ਦੇ ਪਰਥਾਏ ਨੇ। ਇੱਕ ਸ਼ਬਦ ਦੇ ਉਚਾਰਨ ਕਰਤਾ ਨੇ ਗੁਰੂ ਰਾਮਦਾਸ, ਦੂਜੇ ਸ਼ਬਦ ਦੇ ਉਚਾਰਨ ਕਰਤਾ ਨੇ ਗੁਰੂ ਅਰਜੁਨ ਦੇਵ। ਜਦੋਂ ਹਜ਼ੂਰ ਨੇ ਕਿਹਾ ਕਿ ਅੱਜ ਤੋਂ ਬਾਅਦ ਇਸ ਗੱਦੀ ਦੇ ਵਾਰਸ ਰੂਹਾਨੀਅਤ ਦਾ ਜੋ ਖਜ਼ਾਨਾ ਹੈ ਉਹ ਗੁਰੂ ਅਰਜੁਨ ਦੇਵ ਕੋਲ ਹੋਏਗਾ, ਤੇ ਪ੍ਰਿਥੀਏ ਨੇ ਪਰੇ ਹੋਏ ਦਰਬਾਰ ਵਿੱਚ ਕਿਹਾ, ਕਹਿਣ ਲੱਗਾ ਹੱਕ ਮੇਰਾ ਬਣਦਾ ਵੱਡਾ ਮੈਂ ਕਿ ਇਹ, ਪ੍ਰਬੰਧ ਮੇਰੇ ਕੋਲ ਕਿ ਇਹਦੇ ਕੋਲ, ਮਸੰਦ ਮੇਰੇ ਕੋਲ ਜ਼ਿਆਦੇ ਕਿ ਇਹਦੇ ਕੋਲ। ਇੱਥੇ ਬਸ ਨਹੀਂ, ਮੇਰੇ ਗੁਰੂ ਰਾਮਦਾਸ ਨੂੰ ਪਤਾ ਨਹੀਂ ਇਹਨੇ ਕੀ ਕਬੋਲ ਬੋਲਿਆ, ਉਹਦਾ ਜ਼ਿਕਰ ਨਹੀਂ, ਪਰ ਇਹ ਜ਼ਰੂਰ ਹੈ ਕਿ ਗੁਰੂ ਰਾਮਦਾਸ ਨੂੰ ਭਰੀ ਸੰਗਤ ਵਿੱਚ ਇਹਨੇ ਆਪਣੀ ਜ਼ਬਾਨ ਤੋਂ ਭੈੜੇ ਸ਼ਬਦ ਬੋਲੇ। ਜਦੋਂ ਭੈੜੇ ਸ਼ਬਦ ਬੋਲੇ, ਮੇਰੇ ਗੁਰੂ ਰਾਮਦਾਸ ਲਿਹਾਜ਼ ਨਹੀਂ ਕੀਤਾ। ਕਹਿਣ ਲੱਗੇ ਉਹ ਪੁੱਤਰਾ, ਰੁਪਈਆਂ ਦਾ ਮਾਣ ਕਰਨਾ? ਉਹ ਸ਼ਬਦ ਵਿੱਚੋਂ ਝਲਕ ਪੈਂਦੀ ਹੈ ਕਿ ਪ੍ਰਿਥੀਆ ਕਹਿ ਰਿਹਾ ਮੇਰੇ ਕੋਲ ਰੁਪਈਏ ਬੜੇ ਨੇ। ਹਜ਼ੂਰ ਕਹਿ ਰਹੇ ਨੇ ਕਾਹੇ ਪੂਤ ਝਗੜ ਤਹੋ ਸੰਗ ਬਾਪ। ਉਹ ਪੁੱਤਰ ਮੇਰਿਆ, ਕਿਉਂ ਬਾਪੂ ਨਾਲ ਝਗੜਨਾ ਹੈ? ਜਿਨ੍ਹੇ ਜਨਮ ਦੇ ਕੇ ਮਾਪਿਆਂ ਨੇ ਤੈਨੂੰ ਪਾਲਿਆ ਹੈ, ਉਹਨਾਂ ਦੇ ਸਾਹਮਣੇ ਖਲੋ ਕੇ ਬੋਲਣ ਵਾਲਿਆ, ਰੱਬ ਵੀ ਕਦੀ ਤੇਰੇ ਤੇ ਖੁਸ਼ ਨਹੀਂ ਹੋਣਾ। ਕਾਹੇ ਪੂਤ ਇਹ ਬਾਣੀ ਦੇ ਬਚਨ ਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਅੰਕ 1200 ਜੇ ਬਿਲਕੁਲ ਵਿਚਕਾਰ ਮੱਧ ਦੇ ਇਹ ਸ਼ਬਦ ਹੈ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿਨ ਸਿਓ ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸੈ ਨਾ ਆਪ, ਖਿਨ ਮੈਂ ਛੋਟ ਜਾਏ ਬਿਖਿਆ ਰਸ, ਤੋ ਲਾਗੇ ਪਛਤਾਪ, ਜੋ ਤੁਮਰੇ ਪ੍ਰਭ ਹੋਤੇ ਸਵਾਮੀ, ਹਰ ਤਿਨ ਕੇ ਜਾਪੋ ਜਾਪ, ਉਪਦੇਸ਼ ਕਰਤ ਨਾਨਕ ਜਮ ਜਨ ਤੁਮ ਕੋ, ਜੋ ਸੁਣੋ ਤੋ ਜਾਏ ਸੰਤਾਪ। ਉਹ ਮੇਰੇ ਬੱਚਿਆਂ, ਤੇਰਾ ਅੰਦਰ ਸੜਿਆ ਪਿਆ, ਤੂੰ ਉਪਦੇਸ਼ ਸੁਣ ਲੈ, ਤੇਰਾ ਅੰਦਰ ਠੰਡਾ ਹੋ ਜਾਏਗਾ। ਪਿਆਰਿਓ, ਇੱਕ ਪੁੱਤਰ ਨੂੰ ਕਹਿ ਰਹੇ ਨੇ ਝਗੜਨਾ ਝਗੜਨਾ ਪਾਪ ਹੈ, ਤੇ ਦੂਜਾ ਪੁੱਤਰ ਧੰਨ ਗੁਰੂ ਅਰਜੁਨ ਦੇਵ ਕੋਲ। ਹੁਣ ਇੱਥੇ ਮੈਂ ਇੱਕ ਖਿਨ ਅਰਜ਼ ਕਰਦਿਆ, ਬਾਣੀ ਵਿੱਚ ਕਈ ਸ਼ਬਦ ਐਸੇ ਨੇ ਜਿਨ੍ਹਾਂ ਨੂੰ ਪੜ੍ਹੀ ਦੇ ਤੇ ਇੰਜ ਝਲਕ ਪੈਂਦੀ ਏ ਕਿ ਇਹ ਸ਼ਬਦ ਕਿਸੇ ਹੋਰ ਨੇ ਕਹੇ ਨੇ, ਪਰ ਰਸਨਾ ਗੁਰੂ ਸਾਹਿਬ ਦੀ ਹੈ। ਹੁਣ ਆਪ ਜੀ ਕਬੀਰ ਜੀ ਦਾ ਇੱਕ ਸ਼ਬਦ ਪੜ੍ਹਦੇ ਹੋ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਗੁਰਾਈ। ਹੁਣ ਮਾਂ ਦੇ ਸ਼ਬਦ ਨੇ, ਪਰ ਕਬੀਰ ਨੇ ਮਾਂ ਦੇ ਸ਼ਬਦਾਂ ਨੂੰ ਬਾਣੀ ਦਾ ਰੂਪ ਦੇ ਦਿੱਤਾ ਹੈ। ਅਸੀਂ ਬਾਬਾ ਨਾਮਦੇਵ ਜੀ ਦਾ ਸ਼ਬਦ ਪੜ੍ਹਦੇ ਹਾਂ, ਰੁਦਨ ਕਰੈ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ, ਛੋੜ ਰਾਮ ਮਾਂ ਕਹਿ ਰਹੀ ਹੈ। ਪਰ ਚੇਤੇ ਰੱਖਿਓ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਨਾਮਦੇਵ ਜੀ ਦਾ। ਹੁਣ ਇੱਕ ਪਾਸੇ ਪਿਤਾ ਜੀ ਕਹਿ ਰਹੇ ਨੇ ਪੁੱਤਰ ਝਗੜਨਾ, ਦੂਜੇ ਪਾਸੇ ਦੂਜਾ ਪੁੱਤਰ ਬੈਠਾ ਹੈ ਤੇ ਮਾਂ ਨੇ ਸਿਰ ਤੇ ਹੱਥ ਰੱਖਿਆ ਬੀਬੀ ਭਾਨੀ ਨੇ, ਕਿਉਂਕਿ ਗੁਰੂ ਅਰਜੁਨ ਦੇ ਬੋਲੇ ਨਹੀਂ, ਨੀਵੀਂ ਪਾ ਕੇ ਸੰਗਤ ਵੀ ਚੌਂਕੜਾ ਮਾਰ ਬੈਠੇ ਰਹੇ। ਸਿਰ ਤੇ ਹੱਥ ਰੱਖ ਕੇ ਕਿਹਾ, ਮੇਰੇ ਲਾਲ ਜੀ ਪੁੱਤਾ ਮਾਤਾ ਕੀ ਆਸੀਸ। ਹੁਣ ਦੇਖੋ ਪੁੱਤਰ ਦੋਨੋਂ ਨੇ ਇਹ ਸ਼ਬਦ ਭਾਵੇਂ ਗੁਰੂ ਅਰਜੁਨ ਦੇ ਬਾਅਦ ਵਿੱਚ ਗੁਰੂ ਬਣ ਕੇ ਉਚਾਰ ਰਹੇ ਨੇ, ਪਰ ਮਾਂ ਦੀ ਆਸੀਸ ਹੈ, ਕਿਉਂਕਿ ਬੀਬੀ ਭਾਨੀ ਮੈਂ ਕਹਿੰਦਾ ਐਸੀ ਮਾਂ ਹੈ, ਕਿਹੋ ਜਿਹਾ ਉਹਨਾਂ ਦਾ ਯੋਗਦਾਨ ਹੈ। ਇੱਕ ਤਾਂ ਗੁਰੂ ਪਤਨੀ ਗੁਰੂ ਰਾਮਦਾਸ ਜੀ ਦੇ ਲੜ ਲੱਗੀ, ਦੂਜੀ ਗੁਰੂ ਮਾਂ ਆਪਣੀ ਕੁੱਖ ਤੋਂ ਗੁਰੂ ਅਰਜੁਨ ਦੇਵ ਜੀ ਨੂੰ ਜਨਮ ਪੈ ਦਿੰਦੇ ਨੇ, ਤੀਜੀ ਗੁਰੂ ਦਾਦੀ ਗੁਰੂ ਹਰਗੋਬਿੰਦ ਸਾਹਿਬ ਦੀ ਦਾਦੀ ਹੈ, ਗੁਰੂ ਪੜਦਾਦੀ ਹੈ। ਪਤਾ ਨੀ ਬੀਬੀ ਭਾਨੀ ਕਿੰਨੀ ਕੁ ਭਾਗਾਂ ਵਾਲੀ। ਤੇ ਅੱਜ ਜਦੋਂ ਲੋਕ ਪੁੱਛਦੇ ਨੇ ਕਿ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠ ਕੇ ਕਿਵੇਂ ਸਭ ਕੁਝ ਸਹਾਰ ਗਏ, ਤੇ ਮੈਂ ਅਰਜ਼ ਕਰਨਾ ਹੁੰਦਾ ਭਾਨੀ ਦੇ ਜਾਏ ਸਨ, ਭਾਣਾ ਬਾਣੀ ਦੀਆਂ ਲੋਰੀਆਂ ਨਾਲ ਸਿਖਾਇਆ, ਭਾਨੀ ਦਾ ਜਾਇਆ ਹੋਏ ਹੀ ਭਾਣਾ ਮੰਨ ਸਕਦਾ। ਉਹ ਆਪ ਭਾਣੇ ਵਿੱਚ ਰਹਿਣ ਵਾਲੀ ਮਾਂ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੀ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਤੇ ਜਪ ਕੇ ਹੋਵੇਗਾ ਕਿ ਜਿਸ ਸਿਮਰਤ ਸਭ ਕਿਲਵਿਖ ਨਾਸਾ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨਾ ਪਾਰੋ, ਇਹ ਰਹਾਉ ਦੀ ਤੁਕ ਹੈ। ਅੱਗੇ ਕਹਿਣ ਲੱਗੇ, ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ ਕਬੈ ਨਾ ਵਿਆਪੈ ਚਿੰਤਾ, ਪਵਰ ਤੁਮਾਰਾ ਏ ਮਨ ਹੋਵੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਿਪਟਾਇਓ ਜੋ ਬੂੰਦੈ ਚਾਤ੍ਰਿਕ ਮੋਹਲਾ। ਤਨ ਗੁਰੂ ਰਾਮਦਾਸ ਜੀ ਨੇ ਭਰੀ ਹੋਈ ਸੰਗਤ ਵਿੱਚ ਉੱਠ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਤਨ ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ। ਗੁਰੂ ਜੋਤ ਗੁਰੂ ਅਰਜੁਨ ਦੇਵ ਜੀ ਵਿੱਚ ਚਲੀ ਗਏ। ਪਿਆਰਿਓ, ਗੁਰਗੱਦੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਦਿੱਤੀ ਗਈ ਤੇ ਤਨ ਗੁਰੂ ਅਰਜੁਨ ਦੇਵ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਪਿਤਾ ਗੁਰੂ ਰਾਮਦਾਸ ਜੀ ਨੇ ਆਪ ਕਿਹਾ ਕਿ ਹੁਣ ਆਪਾਂ ਇੱਥੇ ਟਿਕਣਾ ਨਹੀਂ, ਇਸ ਧਰਤੀ ਤੋਂ ਗੋਇੰਦਵਾਲ ਸਾਹਿਬ ਜਾਇਆ ਜਾਏ। ਗੁਰਤਾ ਗੱਦੀ ਦੇ ਕੇ ਪੁੱਤਰ ਨੂੰ ਪਰਿਵਾਰ ਨੂੰ ਨਾਲ ਲੈ ਕੇ ਤਨ ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਆ ਗਏ। ਆਪ ਬੌਲੀ ਵਿੱਚ ਇਸ਼ਨਾਨ ਕੀਤਾ। ਇੱਕ ਰਾਤ ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਰਹੇ ਨੇ ਤੇ ਸਵੇਰੇ ਮੇਰੇ ਗੁਰੂ ਰਾਮਦਾਸ ਕਿਰਪਾਲੂ ਜੀ ਨੇ ਆਪਣੇ ਇਸ ਪੰਜ ਭੂਤਕ ਚੋਲੇ ਨੂੰ ਤਿਆਗ ਦਿੱਤਾ ਸੀ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚੋਲਾ ਤਿਆਗਿਆ, ਪਿਰਚੀਏ ਨੂੰ ਪਤਾ ਲੱਗਾ ਗੋਇੰਦਵਾਲ ਸਾਹਿਬ ਆਇਆ ਤੇ ਪਿਆਰਿਓ ਇਹਨੇ ਭਰੀ ਹੋਈ ਇਕੱਠ ਵਿੱਚ ਇੱਕ ਸ਼ਬਦ ਕਿਹਾ। ਕਹਿਣ ਲੱਗਾ, ਦੇਖੋ ਇਹਨਾਂ ਤੋਂ ਜਰਿਆ ਵੀ ਨਾ ਗਿਆ, ਇੱਕ ਰਾਤ ਪਈ, ਪਤਾ ਨੀ ਪਿਤਾ ਗੁਰੂ ਨੂੰ ਕੀ ਇਹਨਾਂ ਨੇ ਦੇ ਦਿੱਤਾ, ਉਹਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ ਸਨ ਕੁਝ ਦੇ ਕੇ ਮਾਰ ਦਿੱਤਾ ਹੈ। ਮੈਂ ਅਰਜ਼ ਬਾਣੀ ਵਿੱਚ ਅਰਜ਼ ਕਰਨੀ ਚਾਹੁੰਦਾ। ਭੱਟਾ ਨੇ ਫਿਰ ਉੱਤਰ ਬੜੇ ਕਮਾਲ ਦਾ ਦਿੱਤਾ, ਜਦੋਂ ਇਹਨੇ ਕਿਹਾ ਇਹਨਾਂ ਕੁਝ ਦੇ ਕੇ ਮਾਰ ਦਿੱਤਾ ਹੈ, ਭੱਟ ਹਰਬੰਸ ਦੇ ਸ਼ਬਦ ਨੇ। ਕਹਿਣ ਲੱਗੇ, ਨਹੀਂ, ਅਸਲ ਵਿੱਚ ਪਿਰਥੀਏ ਦੇ ਅੰਦਰ ਦਾ ਕੀਨਾ ਹੈ, ਸਾੜਾ ਹੈ। ਸ਼ਬਦ ਸਨ, ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਹਾਵੈ। ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਵਿੱਚ ਮਾਨੋ ਇੱਕ ਰਹਿਮਤਾਂ ਦੀ ਗੰਗਾ ਪਈ ਚੱਲਦੀ ਹੈ, ਜਿਹਦੇ ਵਿੱਚ ਸਿੱਖ ਸੰਗਤ ਇਸ਼ਨਾਨ ਕਰ ਰਹੀ ਹੈ। ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਹਾਵੈ, ਨਿਤ ਪੁਰਾਣ ਬਾਚੀਐ ਵੇਦ ਬ੍ਰਹਮਾ ਮੁਹ ਗਾਵੈ, ਅਜੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲਿਓ। ਕਹਿਣ ਲੱਗੇ, ਧੱਕਾ ਨਹੀਂ, ਗੁਰ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਦਿਓ। ਰੱਬ ਨੇ ਇਹਨਾਂ ਦੇ ਸਿਰ ਤੇ ਛਤਰ ਟਿਕਾਇਆ, ਨਾ ਕਿ ਚਲਾਕੀ ਤੇ ਚੁਸਤੀ ਨਾਲ। ਕਹਿਣ ਲੱਗੇ ਕਿ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ। ਕਹਿੰਦੇ ਨੇ, ਦੇਖੋ ਧੰਨ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਗੁਰੂ ਅਮਰਦਾਸ ਨਾਲ ਜੁੜ ਕੇ ਇਹਨਾਂ ਅਮਰ ਪਦ ਪਾਇਆ। ਇੱਥੇ ਤੁਕ ਹੈ, मिल नानक अंगद अमर गुर, गुर रामदास हर पै कयो, हर बंस जगत जस संचरियो, सो कवन कहे श्री गुरु मोहो। कहना किदी जबान कहती है, गुरु की मौत हो गई, तन गुरु अर्जुन देव जी नू आप चवर शतर ते तख दिता है। गुरु अर्जुन देव जी का जदों अखीरला सवैया पढ़ने हैं, पट उथे खलोते बचन कह रहे ने कि देवपुरी मैं गयो आप परमेश्वर पायो। गुरु रामदास आप साईं दे घर विच गए, हर सिंघासन दियो श्री गुरु ताहे बिठायो, रहस कियो सुरदेव तोय जस जय जय जंपै, असुर गए ते भाग पाप तिन भीतर कंपै, काटे सो पाप तिन नरों के, गुर रामदास जिन पायो। दुनिया दे लोगो शतर सिंघासन प्रथमी गुरु अर्जुन को दे आयो, शतर सिंघासन प्रथमी गुरु अर्जुन को दे आयो। गुरु अर्जुन देव जी बिल्कुल खामोश ने, तन गुरु रामदास सचे पातशाह उन्हां दी अंतली मर्यादा गोइंदवाल साहब निभाई गई। अज दस्तार सजान दी, दस्तार बंदी दी रस्म जड़ी अदा करनी सी, बाबा श्री चंद जी ने दो पगां भेजियां ने। प्यारियो बंसावली नामे विच लिखिया है, क्योंकि बाबा श्री चंद गुरु रामदास जी दे चरणा विच आके कह गए सन कि तुहाडी कोई भी उपमा नहीं कर सकदा, बस तुहाडी निम्रता ने साडे अंदर नू अपने नाल जोड़ लिया है। दो दस्तारां भेजियां, एक कहन लगे संसारक दस्तार पृथ्वी नू, ते परमार्थक गुरता गद्दी वाली दस्तार तन गुरु अर्जुन देव जी नू। अज संगत इकट्ठी होई, गुरु रामदास जी दे चरणा दे भवरे आए। मैं सिर्फ अर्ज कर रहा, ब्रह्म नू पहचानिया, हुक्म विच सारी जिंदगी रह, पहला तपाण की कोशिश की, सके भरा ने लाहौर जाके उन्हां दे सुने गए भी लुका दिते। हुण भरी कोई संगत विच जदों बाबा बुढ़ा साहब गुरु अर्जुन देव जी नू दस्तार सजान लगे ने, दस्तार शीस ते रखन लगे, ते पृथ्वी ने खड़े खो के दस्तार हथों खो ली सी। हकीकत है, हुण संगत इकट्ठी होवे ते गुरु अर्जुन देव जी तो बाबा बुढ़ा साहब तो दस्तार गुरु अर्जुन देव जी दी खोई जाए, सच्चे पातशाह कुछ नहीं बोले। पृथ्वी ने खलो के शब्द कह, बाबा बुढ़ा साहब जी नू मैनू नहीं सी भरोसा कि तुसी भी ए कुछ करोगे, मैनू तुहाडे ते बड़ा विश्वास सी, तुसी ता पिता गुरु नू भी गल्ला सुना सुना के मेरे तो दूर कर दिता, ते हुण तुसी संगत विच एदे सिर ते पग बन लगे हो, वड्डा मैं खां। जदों बाबा जी दे हथों पग खोई ते गुरु अर्जुन देव थल्यों बोले, कहन लगे बाबा जी दस्तार दे दियो। नाल शब्द सन, वीरना एक मां जाए खां, देखो अंदर तपिया नहीं, आप सज्जन बैठे हो, अपने सके भरा ही कोई होवे ते भरे कोई इकट्ठ विच सानू कोई दो शब्द भैड़े बोले, साडे अंदर की बीत दिए। गुरु अर्जुन देव जी दा अंदर इना ठंडा, कहन लगे वीरना ये पग तुसी लवो, ते बाबा बुढ़ा साहब जी नू कहंदे ने कोई झगड़ा नहीं, दस्तार दी की गल इन्हां दे सिर ते बांधियो। बाबा बुढ़ा साहब जी ने दस्तार पकड़ा दिती, पर नाल एक गल कही, पृथिया चेते रखी जोत दस्तारा नाल नहीं, जोत पगां नाल नहीं, जोत तां उदन ही अंदर प्रवेश कर गई जिदन गुरु रामदास जी ने मत्था टेक दिता सी। ए शतर सिंघासन दे मालक ने, तन गुरु अर्जुन देव शाम नू बाबा पृथिया जी नू मिले ने, ते नाल के आपां कलेश नहीं करना, झगड़ा नहीं करना, इथो तक के गुरु के चक जाके दुकाना दा हिसाब किताब भी पृथ्वी नू दे दिता, माया भी पृथ्वी नू दे दिती, पर पृथ्वी तो बर्दाश्त ना होया। जदों गुरु अर्जुन देव तख्त ते बैठे, इसने तीसरी वार तपान दा यतन कीता है। सिर्फ अर्ज कर रहे, हुक्म विच रह, जे चिट्ठियां लुकाइया तां हुक्म, जे भरे हुए दरबार विच दस्तार खोई तां रजा, ते अज इन्हें नवी चाल चली, संगत आउणी, माया ते रस्ता अपने कर लै जानियां, ते गुरु अर्जुन देव जी दे लंगर दी नाकाबंदी करके लंगर भी मस्ताने कर दिते। एहो जिहा समां भी आया कि गुरु अर्जुन देव सुक्का चनिया दा प्रशादा छके रात नूं साईं दी याद भी जुड़ जांदे सन। भाई गुरदास उस वेले आगरे सन, ਜਦੋਂ ਗੁਰੂ ਰਾਮਦਾਸ ਜੀ ਨੇ ਪਿਆਨਾ ਕੀਤਾ, ਅੱਜ ਭਾਈ ਗੁਰਦਾਸ ਜੀ ਆਗਰੇ ਤੋਂ ਗੋਇੰਦਵਾਲ ਆਏ, ਗੋਇੰਦਵਾਲ ਸਾਹਿਬ ਤੋਂ ਜਦ ਸੁਧਾਸਰ ਆਏ ਤੇ ਆ ਕੇ ਪ੍ਰਸ਼ਾਦਾ ਛਕਿਆ, ਸੁੱਕਾ ਪ੍ਰਸ਼ਾਦਾ ਭਾਈ ਗੁਰਦਾਸ ਜੀ ਦੇ ਹੱਥ ਉੱਤੇ ਰੱਖਿਆ ਗਿਆ ਤੇ ਮਨ ਵਿੱਚ ਆਇਆ, ਇੱਥੇ ਤਾਂ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਘਿਓ ਵਾਲੀ ਖੀਰ ਬਣਦੀ ਸੀ, ਗੁਰੂ ਅਮਰਦਾਸ ਦੇ ਘਰ ਤਾਂ ਸ਼ਾਮ ਨੂੰ ਦਰਿਆ ਪ੍ਰਵਾਹ ਕਰਕੇ ਲੰਗਰ, ਮੁੱਦੇ ਮਾਰ ਕੇ ਭਾਂਡੇ, ਸਵੇਰੇ ਫਿਰ ਦੇਗਾਂ ਤਪਦੀਆਂ ਸਨ। ਤੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਸੁੱਕਾ ਪ੍ਰਸ਼ਾਦਾ। ਬੀਬੀ ਭਾਨੀ ਦੇ ਕੋਲ ਗਏ, ਕਿਉਂਕਿ ਰਿਸ਼ਤੇ ਵਿੱਚ ਭਰਾ ਨੇ ਭਾਈ ਗੁਰਦਾਸ ਜੀ ਬੀਬੀ ਭਾਨੀ ਦੇ ਕੋਲ ਖਲੋ ਕੇ ਕਹਿਣ ਲੱਗੇ, ਭੈਣੇ ਇਹ ਕੀ ਮਾਜਰਾ ਹੈ, ਜਿਸ ਘਰ ਵਿੱਚ ਲੰਗਰ ਦਾ ਕਦੀ ਤੋਟਾ ਨਹੀਂ, ਅੱਜ ਲੰਗਰ ਮਸਤਾਨੇ ਕਿਉਂ? ਤੇ ਬੀਬੀ ਭਾਨੀ ਦਾ ਉੱਤਰ ਸੀ, ਭਰਾਵਾ, ਕਿ ਜਿਨ੍ਹਾਂ ਨੇ ਅੱਜ ਚਵਰ ਤਖ ਛਤਰ ਦੇ ਮਾਲਕ ਬਣੇ ਨੇ, ਜਿਨ੍ਹਾਂ ਨੂੰ ਬਣਾਇਆ ਗਿਆ, ਉਹ ਤਾਂ ਸੁੱਕੀ ਰੋਟੀ ਮਿਲਦੀ ਹੈ, ਛੱਕ ਕੇ ਸਾਈਂ ਦਾ ਸ਼ੁਕਰ ਕਰਦੇ ਨੇ, ਭੁੱਖੇ ਰਹਿ ਕੇ ਵੀ ਕਦੀ ਉਹਨਾਂ ਨੇ ਉਲਾਮਾ ਨਹੀਂ ਦਿੱਤਾ। ਤੇ ਭਾਈ ਗੁਰਦਾਸ ਜਦੋਂ ਗੁਰੂ ਅਰਜੁਨ ਸਾਹਿਬ ਕੋਲ ਗਏ ਤੇ ਹਜ਼ੂਰ ਨੇ ਇੱਕ ਗੱਲ ਹੱਸ ਕੇ ਕਹਿ ਦਿੱਤੀ, ਕਹਿਣ ਲੱਗੇ, ਭਾਈ ਸਾਹਿਬ ਜੀ, ਸੁੱਕੀ ਰੋਟੀ ਮਿਲ ਗਈ ਤਾਂ ਕੀ ਹੋਇਆ, ਲੰਗਰ ਦੀ ਨਾਕਾਬੰਦੀ ਕਰ ਦਿੱਤੀ ਤਾਂ ਕੀ? ਕਹਿਣ ਲੱਗੇ, ਅੰਦਰ ਨੂੰ ਪੁੱਛ ਕੇ ਦੇਖੋ, ਸੁੱਕੀ ਰੋਟੀ ਹੋਵੇ, ਜ਼ਮੀਨ ਤੇ ਸੌਣਾ ਹੋਵੇ, ਪਰ ਜੇ ਕਰਤਾਰ ਦੀ ਯਾਦ ਹੋਵੇ ਤੇ ਸੁੱਕੀ ਰੋਟੀ ਵੀ ਅੰਮ੍ਰਿਤ ਹੈ। ਹਜ਼ੂਰ ਦੇ ਸ਼ਬਦ ਨੇ ਲੰਗਰ ਥਾਲੀ ਵਿੱਚੋਂ ਖੋਲਿਆ ਪਿਰਤੀਏ ਨੇ, ਪਰ ਗੁਰੂ ਅਰਜੁਨ ਦੇਵ ਜੀ ਤਪੇ ਨਹੀਂ। ਸ਼ਬਦ ਸਨ, ਰੁੱਖੋ ਭੋਜਨ ਭੂਮ ਸੈਨ, ਰੁੱਖੀ ਰੋਟੀ ਜ਼ਮੀਨ ਤੇ ਸੌਣਾ, ਰੁੱਖੋ ਭੋਜਨ ਭੈ ਭੂਮ ਸੈਨ, ਸਖੀ ਪ੍ਰੈ ਸੰਗ ਸੂਖ ਬਿਹਾਤ। ਜੇ ਸਾਈਂ ਨਾਲ ਹੈ ਤੇ ਰੁੱਖੀ ਰੋਟੀ ਵੀ ਸੁੱਖ ਦਿੰਦੀ ਹੈ, ਪਰ ਗੁਰੂ ਕੇ ਲਾਲ ਭਾਈ ਗੁਰਦਾਸ ਨੇ, ਬਾਬਾ ਬੁੱਢਾ ਸਾਹਿਬ ਨੇ ਅੰਮ੍ਰਿਤਸਰ ਜਿੱਥੇ ਪਿਪਲੀ ਸਾਹਿਬ ਸਥਾਨ ਹੈ, ਇੱਥੇ ਖਲੋ ਕੇ ਸੰਗਤ ਨੂੰ ਹੋਕਾ ਦੇ ਕੇ ਕਿਹਾ ਕਿ ਸਾਧ ਸੰਗਤ ਜੀ, ਗੁਰੂ ਤਖ਼ਤ ਦੇ ਮਾਲਕ ਗੁਰੂ ਅਰਜੁਨ ਦੇਵ ਨੇ, ਬਾਬਾ ਪਿਰਥੀਆ ਨਹੀਂ, ਪਰਤ ਕੇ ਲੰਗਰ ਚੱਲੇ। ਗੁਰੂ ਅਰਜੁਨ ਸਾਹਿਬ ਜੀ ਦਾ ਵਿਆਹ ਮਾਊ ਪਿੰਡ ਵਿੱਚ ਹੋਇਆ ਸੀ। ਮਾਊ ਪਿੰਡ ਆਪਾਂ ਫਲੌਰ ਦੇ ਨੇੜੇ ਕਈਆਂ ਨੇ ਦਰਸ਼ਨ ਵੀ ਕੀਤੇ ਹੋਣੇ ਨੇ। ਮਾਤਾ ਗੰਗਾ ਜੀ ਦਾ ਉਹ ਨਗਰ ਹੈ। ਧੰਨ ਗੁਰੂ ਅਰਜੁਨ ਦੇਵ ਗੱਦੀ ਤੇ ਨੇ ਤੇ ਅੱਜ ਕਰਮੋ ਨੇ ਸ਼ਬਦ ਕਿਹਾ ਸੀ ਪਿਰਥੀਏ ਨੂੰ, ਜੇ ਪਿਤਾ ਗੁਰੂ ਦੇ ਹੁਕਮ ਮੰਨਿਆ ਹੁੰਦਾ ਤੇ ਅੱਜ ਤਖ਼ਤ ਦੇ ਮਾਲਕ ਤੁਸੀਂ ਹੁੰਦੇ। ਘਰ ਵਿੱਚ ਇੱਕ ਦਾਸੀ ਕੰਮ ਪਈ ਕਰਦੀ ਸੀ। ਪਿਰਥੀਆ ਉੱਚੀ ਆਵਾਜ਼ ਵਿੱਚ ਕਹਿੰਦਾ, ਕੋਈ ਗੱਲ ਨਹੀਂ, ਜੇ ਮੈਨੂੰ ਗੱਦੀ ਨਹੀਂ ਮਿਲੀ, ਮੇਰੇ ਪੁੱਤਰ ਨੂੰ ਤਾਂ ਮਿਲੇਗੀ। ਪੁੱਛਿਆ, ਕਿਉਂ? ਕਹਿੰਦਾ, ਮੈਨੂੰ ਯਕੀਨ ਹੈ ਜਿਹੜੇ ਉਹਨੇ ਸ਼ਬਦ ਵਰਤੇ, ਮੈਂ ਸ਼ਬਦ ਵਰਤਿਆ ਜ਼ਬਾਨ ਕੰਬਦੀ ਏ। ਕਹਿੰਦਾ, ਇਹਨਾਂ ਦੇ ਘਰ ਕਿਹੜਾ ਪੁੱਤਰ ਧੀ ਹੋਣਾ, ਸੰਸਾਰ ਤੋਂ ਔਤਰੇ ਚਲੇ ਜਾਣਗੇ, ਕੱਲ ਨੂੰ ਸਾਡੇ ਪੁੱਤਰ ਮਿਹਰਵਾਨ ਨੇ ਹੀ ਤਖ਼ਤ ਦਾ ਮਾਲਕ ਬਣਨਾ ਹੈ। ਜਦੋਂ ਦਾਸੀ ਨੇ ਸ਼ਬਦ ਜਾ ਕੇ ਮਾਤ ਗੰਗਾ ਨੂੰ ਕਹਿ, ਗੁਰੂ ਅਰਜੁਨ ਦੇਵ ਜੀ ਘਰ ਆਏ, ਚਰਨ ਪਕੜ ਕੇ ਕਿਹਾ, ਸੱਚੇ ਪਾਤਸ਼ਾਹ, ਕੀ ਅਸੀਂ ਸੰਸਾਰ ਸੋ ਇੱਥੇ ਤਰ੍ਹਾਂ ਹੀ ਚਲੇ ਜਾਵਾਂਗੇ? ਉਥੋਂ ਆਵਾਜ਼ ਆਈਏ ਕਿ ਇਹਨਾਂ ਨੇ ਤਾਂ ਔਤਰੇ ਹੀ ਚਲੇ ਜਾਣਾ ਹੈ। ਧੰਨ ਗੁਰੂ ਅਰਜੁਨ ਸਾਹਿਬ ਨੇ ਕਿਹਾ, ਇੰਦਰੀ ਜਿੱਤ ਸਿੱਖ ਹੈ ਬਾਬਾ ਬੁੱਢਾ ਜੀ। ਪਿਆਰਿਓ, ਅੱਜ ਵੀ ਕਦੀ ਤੁਸੀਂ ਦੇਖਿਓ, ਇਹਨਾਂ ਇਤਿਹਾਸਕ ਘਟਨਾਵਾਂ ਨੂੰ ਕੇਵਲ ਵਕਤੀ ਨਾ ਸਮਝੋ। ਅੱਜ ਵੀ ਕਦੀ ਬਾਬੇ ਬੁੱਢੇ ਦੇ ਦਰ ਤੇ ਖਲੋ ਕੇ, ਜਿਨ੍ਹਾਂ ਦੇ ਘਰ ਪੁੱਤਰ ਧੀ ਨਹੀਂ, ਕੱਲ ਮੈਂ ਅਰਜ਼ ਕੀਤੀ ਸੀ, ਸਿੱਖ ਨੇ ਜੇ ਗੁਰੂ ਕੋਲੋਂ ਨਹੀਂ ਮੰਗਣਾ ਤੇ ਕਿਹਦੇ ਦਰ ਤੋਂ ਜਾ ਕੇ ਮੰਗੇਗਾ? ਅੱਜ ਵੀ ਬਾਬੇ ਬੁੱਢੇ ਦੇ ਸਾਹਮਣੇ ਖਲੋ ਕੇ ਜਦੋਂ ਕੋਈ ਅਰਦਾਸ ਕਰਦਾ ਹੈ ਤੇ ਉਹਨਾਂ ਦੀ ਝੋਲੀ ਵਿੱਚ ਖੈਰ ਪੈਂਦੀ ਹੈ। ਅੱਜ ਵੀ ਰਹਿਮਤਾਂ ਮਿਲਦੀਆਂ ਨੇ। ਮਾਤ ਗੰਗਾ ਜੀ ਗਏ, ਬਾਬਾ ਸਾਹਿਬ ਜੀ ਨੇ ਲੰਗਰ ਛੱਕ ਕੇ ਇੱਕੋ ਗੱਲ ਕਹੀ ਸੀ, ਮਾਂ, ਮਹਾਬਲੀ ਯੋਧਾ ਪੈਦਾ ਹੋਵੇਗਾ। ਪਰ ਨਾਲ ਕਿਹਾ, ਰਹਿਮਤਾਂ ਗੁਰੂ ਨਾਨਕ ਸਾਹਿਬ ਦੀਆਂ ਨੇ, ਵਡਿਆਈਆਂ ਮੈਨੂੰ ਦੇਈ ਜਾਂਦੇ ਨੇ। ਹਜ਼ੂਰ ਕਿਰਪਾਲੂ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਵਡਾਲੀ ਆਏ, ਜਿਹਨੂੰ ਅਸੀਂ ਗੁਰੂ ਕੀ ਵਡਾਲੀ ਕਹਿੰਦੇ ਹਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਆਮਦ ਹੋਈ, ਤੱਕਿਓ ਹੁਣ ਪਿਰਥੀਏ ਨੇ ਚੌਥਾ ਵਾਰ ਕੀਤਾ ਹੈ ਗੁਰੂ ਅਰਜੁਨ ਦੇਵ ਜੀ ਨੂੰ ਤਪਾਉਣ ਲਈ। ਉਹ ਵਾਰ ਸੀ, ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਹੋ ਗਏ ਨੇ। ਸਿੱਖ ਭਾਵਨਾ ਦੇ ਬੱਜੇ ਕੋਈ ਵਸਤਰ, ਕੋਈ ਧਨ, ਕੋਈ ਪਦਾਰਥ ਲੈ ਕੇ ਆਇਆ ਤੇ ਸੱਕੇ ਭਰਾ ਨੇ ਦਾਈ ਨੂੰ ਖਰੀਦ ਕੇ ਉਹਦੇ ਖੱਤ ਜ਼ਹਿਰ ਭੇਜਿਆ कि इस बालक नूं एक वारी तू जहर दे दे तेरे घर नूं मैं भर देंगा। प्यारियो जिस दे जमदे कोई पुत्र नूं दाई जहर देन आ जाए असी दुनियादार लोग मारन तक जावांगे, पर पुत्र नूं जहर देन आई दाई पाज खुलिया ते गुरु अर्जुन दे फिर भी नहीं तपे, फिर भी शांत ने। दूजा वार कीता सपेरे नूं भेजिया पर गुरु अर्जुन देव फिर भी नहीं तपे। तीजा वार कीता कि एक ब्राह्मण नूं दे के दही विच जहर मिला के खवाण वास्ते भेजिया, सूल उठिया। गुरु ग्रंथ साहिब विच शब्द है केवल कथा कथ कहानियां नहीं, आप सूल नाल ब्राह्मण की मौत हुई, पर धन गुरु अर्जुन देव अपने पुत्र ते तीन वार हुंदे देख के जदों पुछया सच्चे पातशाह ए तां तीजा खूनी वार कीता ते शुक्र भी जुड़ के कहन लगे ताती वाओ ना लग गई पार ब्रह्म शरनाई, चौ गिरद हमारे रामकार दुख लगे ना भाई, सतगुर पूरा भेटिया जिन बणत बनाई, राम नाम औख दिया एका लिव लाई। तन गुरु अर्जुन देव अज फिर शांत ने, अमृतसर साहब की धरती ते आए ने। पिरथिए ने जदों सारिया एदे कीले फेल हो गए प्यारे, फिर इन्हें सुलभी खां चुनिया है। असी कला सुलही कहने हां, सुलही का भतीजा सी सुलभी, ओनू भेजिया गया। ब्यास दे किनारे वह आया, तन गुरु अर्जुन देव सच्चे पातशाह नूं खत्म कर ली। इथे सईद मिलिया हसन अली जिहड़ा सुलभी की फौज विच भर्ती सी, जदों पता लगा सुलभी आया वह सईद कहिंदा मेरे नौकरी मेरे पैसे दिओ, ते उस सुलभी ने उत्तर दिता कहन लगा इस वेले पैसे नहीं, झगड़ा होया। ते उस सईद ने अपने कुहाड़े दे नाल सुलभी का गाटा उतार के रख दिता, तन गुरु अर्जुन देव जी तक पहुंचया ना। पिरथिए दे अंदर नूं अजे भी सबर नहीं प्यारियो, ये सुलकी दे कोल गया, इन्हें जाके कहा तू मेरा मित्र है, जे मित्र दे हुंदिया भी गद्दी ना मैनू मिले ते फिर स्वाद कादा होया। सुली खां ने मुकम्मल तैयारी की, तन गुरु अर्जुन देव सच्चे पातशाह जी नूं खत्म करन दे लई। सिख विद्वान कहिंदे ने सुली खां जदों चढ़न लगा ते इन्हें पिरथिए नूं अपनी दाढ़ी ते हाथ मार के कहा सी, गुरु ग्रंथ साहिब विच बचन ने कहिंदा अज मेरे खमले तो गुरु अर्जुन देव नहीं बचन गए, दाड़े ते हाथ मार के कहिंदा मैनू ओनी देर तक सुली ना खई जे गुरु अर्जुन देव जी नूं खत्म ना कर दिता। धन गुरु अर्जुन साहिब नूं पता लगा, कहन लगे उन्हें दाढ़ी ते हाथ मारे है, कहन लगे गरीबा उपर जे खिंजै दाढ़ी पार ब्रह्म सा अगन मैं सारी, जेड़ा दाढ़ी ते हाथ मार के खंकार भी आया कहिंदा है कि मैं सब कुछ तबाह कर देंगा, की पता इहदे नाल की वापरना है। इथे खलोते सिखां ने कहा सच्चे पातशाह कोई हीला करो, हीला की करिए। कहन लगे चार अखर कागज दी खिक ते लिख दियो, कह दियो सुलही तेरा साडा कोई वैर है। हजूर कहन लगे ए नहीं। कहिंदा फिर दो आदमी भेजो, कह दियो कि आपां तां किसे नूं कुछ कहिंदे ही नहीं। गुरु साहिब कहन लगे ए कुछ ए भी नहीं। कहन लगे जे ए नहीं करना ते फिर करोगे की। गुरु के सिखो अज भी मुसीबत आ पे, अज भी कोई सुलही बन के तुहाडे ते चढ़ के आए, कदी गुरु अर्जुन देव जी दे शब्द नूं चेते रखियो, सुलही तोड़ तक पहुंच भी नहीं सकदा। हजूर ने कहा प्रथम मता जे पत्री चलावू, द्वितीय मता दोए मानक पहुंचावू, तृतीय मता किछ करूं उपाया, मैं सब किछ छोड़ प्रभ तू ही त्याया, मेरा सहारा केवल साई तू है। सुली खां चढ़ के आया, घोड़े ते चढ़िया पिरथियां अपने पिंड लै गया, इटां दे आवे पाए सन, अचनचेत घोड़ा डरिया, बलदे होए उस पट विच इटां दे आवे विच घोड़े ने छाल मारी ते सुली खां कुरलांदा रह गया, उस अग दे अंगियारा ने साड़ के नूं राह कर दिता। यह हकीकत है, कलियां गथावां नहीं। गुरु अर्जुन देव सच्चे पातशाह अमृतसर ने खबर मिली एक कृपालू दाता जी के सुली खां आ चढ़िया है, अज खबर मिली है सतगुरु के ओ ता जिंदे जी इटां दे आवे विच सड़ के राख हो गया। मेरे गुरु अर्जुन देव जी शुक्र भी जुड़ के कह लगे बिलावल महला पंजवां सुलखी ते नारायण राख, सुली का हाथ कहीं ना पहुंचे, सुली खोए मुवा नापाक। हुण नापाक शब्द खै पाक दा अर्थ है कि जे उन्हूं कबर विच मरे नूं दफनांदे तां पाक सी, नापाक दा अर्थ है कि मरण तो बाद फूकदे नहीं, पर रब की खेड वेखो ने जिउंदे जीए नूं साड़ के राख कर दिता। सुलगी ते नारायण राख, सुली का हाथ कहीं ना पहुंचे, सुली खोए मुवा नापाक, काट पुठार खसम सिर काटिया, खिनमय खोए गया है खाक, मंदा चितवत चितवत पचिया, जिन रीच रचिया तिन दीना ताक, पुत्र मीत तन किछु ना रहोस, छोड़ गया सब भाई साक, अगली तो के कहो नानक तिस प्रभ बलिहारी, जिन जन का कीनो पूर्ण वाक। ओ पूर्ण वाक सी, मैं सब किछ छोड़ प्रभ तू ही त्याया। हुण गुरु अर्जुन देव जी दियां रहमतां कदी तको, हुण भी गुरु अर्जुन देव शांत ने, हरिमंदर साहब दी नी साईं मियां मीर तो रखाईए इमारत कायम कर दिती है। वैसे ए वक्रा विशा है हरिमंदर, आप जी जरूर सुनोगे आने वाले दिनों विच, सजना ने रिकॉर्ड भी किते ने, रोज ओ घटना चल भी रही है। मैं कहना तन गुरु अर्जुन देव जी तो वारने जाओ सिखो, आपां सिखिए हरिमंदर भी जान दी जाच। तुसी जितने हरिमंदर जांदे हो, कदी भी किसे ने एक पौड़ी चढ़ के हरिमंदर विच नहीं जांदे, जदों भी जांदे हो पौड़ियां उतर के जांदे हो, घंटाघर वाले पासियों जांदे हो पौड़ियां उतर देखो, बाबा दीप सिंह जी दे बुंगे वालों आउंदे हो पौड़ियां उतर देखो, गुरु रामदास जी दे लंगर वालों, मंजी साहब खाल वालों, भावें श्री अकाल तख्त साहब वालों, जितने भी सज्जन आउंदे ने हरिमंदर विच पौड़ियां उतर के जाया जांदा है, किते भी पौड़ियां चढ़ के नहीं कोई जांदा। ध्यान दिओ, असीं आम गुरु घरां भी जाने हां पौड़ी चढ़ने हां, तख्त ते जाने हां पौड़ी चढ़ने हां, पर हरिमंदर विच आउंदियां पौड़ियां चढ़ियां नहीं जांदियां। इत्थे किसे पासिओं भी कोई आए उहदे लई लाजमी है वह पौड़ियां उतरे। वो सज्जनों ये केवल बाहर दियां पौड़ियां नहीं, जे बाहर दे हरिमंदर भी जाना है ते तेनू लाजमी पौड़ी उतरनी पैगी, जे अंदर दे हरिमंदर भी जाना है ते खौमे दियां पौड़ियां उतरनिया पैणगियां। पौड़ियां उतरन वालियां नू हरिमंदर दे दर्शन ने। फिर देखो अकाल तख्त दा गुंबद खड़ा है, हरिमंदर साहब दा गुंबद बैठवा है। प्यारियो तख्तां ते बैठी दा अणख कायम हुंदी ए, रब दे चरणां विच जाइए ते अपने आप नू चुका दे। इत्थे गुंबद बैठवा है उच्चा नहीं, हरिमंदर विच किन्नियां कु दाता ने। जदों आप नूं समा मिलदा है मैं तुहाडे चरणां विच इक बेनती करनी चाहना, पिकनिक दे तौर ते नहीं, कदी छुट्टियां वाले दिन होण अपने बच्चियां नूं हरिमंदर लै के जायो, चेते रखियो कि उस सच्चे पातशाह दा दरबार है, वह घुंगणियां वेचण वाला जिहदा दुनिया विच कोई नहीं सी, अज तेरा कोई ना होवे, गुरु रामदास के बूहे विच झोली अड्डी, इत्थे सज्जना घुंगणियां वेचण वाले भी पातशाह बन जांदे। यह गुरु रामदास का घर है। ते दूसरी बेनती, गुरु रामदास अज भी उत्थे ने, कदी जाओ तो सही, अपनी सुरत नूं टिकाओ। देखो असीं समझने असीं ऐ सन विच जीने, गुरु रामदास 300 साल पहला होए, प्यारियो रब तो विछड़िया किन्ने जन्म हो गए ने, जे करोड़ां जन्मां दे जुगां तो रब तो विछड़िया ते सानू सुरत करोड़ां जुगां तो विछड़िया नू रब नाल मिला दिंदी ए, आ तां कुछ सदियां दी गल है। तुसी सुरत टिका के देखो, गुरु रामदास अज भी बैठे। भाई गुरदास ने एक बचन कहा है, उन्हां दी पौड़ी दे विच असीं शब्द पढ़ने हां, उन्हां ए नहीं कहा कि गुरु रामदास सन, कदी शब्द ना वरतीए गुरु ली सन। कहन लगे बैठा सोडी पातशाह रामदास सत गुरु कहावै, इत्थे वावे नू दलावां लईयां लगी लईयां ने, कहावै कहावै दा मतलब अज भी कहांदा है, पूर्ण ताल खटाया तू जा ते सही अमृतसर विच जोत जगा। तन गुरु अर्जुन देव सच्चे पातशाह जी ने पिता जी दे कहे अनुसार हरिमंदर साहब दी उसारी शुरू कराई, दरवाजे चार रखे पर रस्ता एक रखिया। ध्यान दियो, चार रस्ते नहीं, दरवाजे चार ने, रस्ता एक है, पूर्व तो आए, पश्चिम तो आए, दक्षिण तो आए, उत्तर तो आए, हिंदू आए, असाई आए, मुसाई आए, रावजी आए, इमाम साफी आए, पर एक गल चेते रखे, चारे दरवाजे ने चारां दे आउण लई, पर गल इत्थे केवल एक रब दी होवेगी। गल्लां दो दियां नहीं, रस्ता केवल एक सिमरन दा है। तन गुरु अर्जुन देव जी ने पहला हरिमंदर साहब तैयार किया, बाद विच गुरु ग्रंथ साहब की तैयारी कराई है। असी अज देखने हैं कि गुरु ग्रंथ साहब सच्चे पातशाह लई पहला अस्थान तैयार करिए, फिर गुरु का प्रकाश किया गया। धन गुरु अर्जुन देव जी ने बाबा बुढ़ा साहब जी नूं बीड़ साहब तो बुलाया, उन्हां नूं हरिमंदर विच टिका दिता, आप बीड़ साहब की लिखाई शुरू कराई है। मैं ट्यूक मात्र सिर्फ निकलना है। भाई गुरदास लिखारी ने भाई बन्नो जी कलम दवात ते कागज की सेवा करते ने, गुरु अर्जुन देव जी ने सब तो पहला पाया एक ओवंकार। गुरमुखो, तुसी बाणी पढ़न वाले हो, दुनिया विच अनेकां धर्म ग्रंथ ने, पर एक गुरु ग्रंथ साहिब वाहद ऐसे ने जेड़े अखर तो शुरू नहीं हुंदे, जेड़े अंक तो शुरू हुंदे। हालांकि बाणी विच एक शब्द ईड़ी नूं सियारी कक्का औंकड़ एक, ईड़ी नूं सियारी कक्का मुक्ता एक, ईड़ी नूं सियारी ते कक्के नूं सियारी एक, पर गुरु जी ने ईड़ी सियारी कक्का पा के एक नहीं लिखिया, उन्होंने केवल गिणती वाला एका पाया। ईड़ी सियारी कक्का पांदे ते शायद इहदे अर्थ असी दो जां तीन कर देंदे, पर गिणती दा एका पा के अर्थ करने पैणगे। रब केवल एक है, अदुत्ती उस वर्गा होर कोई है ही। पर सतगुरु ने एक कृपा होर कीती, आप बाणी पढ़दे हो, 33 वार पूर्ण रूप विच गुरु ग्रंथ साहिब विच मंगल आया है। एक ओंकार सतनाम करता पुरख निर्भउ निर्वैर अकाल मूर्त अजूनी सहभंग गुर प्रसाद 33 वरी है। पर आम तौर पर मंगल है एक ओंकार सतगुर प्रसाद, भगत बाणी शुरू होवे एक ओंकार सतगुर प्रसाद, गुरु साहिबां दे आप बचन होण एक ओंकार सतगुर प्रसाद। की कारण? असी कहांगे जी इस करके क्योंकि अपने इष्ट दा मंगल कीता जांदा है। केवल इष्ट दा मंगल नहीं, इस करके तू किसे गुरु साहिबान की किसे भगत साहिबान की बाणी पढ़ी, पर इस गल नूं भुली ना कि सारी बाणी का सिद्धांत एवे कि रब एक है ते गुर प्रसाद तो बिना उन्हूं मिलिया नहीं जा सकता। वार वार चेते कराते ने, तन गुरु अर्जुन साहिब जी ने गुरु ग्रंथ साहिब बाणी लिखांदिया पहला नितनेम दियां बाणियां परत के श्री राग आरंभ किया। भाई साहब बैठे ने, पहला राग श्री राग सी, अंतला राग प्रभाती राग सी। श्री राग दे गाउण दा समा रात दा पहला पैर है ते प्रभाती राग दे गाउण दा समा अमृत वेला है, प्रभात है। गुरु साहब ने तो गुरु ग्रंथ साहब की संपादना विच भी जीवन रखिया। श्री राग दा मतलब है कि तेरी जिंदगी दी शुरुआत काली बोली रात है, तू शब्द दी टेक लई प्रभाती तक पहुंचदिया तेरी जिंदगी विच प्रभात जरूर आएगी। आरंभता हनेरे तो है ते संपूर्णता प्रभात तो है। जदों बाणी लिखदे ने वडहंस राग विच पहुंचे, पहला हजूर ने कोड़ियां दर्ज कीतियां, परत के अलाणियां दर्ज कीतियां। सिर्फ ट्यूक मात्र घोड़ियां इस करके भावे देह नूं घोड़ी क्या सिखा, चेते रखी जिद्दन तेरे पुत्र दा विआह होवे, हो सकदा घर विच सुहाग दियां घोड़ियां गाईयां जाण, इन्ना कु घोड़ियां विच किते मस्त ना हो जाई जिहदी घोड़ी गाएगी उहदी कल नूं अलाणी भी पड़ी जाणी। घोड़ियां दे नाल अलाणियां कठियां ने। असी आनंद साहिब पढ़ने हां, पहला आनंद है फिर रामकली सद है। इत्थे तरतीब विच गुरु साहिब ने आपे फर्क कीते होण। फर्क दा अर्थ यह ना समझियो कि गुरु साहिब दी ऊणताई नहीं, प्यारियो चाहीदा ऐसी तरतीब अनुसार कि गुरु अमरदास जी दे आनंद तो बाद गुरु रामदास जां गुरु अर्जुन देव जी दी बाणी आउंदी। पर की कारण कि 40 पौड़ियां आनंद संपूर्ण होया ते तन गुरु अर्जुन देव जी ने नाल सद अंकित कर दिता। इहदा भाव इह सी बाणी पढ़न वालिया, जे तेरे कोल अज आनंद है, आनंद विच इन्ना मस्त ना हो जाई, तेरे घर रब दे सदे आउणे ने, आनंद है ते सदे नूं चेते रखी, ते जिदन मौत दा सदा आ जाए उदन आनंद नूं चेते रखी। घोड़ियां ते अलाणियां, सद ते आनंद दोनों इकट्ठे रख दिते। मेरे कृपालू दाता जी ने कैसी रहमत कीती, पिता गुरु कोलों रहमतां लईयां, नाने गुरू ने कहा सी ठहर ओए थाल दे मालका, अज थाल दुनिया ली परोस दिता। जदो थाल परोसिया इस भोजन दे विच गुरु अर्जुन देव जी ने कोई भी मिलावट नहीं खोण दिती। चार भगत आए, कान्हा आया, पीलू छज्जू ते साव सैन आया। हजूर ने पूरा थाल परोस के अंत विच कह दिता कि थाल विच तीन वस्तु पईओ, सत संतोख विचारो, अमृत नाम ठाकुर का भयो, जिसका सबस आधारो। पर प्यारियो इस थाल नू कला पूजी ना जाहो, इस थाल नू केवल रुमाल ही ना भेट करो। कहन लगे थाल मैं परोस चलिया, एदे विचो तुसी शब्द नू शकियो, जे शकोगे ते तुहाडा उधार जरूर होवेगा। थाल विच तीन वस्तु पईओ, सत संतोख विचारो, अमृत नाम ठाकुर का भयो, जिसका सबस आधारो। जे को खावे जे को पुंचे, तिसका होए उधारो, ए वस्त तजी ने जाई नित नित रख उरधारू। हजूर ने हरमंदर साहब विच प्रकाश कीता ते वार ने जाई अपने सच्ची सरकार तो। पहला गुरु साहब दा ग्रंथी साहब, पावे अज लोग साडी इस पदवी नू नहीं समझदे, खिमा करियो मैनू। कई वरी असी अपनी खौं विच ए समझने शायद ग्रंथी साडा गुलाम है, नहीं गुरु के सिखा। ग्रंथी साहब भी ग्रंथ दी ही उस्तत करे ते प्रबंधक नू समझ पै जाए ए ओ तख्त है, ओ गद्दी है, जिथे 98 साल दी उम्र विच बाबा बुढ़ा साहब नू ग्रंथी साहब बनाया गया से। क्योंकि बाबा बुढ़ा साहब दा जन्म 1506 दा है। जिस दिन प्रकाश कीता गया उदन 1604 सी, 98 साल दे बिरद बाबे नू गुरु ग्रंथ साहब दा ग्रंथी साहब थापिया गया। गुरु अर्जुन देव जी ने ग्रंथ साहब गुरु दा प्रकाश कर दिता। प्यारियो इथे फिर घटनावां शुरू हुंदियां ने शहादत वाले पासे। तपाण दा यतन अज तक कीता गया। हुण इधर जहांगीर दे पुत्तर खुसरो ने बगावत कर दिती। तन गुरु अर्जुन देव अपने घर दे विच विराजमान ने। पृथ्वी ने पूरा जोर लाया, कोई वाह नहीं चली। आखीर ते दो बंदे कदी ना भुल्यो। असी आम तौर ते कल्ले चंदू दा जिक्र करने आ। एक शेख अहमद सरहंदी नक्शबंदी लहर दा आगू ते दूजा शेख अहमद बुखारी, शेख फरीद बुखारी, जिन्हों मुर्तजा खां दी उपाधि दित्ती गई सी। ए दो बंदियां दा सब तो वड्डा हथ सी मेरे गुरु अर्जुन देव नू शहीद कराण विच। पिरथिया घरेलू कुछ भी झगड़ा सी, चंदू दा कुछ हथ सी, मुर्तजा खां, शेख अहमद सरहंदी ते असल विच खुद जहांगीर भी इन्ना मुतसर विच आ चुका सी कि ओदी खुद लिखत कहिंदी ए कि मैं गोइंदवाल साहब दे किनारे अर्जुन नाम दा एक हिंदू उन्हें शब्द एक कहने तुझके जहांगीरी विच जड़ा झूठ दी दुकान बनाई बैठा है। मुदतां तो मेरी इच्छा सी मैं इस झूठ दी दुकान नू बंद कर दिया। तन गुरु अर्जुन देव सच्चे पातशाह इन्हां उत्ते दोष की लाए गए। ओदे विचों दो दोष सन। पहला दोष ए सी कि तुसी जहांगीर दे पुत्र खुसरो दी मदद कीती, ओनू लंगर विच बिठा के प्रसाद पानी छकाया। दूजा दोषी कि तुसी रुपये नाल ओदी मदद कीती। इसे नाल एक दोष लांदे सन कि जिस ग्रंथ साहब का प्रकाश तुसी कीता है एदे विच तुसी कई शब्द ऐसे दर्ज कीते ने जेड़े साडी खेठी पै करदे ने, हालांकि ऐसी बात है नहीं। तन गुरु अर्जुन देव सच्चे पातशाह इन्हां दी गिरफ्तारी दे वरंट लाहौर तो जारी कीते गए। जहांगीर आप इन्हां वरंटा नू जारी करन वाला सी। ए शब्द सन कि मुर्तजा खां दे हवाले गुरु अर्जुन देव जी दा परिवार इन्हां दी जमीन इन्हां दी जायदाद जब्त कीती जाए। पर जमीन जायदाद नहीं, तन गुरु अर्जुन देव सच्चे पातशाह दे कोल अमृतसर दी धरती ते गिरफ्तारी दा ए संदेश लैके पहुंचे। अज ध्यान दिया जे जिस गुरु नू सारी जिंदगी तपान दा यतन करदे रहे उस सतगुरु जी दा अज भी पूर्ण तौर ते अंदर ठंडा है। हजूर नू लाहौर बुलाया गया है। मेरे कृपालू दाता ने एक रात ए संदेश मिलन तो बाद अमृतसर बतीत कीती। सवेरे अमृत वेले उठ इशनान कीता, ਮਾਤ ਗੰਗਾ ਜੀ ਆਪਣੇ ਮਹਿਲ ਨੂੰ ਮਿਲੇ। ਗੁਰੂ ਅਰਜਨ ਦੇਵ ਜੀ ਦੇ ਸ਼ਬਦ ਸਨ ਕਿ ਸੰਸਾਰ ਇੱਕ ਤਿਣਕਿਆਂ ਦੇ ਪਰਿਵਾਰ ਦੀ ਤਰ੍ਹਾਂ ਹੈ, ਉਸ ਦਾ ਹੁਕਮ, ਉਸ ਦੀ ਰਜ਼ਾ, ਉਹਦੇ ਭਾਣੇ ਵਿੱਚ ਚੱਲਣਾ ਹੀ ਜ਼ਿੰਦਗੀ ਹੈ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹਜ਼ੂਰ ਹਰਿਮੰਦਰ ਆਏ, ਹਰਿਮੰਦਰ ਦੀ ਪਰਿਕਰਮਾ ਕੀਤੀ, ਨਮਸਕਾਰ ਇਸ ਥਾਂ ਤੇ ਕੀਤੀ। ਬਾਹਰ ਨਿਕਲੇ ਬਾਬਾ ਬੁੱਢਾ ਸਾਹਿਬ, ਭਾਈ ਸਾਹਿਬ ਭਾਈ ਗੁਰਦਾਸ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਪਿਤਾ ਗੁਰੂ ਦੇ ਸਾਹਮਣੇ ਖਲੋਤੇ ਸਨ। ਪਿਆਰਿਓ, ਕਹਿਣਾ ਸ਼ਹੀਦੀ ਨੂੰ ਬਹੁਤ ਸੌਖਾ ਹੈ, ਆਪ ਸੁਣ ਕੇ ਚਲੇ ਜਾਓਗੇ ਬਹੁਤ ਸੌਖਾ ਹੈ, ਪਰ ਕਦੀ ਆਪਣੀ ਸੁਰਤ ਨਾਲ ਦੇਖੋ ਕਿ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਅੰਮ੍ਰਿਤਸਰ ਦੀ ਧਰਤੀ ਤੇ ਆਪਣੇ ਪੁੱਤਰ ਨੂੰ ਮੁਖਾਤਬ ਕਰਕੇ ਸ਼ਬਦ ਕਹਿੰਦੇ ਨੇ ਬੇਟਾ, ਬਾਬਾ ਬੁੱਢਾ ਸਾਹਿਬ ਵੱਲ ਇਸ਼ਾਰਾ ਕਰਕੇ। ਇਹ ਆਦਿ ਸਿੱਖ ਨੇ ਕੋਈ ਵੀ ਕੰਮ ਕਰਨਾ ਇਹਨਾਂ ਦੀ ਸਲਾਹ ਜ਼ਰੂਰ ਲੈਣੀ। ਇਹ ਆਦਿ ਸਿੱਖ ਨੇ ਜੋ ਕਹਿਣ ਇਹਨਾਂ ਦੀ ਗੱਲ ਨੂੰ ਪ੍ਰਵਾਨ ਕਰਨਾ। ਤੇ ਉਸ ਵੇਲੇ ਸਿੱਖ ਸੰਗਤਾਂ ਬੈਰਾਗ ਵਿੱਚ ਸਨ, ਕੁਛ ਕਹਿਣ ਲੱਗੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਅਸੀਂ ਆਪ ਜੀ ਦੇ ਨਾਲ ਲਾਹੌਰ ਜਾਵਾਂਗੇ। ਕਿਰਪਾਲੂ ਦਾਤਾ ਜੀ ਨੇ ਕਿਹਾ, ਕਹਿਣ ਲੱਗੇ, ਖਾਵੰਦ ਦੀ ਰਜ਼ਾ ਹੈ, ਰੱਬ ਦੀ ਰਜ਼ਾ ਹੈ, ਅਸੀਂ ਲਾਹੌਰ ਜਾਣਾ। ਤੁਰਕਾਂ ਨੇ ਖੁਜਤ ਕਰਨੀ ਹੈ, ਅਸੀਂ ਸਰੀਰ ਦਾ ਠੀਕਰਾ ਭੰਨ ਦੇਣਾ ਹੈ। ਹਜ਼ੂਰ ਕਹਿਣ ਲੱਗੇ, ਖਾਵੰਦ ਦੀ ਰਜ਼ਾ ਨੂੰ ਮੰਨਣਾ ਹੀ ਸੁੱਖ ਹੈ। ਜਦੋਂ ਦਾਤਾਰ ਚੱਲਣ ਲੱਗੇ ਤੇ ਪੰਜ ਸਿੱਖ ਮੇਰੇ ਗੁਰੂ ਅਰਜਨ ਦੇਵ ਜੀ ਦੇ ਨਾਲ ਚੱਲੇ। ਪਿਆਰਿਓ, ਅੰਮ੍ਰਿਤਸਰ ਦੀ ਸੰਗਤ ਵਿਦਿਆ ਕਰਨ ਆਈ, ਆਖਰ ਉਹਨਾਂ ਸਿੱਖਾਂ ਦੇ ਉੱਤੇ ਕੀ ਬੀਤਦੀ ਹੋਵੇਗੀ ਜਿਨ੍ਹਾਂ ਨੂੰ ਮੇਰੇ ਦਾਤੇ ਨੇ ਆਪਣੀ ਸੰਗਤ ਦਾ ਪਿਆਰ ਦਿੱਤਾ, ਕੀਰਤਨ ਦੀਆਂ ਝੜੀਆਂ ਲਾਈਆਂ, ਜਿਨ੍ਹਾਂ ਨੂੰ ਮੇਰੇ ਦਾਤੇ ਨੇ ਜੀ ਦਾਨ ਬਖਸ਼ਿਆ, ਤੇ ਜਿਸ ਨੇ ਤਪਦੇ ਹੋਏ ਹਿਰਦਿਆਂ ਲਈ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਿੱਤੀ। ਅੰਮ੍ਰਿਤਸਰ ਤੋਂ ਪੰਜ ਸਿੱਖ ਨਾਲ ਲੈ ਭਾਈ ਵਿਧੀ ਚੰਦ, ਭਾਈ ਪੁਰਾਣਾ ਜੀ, ਭਾਈ ਜੇਠਾ ਜੀ, ਭਾਈ ਪੈੜਾ ਜੀ ਤੇ ਪੰਜਵੇਂ ਸਿੱਖ ਲੈ ਸਨ ਭਾਈ ਸਾਹਿਬ ਭਾਈ ਲੰਗਾਹ ਜੀ। ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਪੈੜਾ, ਭਾਈ ਪੁਰਾਣਾ ਤੇ ਭਾਈ ਲੰਗਾਹ, ਪੰਜੇ ਸਿੱਖ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਗਏ ਨੇ। ਅੱਜ ਤੱਕਿਓ, ਕਦੀ ਉਹ ਸਮਾਂ ਆਇਆ ਜਿਸ ਦਿਨ ਵਿਆਹ ਵੇਲੇ ਪਿਤਾ ਗੁਰੂ ਨੇ ਕਿਹਾ ਸੀ ਬੇਟਾ ਸਾਡਾ ਹੁਕਮ ਹੈ ਲਾਹੌਰ ਜਾਓ, ਉਸ ਦਿਨ ਕਿਹਾ ਸੀ ਪਿਤਾ ਜੀ ਇਹ ਖੁਸ਼ੀ ਦਾ ਕੰਮ ਹੈ, ਮੈਂ ਲਾਹੌਰ ਜਾਵਾਂਗਾ ਤੇ ਜੇ ਕਿਤੇ ਉੱਥੇ ਜਿੰਦ ਵੀ ਕੁਰਬਾਨ ਕਰਨੀ ਪਏ ਮੈਂ ਤੁਹਾਡੀ ਰਜ਼ਾ ਨੂੰ ਮਿਲ ਕੇ ਜਿੰਦ ਕੁਰਬਾਨ ਕਰਨ ਵੀ ਜਾਵਾਂਗਾ। ਅੱਜ ਸੱਚੇ ਪਾਤਸ਼ਾਹ ਲਾਹੌਰ ਪਹੁੰਚੇ ਨੇ, ਸਿੱਖ ਦੇ ਘਰ ਵਿੱਚ ਟਿਕਾਣਾ ਕੀਤਾ ਹੈ। ਇੱਕ ਦਿਨ ਦੀ ਗੱਲ ਨਹੀਂ, ਉੱਥੇ ਪੰਜ ਦਿਨ ਦੇ ਤਸੀਏ ਨੇ। ਜੇਠ ਦਾ ਮਕੀਨਾ ਤਪਦਾ ਪਿਆ, ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਕਹਿ ਦਿੱਤਾ ਕਿ ਯਾਸਾਂ ਵਾ ਸਿਆਸਤ ਦੇ ਕਾਨੂੰਨ ਅਨੁਸਾਰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਜਾਏ। ਯਾਸਾਂ ਦਾ ਕਾਨੂੰਨ ਚੰਗੇਜ਼ ਖਾਨ ਨੇ ਤਿਆਰ ਕੀਤਾ ਸੀ। ਉਹਨੇ ਇੱਕ ਬਕੀ ਦਰਦ ਸੀ ਫਕੀਰ, ਉਹ ਕਹਿੰਦੇ ਨੇ ਜਦੋਂ ਫਕੀਰਾਂ ਨੂੰ ਰੱਬ ਦੇ ਰੰਗ ਵਿੱਚ ਰਤਿਆਂ ਹੋਇਆਂ ਨੂੰ ਮਾਰਨਾ ਹੋਵੇ ਇਸ ਢੰਗ ਨਾਲ ਮਾਰੋ ਕਿ ਉਹਨਾਂ ਦੇ ਜਿਸਮ ਵਿੱਚੋਂ ਖੂਨ ਨਾ ਨਿਕਲੇ, ਕਿਉਂਕਿ ਉਹਨਾਂ ਦੇ ਜਿਸਮ ਦੇ ਖੂਨ ਦੇ ਤੁਪਕੇ ਵਿੱਚੋਂ ਹਜ਼ਾਰਾਂ ਉਹਨਾਂ ਵਰਗੇ ਸ਼ਹੀਦ ਪੈਦਾ ਹੁੰਦੇ। ਹਜ਼ੂਰ ਨੂੰ ਸਾਹਮਣੇ ਬਿਠਾ ਦੋ ਤਿੰਨ ਗੱਲਾਂ ਕਹੀਆਂ ਗਈਆਂ। ਪਹਿਲਾ ਬਚਨੇ ਕਿਹਾ ਗਿਆ ਕਿ ਤੁਸੀਂ ਖੁਸਰੋ ਨੂੰ ਪ੍ਰਸ਼ਾਦ ਪਾਣੀ ਛਕਾਇਆ। ਵੈਸੇ ਖੁਥਾਂ ਖੋਜ ਦਾ ਮੁਥਾਜ ਹੈ ਕਿ ਖੁਸਰੋ ਗੁਰੂ ਦਰਬਾਰ ਵਿੱਚ ਆਇਆ ਵੀ ਨਹੀਂ। ਕਹਿਣ ਲੱਗੇ ਤੁਸੀਂ ਖੁਸਰੋ ਦੀ ਰੁਪਈਏ ਨਾਲ ਮਦਦ ਕੀਤੀ ਤੇ ਤੁਹਾਨੂੰ 2 ਲੱਖ ਰੁਪਈਆ ਜੁਰਮਾਨਾ ਲਾਇਆ ਜਾਂਦਾ, ਤੁਸੀਂ ਸਰਕਾਰ ਨੂੰ ਜੁਰਮਾਨਾ ਭਰੋ ਤੇ ਤਾਂ ਛੁੱਟੋਗੇ। ਮੇਰੇ ਗੁਰੂ ਅਰਜਨ ਦੇਵ ਜੀ ਦਾ ਉੱਤਰ ਸੀ ਕਿ ਖੁਸਰੋ ਜੇ ਆ ਕੇ ਰੋਟੀ ਖਾ ਗਿਆ, ਜਹਾਂਗੀਰ ਨੂੰ ਪੁੱਛੋ ਕਦੀ ਤੇਰਾ ਬਾਪ ਇਸ ਦਰਬਾਰ ਵਿੱਚ ਪ੍ਰਸ਼ਾਦਾ ਛਕ ਕੇ ਨਹੀਂ ਗਿਆ, ਕਦੀ ਤੇਰੇ ਬਾਪ ਨੇ ਇਸ ਘਰ ਦੇ ਵਿੱਚ ਆ ਕੇ ਸਜਦੇ ਨਹੀਂ ਕੀਤੇ। ਜੇ 2 ਲੱਖ ਜੁਰਮਾਨੇ ਦੀ ਗੱਲ ਹੈ, ਇਸ ਰੁਪਈਏ ਨਾਲ ਕੋੜੀ ਆਸ਼ਰਮ ਮੈਂ ਬਣਾ ਚੱਲਿਆ, ਇਸ ਰੁਪਈਏ ਨਾਲ ਬੌਲੀਆਂ ਤੇ ਖੂਹ ਲਵਾ ਦਿੱਤੇ ਨੇ, ਇਸ ਰੁਪਈਏ ਨਾਲ ਦੁਖੀਆਂ ਦੇ ਦਰਦ ਵੰਡਾਏ ਜਾਣਗੇ। ਜੇ ਕੋ ਰੁਪਈਆ, ਇਹ ਸੰਗਤ ਦਾ ਰੁਪਈਆ ਜੁਰਮਾਨੇ ਭਰਨ ਵਾਸਤੇ ਨਹੀਂ, ਇਹ ਤਾਂ ਗੁਰੂ ਕੀ ਸੰਗਤ ਦੀ ਸੇਵਾ ਸੰਭਾਲ ਵਾਸਤੇ ਹੈ, ਜੁਰਮਾਨਾ ਨਹੀਂ ਭਰਿਆ ਜਾਏਗਾ। ਦੂਜੀ ਗੱਲ ਉਹਨਾਂ ਕਹੀ
कि जेड़ा ग्रंथ तुसी तैयार किया है एदे विच साडे कहण मुताबक कोई ना कोई शब्द होर पाए जान। मेरे गुरु अर्जुन देव जी ने कहा जो कुछ सी वो असी पा दिता। कहन लगे साडी मर्जी अनुसार एदे विच असी सुनिया है इस्लाम दी तुहीन दे शब्द ने। मेरे गुरु अर्जुन साहब ने कहा तुसी सुनिया ही है असल विच पढ़िया नहीं। जिदन पढ़ोगे ते आवाज आएगी उठ फरीदा उजू साज सुबह निवाज गुजार जो सिर साई ना निवे सो सिर कप उतार। फरीदा बेनिवाजा कुत्तिया ए ना पली रीत कभी चल ना आयो पंजे वक्त मसीत। आवाज आएगी अबल अल्लाह नूर उपाया कुदरत के सब बंदे एक नूर ते सब जग उपजिया कौन भले कौन मंदे। आवाज आएगी खाक नूर कर दंग आलम दुनियाए आसमान जमीन दरख्त आप पैदाइश खुदाए। पर उन्हां पापियां ते असर की सी। हजूर ने कहा इस बाणी विच एक शब्द भी दबा हेठ आके नहीं लिखिया जाएगा। ते मैं कहना गुरु अर्जुन साहब दे चरणा तो कुर्बान जाओ सिखो। हर मां अपने बच्चे लिए तंदुरुस्ती वास्ते शुद्ध भोजन छका दिए सिखा तेरी आत्मा नू बलवान कर ली। गुरु ग्रंथ साहिब च एक शब्द भी मिलावट दा नहीं जान दिता तेनू ओ भोजन दिता जिदे खान नाल तेरा आत्मक जीवन बनेगा। हजूर ने कहा एक शब्द भी तुहाडी मर्जी दा नहीं। कह लगे जे साडी मर्जी दा नहीं ते तुहानू तत्ती तवी ते बिठाया जाएगा शीश विच रेता पाया जाएगा आओ सामने देखो देग उबाली जाएगी। तन गुरु अर्जुन देव जी दा उत्तर सी कि असी इस नू मंजूर करने खां। तत्ती तवी मैनू परवान है उबलदी देग मैनू परवान है शीश विच पैंदा होया रेता मैनू परवान है पर जुर्माने भरन वास्ते बाबे नानक दा घर नहीं ते किसे दी कुशामत दे शब्द बाणी विच लिखे नहीं जा सकते। पंजा सिखां नू वाह कीता पांच दिन दे तसीये ने प्यारियो एक दिन दे नहीं। पहला सच्ची सरकार नू भुखिया रखिया गया जिथो आरंभता कीती सी हुक्म रजाई चलना की है। हजूर नू भुखिया रखिया पर अज फिर उस भुख विचो सुख सी। हजूर नू पानी पीण वास्ते उस मकीने तपती तपत विच गर्मी विच पीण लई जल ना दिता गया। पानी तो बिना भी सच्ची सरकार रहे। अज मेरे सतगुरु लई सब तो पहला चुंबा चुल्ला पट के लकड़ां बालियां उत्ते तवी रख दिती गई। जदों तवी पूर्ण तौर ते लाल होई आओ देखो बीबी भानी दा लाल तुरिया हुंदा। तन गुरु अर्जुन देव सच्चा सिरजनहारा साडे अंदर नू ठंड देण वाला दाता जिन्नू सारी जिंदगी तपाणा चाहते ने तपे नहीं। अज गुरु अर्जुन देव दी लई तवी लाल सुरख हो चुकी है। सच्चे पातशाह कोल आए प्यारियो तवी दे कोल पहुंचे ने कदी अपनी सुरत नाल तकियो। मैं पिछले दिन अर्ज कीती है असी कदी गुरु दा पुरब मनाने आ पर गुरु नू नहीं मनांदे। आप गुरमुखो एकाग्रता बख्शो। आ पहुंचिया सच्चे पातशाह जी नू देख के फकीर दा अंदर पाट गया। कह लगा ओ रहमतां दे साईयां ठंड दे पहाड़ लोकां दे अंदर नू ठंडियां करन वालिया अज एक ही भाणे प्या वरताने। हजूर ने उते शब्द कह साईं जी एक नी तुसी रखी सी एक नी असी अज आप रखन लगे। पुछया की कह लगे पर देखो तुसी खरमंदर दी नी रखी मैं ते मेरे सिख प्रसन्न सां असी मृदंग ते सरंदे वजा के बाणी गाई ते असी नीर रखन लगे आ तुहाडियां अखां विच नीर क्यों। कहन लगे तुसी खरमंदर दी नीर रखी असी शहीदां दे महल दी नीर रखन लगे आ। मेरी चमड़ी नू ना तको साईं जी मेरे अंदर नू देखो मेरा अंदर अज भी ठंडा है। इथे एक विद्वान ने बड़े प्यारे शब्द बड़े सोहने शब्द कहे ने। ओ कहिंदा चारों तरफ अग बरसे सेक सी थन तन साड़दा चारों तरफ अग बरसे सेक सी तन साड़दा छाले छाले हो गया जुस्सा सच्ची सरकार दा।
साई मिया मीर डिठा हाल आ जद यार दा ओ हो व्याकुल रो पिया चीक ते ढाही मार दा सुन सतगुरु कहा मिया छोड़ो प्रीति चाम से क्या हुआ तन जल राम शांत है हर नाम से तन सरदा पर मेरे अंदर नू ता देख मेरा अंदर ओ ही कह जड़ा हरमंदर विच गा रहा सी के कल ताती ठांडा हर नाम मेरे अंदर दा सुख ओ ही है जड़ा कह रहा सी चंदन चांदना सरद रुत मूल न मिटी काम शीतल थीवै नानका जपंदड़ो हर नाम मेरा अंदर ओ ही है जड़ा अमृत बाणी लिखांदा सी के सोए सुनंदड़ी मेरा तन मन मौला नाम जपंदड़ी लाली पंथ जुलंदड़ी मेरा अंदर ठंडा गुरदर्शन है देख निहाली गुरमुखो तन गुरु अर्जुन देव तत्ती तवी ते बैठे इथे पांधी ननकाणवी साहब ने एक शब्द बड़ा भावपूर्त क्या है वो कहिंदा दुनिया दे लोगो जिदे शीश ते कदी सी कलश झुल दे तन गुरु अर्जुन देव जी जिदे शीश ते कदी सी कलश झुल दे गर्म बालू दे कड़शे पवा रहा सी कई पैर अंग्यारां दी सेज बह के शांत मई दे पूरने पा रहा सी खा के देग दे विच उबालिया नू फिर भी सत नाम वाहगुरु गा रहा सी सीना जग दा तपदा ठारने नू तन अपना साड़ विखा रहा सी कहना सौखा ते सुनना भी बहुत सौखा औखी गल है अमल कमाण वाली ए तां आत्म केवल रब दी सी तत्ती तवी ते सुखमनी गाण वाली तन गुरु अर्जुन देव ए तां आत्म केवल रब दी सी तत्ती तवी ते सुखमनी गाण वाली मेरी सच्ची सरकार नू तत्ती तवी दे उत्ते बिठा शीश विच रेता पा दिता हुण हजूर नू उठाया इथों उबलदी पई सी देख तत्ती तवी रेता उबलदी कोई देख विच लियाए फिर पुछया पर सच्चे पातशाह कुछ नहीं बोले अंदरों गभीर ने प्यारियो देख विच बिठा दिता उपर ढक्कन दे दिता है हुण तक्यो असी देखांगे भी आखिर इन्ना कुछ वापर गया पर गुरु अर्जुन देव सच्चे पातशाह रब दी रजा विच टिके रहे असी सारे कहने कि गुरु अर्जुन देव शहीदां दे सरताज ने ते मैं अर्ज करा उस शहीदां दे सरताज क्यों ने स्याणे सज्जणे जानदे ने कि दो समय आए ने प्रहलाद दे सामने अग आई पर स्याणे दसदे ने गुरु ग्रंथ साहिब ने कहा गिर तल जल ज्वाला पै राख्यो राजा राम माया फेरी अग भी अपना सुभा बदल गई इब्राहिम दे सामने आए सन भखदे हुए अंग्यारे ओ फुल बन गए लोग कहिंदे ने कि प्रहलाद जे अग सुभा ना बदल दी ते प्रहलाद ते की बीत दी जे गर्म हुए सुरख कोले लाल ठंडे ना हुंदे गुलाब ना बन देती इब्राहिम ते की बदल दी बीत दी पर तन गुरु अर्जुन साहब ने कहा नहीं दुनिया दे लोगो जे रब नू इश्क करिए ते तत्ती तवी सुभा ना बदले ते इश्क करन वाला तां भी परवान हो जांदा है जे अग सुभा ना बदले ते तत्ती तवी ते बैठ के रब ते गीत गाउण वाला ओ केवल गुरु अर्जुन देव जी है तन गुरु अर्जुन देव उबलदी देख विच बिठाए गए ते मैं कई बार सोचना अग तू साडे नाल शुरुआत कीती इस गल नू कहण विच कोई दो रावां नहीं मेरी जबान बंद हो जाएगी पर तवारीख दे पन्ने कौन बंद करेगा तीन शहर सानू कदी नहीं भुलने लाहौर नहीं भुलना मेरा गुरु अर्जुन देव तत्ती तवी ते बिठाया दिल्ली नहीं भुलनी मेरे गुरु दे शीश नू कलम कीता गया सरहंद नहीं भुलनी मेरे गुरु के लाला नू शहीद कीता गया देखो हुण अग दा वाह कैसा है अग परत परत के सिख नू परखण आउंदी ए कदी तत्ती तवी बन के आउंदी ए कदी उबलदी देग बन के आउंदी ए कदी जंड बन के आउंदी ए कदी ए तपदे हुए भट बन के आउंदी है पता नहीं इहदा सुभा की है कदी पेट्रोल ते टायर बन के आउंदी है शायद इस अग नू पता नहीं कि ए तां ओहदे पुत्र ने जिहड़ा तत्ती तवी ते बैठ के भी रब दे गीत प्या गाउंदा सी साडियां अंदर गुरु अर्जुन देव जी दा खून है इथे कुंदन जी एक कवि होए ने उन्होंने शब्द बड़े भावपूर्त कहे कहिंदे ने जदों धन गुरु अर्जुन देव सच्चे पातशाह बैठे ने
ਉਹਦੇ ਖਿਆਲ ਨੇ। ਹਜ਼ੂਰ ਨੂੰ ਦੇਖ ਕੇ ਸਾਈਂ ਮੀਆਂ ਮੀਰ ਨੇ ਜਦੋਂ ਇਹ ਕਿਹਾ ਦਾਤਾਰ ਇਹ ਕੀ, ਕਹਿਣ ਲੱਗੇ ਨਰੋਇਆ ਬੀਜ ਪਾ ਚੱਲਿਆ, ਚੇਤੇ ਰੱਖੀ ਮੇਰੇ ਇਸ ਬੀਜ ਵਿੱਚੋਂ ਇੱਕ ਰੁੱਖ ਨਿਕਲੇਗਾ, ਮੇਰੇ ਇਸ ਰੁੱਖ ਦਾ ਇੱਕ ਫਲ ਭਰਿਆ ਹੋਵੇਗਾ, ਉਹ ਚਾਂਦਨੀ ਚੌਂਕ ਵਿੱਚ ਸ਼ਹੀਦ ਹੋਵੇਗਾ। ਮੇਰੇ ਇਸ ਬੂਟੇ ਦੇ ਦੋ ਫਲ ਤੋੜੇਗਾ ਕੋਈ, ਚੇਤੇ ਰੱਖੀ ਚਮਕੌਰ ਦੀ ਜੂਹ ਵਿੱਚ ਸ਼ਹੀਦ ਹੋਣਗੇ, ਪਰ ਇਸ ਬੂਟੇ ਨੂੰ ਅਜੇ ਅੱਧ ਖਿੜੇ ਫੁੱਲ ਲੱਗੇ ਹੋਣਗੇ, ਜਿਹੜੇ ਖਿੜੇ ਵੀ ਨਹੀਂ ਹੋਣੇ ਉਹਨਾਂ ਨੂੰ ਸਰਹੰਦ ਦੀਆਂ ਨੀਆਂ ਵਿੱਚ ਕੋਈ ਚਿਣੇਗਾ, ਪਰ ਇਹ ਜਿਹੜਾ ਬੀਜ ਮੈਂ ਪਾ ਚੱਲਿਆ ਇਹ ਸਿੱਖਾਂ ਦੇ ਸਾਹਮਣੇ ਅੱਗ ਆਉਂਦੀ ਰਹਿ ਗਈ, ਪਰ ਇਸ ਬੂਟੇ ਨੇ ਸੁੱਕਣਾ ਨਹੀਂ, ਕਿਉਂਕਿ ਮੇਰੇ ਸ਼ਹੀਦਾਂ ਦਾ ਖੂਨ ਇਹਦੇ ਵਿੱਚ ਕਦੀ ਮੁੱਕਣਾ ਨਹੀਂ। ਉਹਨਾਂ ਨੇ ਸ਼ਬਦ ਬੜੇ ਸੋਹਣੇ ਕਹੇ ਨੇ, ਕੁੰਦਨ ਜੀ ਦੇ ਸ਼ਬਦ ਨੇ, ਕਹਿਣ ਲੱਗੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ ਇਉਂ ਸੰਸਾਰ ਅੰਦਰ, ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖੁੱਲਰ ਜਾਣਗੇ ਇਉਂ ਸੰਸਾਰ ਅੰਦਰ। ਕੋਈ ਚਾਂਦਨੀ ਚੌਂਕ ਨੂੰ ਭਾਗ ਲਾ ਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮਹਿਕ ਉੱਠੂ ਚਮਕੌਰ ਦੀ ਜੂਹ ਸਾਰੀ, ਟੁੱਟੇ ਜਦੋਂ ਦੋ ਰੁੱਤ ਬਹਾਰ ਅੰਦਰ, ਅੱਧ ਖਿੜੇ ਹੀ ਤੋੜ ਕੇ ਟਾਣੀਆਂ ਤੋਂ ਚਿਣ ਦੇਵੇਗਾ ਕੋਈ ਦੀਵਾਰ ਅੰਦਰ, ਬਣੀ ਰਹੇਗੀ ਸਦਾ ਬਹਾਰ ਇਸ ਤੇ, ਲਾਗੇ ਖਿਜ਼ਾਂ ਨੇ ਇਸ ਦੇ ਢੁਕਣਾ ਨਹੀਂ, ਲੱਗੀ ਆਉਣ ਤੇ ਇਹਨਾਂ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ, ਇਸ ਬੂਟੇ ਨੇ ਕਦੀ ਵੀ ਸੁੱਕਣਾ ਨਹੀਂ। ਮੇਰੇ ਸੱਚੇ ਪਾਤਸ਼ਾਹ ਅੱਜ ਉਬਲਦੀ ਦੇਗ ਵਿੱਚ ਬੈਠੇ, ਭਾਈ ਗੁਰਦਾਸ ਨੇ ਪੰਜ ਦਿਨਾਂ ਦੇ ਤਸੀਹਾਂ ਤੇ ਪੰਜ ਉਦਾਹਰਣਾਂ ਦਿੱਤੀਆਂ ਨੇ, ਪਿਆਰਿਓ ਅੰਦਰ ਕਿੱਥੇ ਟਿਕਿਆ ਹੈ। ਉਹ ਲਿਖਦੇ ਨੇ ਕਿ ਗੁਰੂ ਅਰਜੁਨ ਦੇਵ ਅੱਜ ਵੀ ਉਸੇ ਤਰ੍ਹਾਂ ਪ੍ਰੇਮ ਵਿੱਚ ਭਿੱਜੇ ਨੇ ਜਿਵੇਂ ਹਰਿਮੰਦਰ ਵਿੱਚ ਬੈਠ ਕੇ ਪਰਮਾਤਮਾ ਦੇ ਗੀਤ ਪੈਗਾਉਂਦੇ ਸਨ। ਗੁਰੂ ਅਰਜੁਨ ਦੇਵ ਅੱਜ ਵੀ ਇਸ ਤਰ੍ਹਾਂ ਪਿਆਰ ਪੈ ਕਰਦੇ ਨੇ ਜਿਵੇਂ ਮੱਛੀ ਪਾਣੀ ਨੂੰ ਨੇ ਪਈ ਕਰਦੀ ਹੈ। ਤੱਤੀ ਤਵੀ ਤੇ ਬੈਠੇ ਨੇ, ਅੱਜ ਦਰਸ਼ਨ ਵੀ ਉਸੇ ਤਰ੍ਹਾਂ ਨੇ ਜਿਵੇਂ ਪਤੰਗਾ ਜੋਤ ਤੋਂ ਕੁਰਬਾਨ ਪਿਆ ਹੁੰਦਾ ਹੈ। ਸ਼ਬਦ ਤੇ ਸੁਰਤ ਦਾ ਅਭਿਆਸ ਵੀ ਉਹ ਹੈ ਜਿਵੇਂ ਮਿਰਗ ਤੀਰ ਵੱਜ ਜਾਏ ਤਾਂ ਵੀ ਸ਼ਬਦ ਵੱਲ ਜਾਂਦਾ ਹੈ, ਤੇ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਬੈਠ ਕੇ ਵੀ ਸ਼ਬਦ ਨਾਲ ਜੁੜੇ। ਕਹਿਣ ਲੱਗੇ ਉਹਨਾਂ ਦੀ ਪ੍ਰੀਤ ਮੱਛੀ ਵਾਲੀ ਹੈ, ਉਹਨਾਂ ਦੇ ਦਰਸ਼ਨ ਪਤੰਗੇ ਵਾਲੇ ਨੇ, ਉਹਨਾਂ ਦੀ ਸਰੋਤ ਸ਼ਬਦ ਸੁਰਤ ਦੀ ਖੇਡ ਇੱਕ ਮਿਰਗ ਵਾਲੀ ਹੈ, ਪਿਆਰਿਓ ਉਹਨਾਂ ਦੀ ਸਮਾਧੀ ਇੱਕ ਭਵਰੇ ਵਾਲੀ ਹੈ। ਇੱਥੇ ਬਸ ਨਹੀਂ, ਅੱਜ ਪੰਜਵੀਂ ਰਾਤ ਸਿੱਖ ਪੰਜੇ ਕੋਲ ਖਲੋਤੇ ਨੇ, ਬੈਰਾਗ ਵਿੱਚ ਭਿੱਜੇ, ਤੇ ਗੁਰੂ ਅਰਜੁਨ ਦੇਵ ਅੱਜ ਪੰਜਵੀਂ ਰਾਤ ਵੀ ਉਪਦੇਸ਼ ਪੈ ਦਿੰਦੇ ਨੇ, ਤੇ ਬਬੀਏ ਦੀ ਤਰ੍ਹਾਂ ਪੁਕਾਰ ਪੁਕਾਰ ਕੇ ਕਹਿੰਦੇ ਨੇ, ਨਾਮ ਤੋਂ ਵੱਧ ਹੋਰ ਕਿਤੇ ਵੀ ਠੰਡ ਨੇ। ਭਾਈ ਸਾਹਿਬ ਨੇ ਪੰਜ ਦਿਨਾਂ ਦੇ ਤਸੀਹੇ ਤੇ ਪੰਜ ਤੁਕਾਂ ਵਿੱਚ ਕਹਿਣ ਲੱਗੇ, ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਖੇਤ ਨਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜਿਉਂ ਭੀੜ ਪਈ ਚਿਤ ਅਵਰ ਨਾ ਆਣੀ, ਚਰਨ ਕਮਲ ਮਿਲ ਭਵਰ ਜਿਉਂ ਸੁਖ ਸੰਪਟ ਵਿੱਚ ਰਹਿਣ ਵਿਖਾਣੀ, ਗੁਰ ਉਪਦੇਸ਼ ਨਾ ਵਿਸਰੈ ਬਾਬੀਏ ਜਿਉਂ ਆਖ ਵਿਖਾਣੀ, ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ। ਕਹਿੰਦੇ ਨੇ ਆਓ ਸਿੱਖੋ ਅੱਜ ਹੱਥ ਜੋੜ ਕੇ ਕਹਿ ਦਿਓ, ਗੁਰੂ ਅਰਜੁਨ ਵਿਟੋ ਕੁਰਬਾਨੀ। ਧੰਨ ਗੁਰੂ ਅਰਜੁਨ ਦੇਵ, ਤੁਹਾਡੇ ਤੋਂ ਕੁਰਬਾਨ ਜਾਵਾਂ। ਅੱਜ ਪੰਜਵੀਂ ਰਾਤ ਬਤੀਤ ਹੋਈ, ਸੱਚੇ ਪਾਤਸ਼ਾਹ ਪਪੀਏ ਦੀ ਤਰ੍ਹਾਂ ਉਪਦੇਸ਼ ਦਿੰਦੇ ਰਹੇ। ਪਿਆਰਿਓ ਇੱਥੇ ਇਤਿਹਾਸ ਕਹਿੰਦਾ ਹੈ, ਤਪੇ ਹੋਏ ਸਰੀਰ ਨੂੰ ਪੁੱਜੇ ਹੋਏ ਸਰੀਰ ਦਾ ਮਾਸ ਢਲਕ ਚੁੱਕਾ ਸੀ, ਕਿੰਨਾ ਕੁ ਦਰਦਨਾਕ ਇਹ ਸੀਨ ਹੋਵੇਗਾ। ਮੈਂ ਕਹਿੰਦਾ ਇਹ ਕੇਵਲ ਮਨੋ ਕਥਾ ਨਹੀਂ, ਇਹ ਤਥਾ ਕਥਾ ਨਹੀਂ, ਇਹ ਕੇਵਲ ਮਿਥ ਨਹੀਂ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕਿਰਪਾਲੂ ਜੀ, ਅੱਜ ਤਨ ਦੀਆਂ ਖੱਡੀਆਂ ਕੇਵਲ ਦਿਸਦੀਆਂ ਨੇ, ਮਾਸ ਢਲ ਗਿਆ ਹੈ, ਸਰੀਰ ਸੜ ਚੁੱਕਾ ਹੈ, ਤੇ ਜਿਸ ਸੀਸ ਵਿੱਚ ਰੇਤਾ ਪਿਆ ਹੈ ਅੱਜ ਚਿਹਰੇ ਉੱਤੇ ਕੀ ਵਾਪਰੀ ਹੋਏਗੀ। ਰਾਵੀ ਦੇ ਕਿਨਾਰੇ ਜਾਣ ਲੱਗੇ, ਭਾਈ ਪਿਰਾਣੇ ਨੇ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਹੱਥਾਂ ਨਾਲ ਬਾਹਾਂ ਤੋਂ ਪਕੜਿਆ ਹੈ। ਧੰਨ ਗੁਰੂ ਅਰਜੁਨ ਦੇਵ, ਉਹਨਾਂ ਨੂੰ ਸਹਾਰਾ ਭਾਈ ਪੁਰਾਣੇ ਨੇ ਦਿੱਤਾ, ਭਾਈ ਵਿਧੀ ਚੰਦ ਨੇ ਦਿੱਤਾ, ਐਸਤਾ ਤੁਰਦੇ ਪਏ ਨੇ। ਇੱਥੇ ਇੱਕ ਸ਼ਬਦ ਬੜਾ ਭਾਵਪੂਰਤ ਕਿਹਾ, ਉਰਦੂ ਦਾ ਇੱਕ ਵਿਦਵਾਨ ਹੈ, ਉਹ ਕਹਿੰਦਾ ਲੋਕ ਦੇਖਦੇ ਨੇ ਲਾਹੌਰ ਦੀਆਂ ਗਲੀਆਂ ਵਿੱਚ ਖਲੋਤੇ, ਆਓ ਦੇਖੋ ਮਾਤਾ ਭਾਨੀ ਦਾ ਲਾਲ ਜਾਂਦਾ ਪਿਆ। ਤਪਾਉਣ ਵਾਲਿਓ ਤੁਸੀਂ ਸਾਰੀ ਜ਼ਿੰਦਗੀ ਤਪਾਇਆ, ਤੁਸੀਂ ਸਾਰੀ ਜ਼ਿੰਦਗੀ ਤਪਾਉਣ ਦੇ ਬਾਵਜੂਦ ਨਾ ਤਪਿਆ, ਤੱਤੀ ਤਵੀ ਤੇ ਤਪਾਉਣ ਦਾ ਯਤਨ ਕੀਤਾ, ਅੱਜ ਵੀ ਨਹੀਂ ਤਪਿਆ, ਅਖੀਰ ਤੇ ਠੰਡੀ ਰਾਵੀ ਵੱਲ ਜਾਂਦੇ ਪਏ ਹੋ, ਤੁਹਾਨੂੰ ਸਮਝ ਪੈਦਾ ਕਿਤੇ ਕਿ ਗੁਰੂ ਅਰਜੁਨ ਦੇਵ ਜੀ ਦਾ ਅੰਦਰ ਠੰਡਾ ਹੈ। ਹਜ਼ੂਰ ਕਿਰਪਾਲੂ ਜੀ ਨੇ ਜਦੋਂ ਦੇਖਿਆ ਤੇ ਉਸ ਵੇਲੇ ਫਿਰ ਸਾਹਮਣੇ ਆਏ, ਕਹਿਣ ਲੱਗੇ ਅਜੇ ਵੀ। ਹਜ਼ੂਰ ਨੇ ਕਿਹਾ ਹੁਣ ਤਾਂ ਕੁਛ ਹੈ ਹੀ ਨਹੀਂ। ਉਹ ਸ਼ਬਦ ਸਨ ਕਿ ਚੇਤੇ ਰੱਖਿਓ, ਤੁਸੀਂ ਉੱਚੀ ਹਵੇਲੀ ਦੀਆਂ ਦੀਵਾਰਾਂ ਵਿੱਚ ਸਾਨੂੰ ਬੰਦ ਕੀਤਾ, ਤੁਸੀਂ ਅੱਗ ਦੀਆਂ ਲਪਟਾਂ ਵਿੱਚ ਤਵੀ ਤਪਾਈ, ਤੁਸੀਂ ਅੱਗ ਦੇ ਭਾਂਬੜ ਉੱਤੇ ਦੇਗ ਉਬਾਲੀ, ਤੁਸੀਂ ਤਪਦੀ ਰੇਤ ਮੇਰੇ ਸੀਸ ਵਿੱਚ ਪਾਈ, ਪਰ ਇੱਕ ਗੱਲ ਧਿਆਨ ਵਿੱਚ ਰੱਖਿਓ ਕਿ ਇਹ ਦੁਨੀਆਂ ਦੇ ਲੋਕੋ ਕਿ ਤੁਸੀਂ ਮੇਰੀ ਜ਼ਾਲਮ ਆਪਣੀ ਤਾਕਤ ਨਾਲ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਹੈ, ਪਰ ਮੇਰੇ ਜਾਨ ਦੀ ਦੇਰ ਹੈ, ਮੇਰੇ ਪੁੱਤਰ ਨੇ ਦੋ ਕਿਰਪਾਨਾਂ ਪਾਣੀਆਂ ਨੇ। ਚੇਤੇ ਰੱਖਿਓ ਤਵੀ ਤਪਾਉਣ ਵਾਲਿਓ, ਮੇਰੇ ਪੁੱਤਰ ਦੇ ਕਿਰਪਾਨਾਂ ਦੀ ਚਾਲ ਤੁਸੀਂ ਚੱਲ ਨਹੀਂ ਸਕਣੀ। ਸ਼ਬਦ ਸਨ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਇਹੀ ਹੈ ਨਾ ਗੁਰੂ ਅਰਜੁਨ ਦੇਵ ਦੀ ਆਵਾਜ਼ ਦਬਾ ਦਿਆਂਗੇ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ, ਫਸੀਲੋ ਆਤ ਸ਼ਾਹ ਆਹਨ ਬਹੁਤ ਬੁਲੰਦ ਸਹੀ, ਕੰਧਾਂ ਬੜੀਆਂ ਉੱਚੀਆਂ ਨੇ, ਅੱਗ ਦੀਆਂ ਲਾਟਾਂ ਬੜੀਆਂ ਉੱਚੀਆਂ ਨੇ, ਫਸੀਲੇ ਆਤਸ਼ੋ ਆਹਨ ਬਹੁਤ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ, ਮੇਰੇ ਖਿਆਲੋ ਕੀ ਪਰਵਾਜ ਰੋਕਨੇ ਵਾਲੋ, ਮੇਰੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਕਿਸੇ ਦੀ ਤਾਕਤ ਨਹੀਂ ਮੇਰੇ ਪੁੱਤਰ ਦੀ ਤਲਵਾਰ ਨੂੰ ਰੋਕ ਸਕੇ। ਸਿਰਜਣਹਾਰਾ ਮੇਰਾ ਗੁਰੂ ਰਾਵੀ ਦੇ ਕਿਨਾਰੇ ਗਿਆ, ਅਖੀਰਲੇ ਚਰਨ ਭਾਈ ਪ੍ਰਾਣਾ ਜੀ ਨੇ ਧੋਤੇ ਸਨ, ਸੱਚੇ ਪਾਤਸ਼ਾਹ ਦੇ ਚਰਨ ਧੋਤੇ, ਰਾਵੀ ਦਾ ਨਿਰਮਲ ਨੀਰ, ਠੰਡਾ ਨੀਰ। ਹਜ਼ੂਰ ਕਿਰਪਾਲੂ ਜੀ ਇਸ਼ਨਾਨ ਕਰਨ ਲੱਗੇ, ਤਪਿਆ ਹੋਇਆ ਤਨ ਠੰਡੇ ਜਲ ਵਿੱਚ ਇਸ਼ਨਾਨ ਕੀਤਾ, ਉਹ ਸਰੀਰ ਉਹ ਪਵਿੱਤਰ ਦੇਹ ਜਿਹੜੀ ਪੰਜ ਦਿਨ ਦੇ ਤਸੀਏ ਪਈ ਝੱਲਦੀ ਸੀ, ਅੱਜ ਉਹ ਰਸਨਾ ਫਿਰ ਕਹਿ ਰਹੀ ਸੀ ਕਿ ਬਿਸਰ ਗਈ ਸਭ ਤਾਤ ਪਰਾਈ, ਸਭ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬਹਿਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ। ਉਹ ਰਸਨਾ ਕਹਿ ਰਹੀ ਸੀ ਸਭ ਕੋ ਮੀਤ ਹਮ ਆਪਨ ਕੀ ਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਖਾ, ਮੇਲ ਕੀਓ ਮੇਰੇ ਰਾਜਨ। ਉਹ ਰਸਨਾ ਕਹਿ ਰਹੀ ਸੀ ਕਿ ਦੁੱਖ ਨਹੀਂ ਸਭ ਸੋਖੀ ਹੈ ਰੇ, ਦੁੱਖ ਨਹੀਂ ਅੰਦਰ ਦਾ ਸੁਖ ਹੈ। ਕਿਰਪਾਲੂ ਦਾਤਾ ਜੀ ਰਾਵੀ ਦੇ ਜਲ ਵਿੱਚ ਇਸ਼ਨਾਨ ਕੀਤਾ, ਜਿਵੇਂ ਪਾਣੀ ਪਾਣੀ ਵਿੱਚ ਮਿਲਦਾ ਹੈ, ਉਸੇ ਵੇਲੇ ਮੇਰੇ ਗੁਰੂ ਅਰਜੁਨ ਦੇਵ ਇਸ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਸੂਰਜ ਕਿਰਨ ਮਿਲੇ, ਜਲ ਕਾ ਜਲ ਕੂਵਾ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮੇਰੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਸ ਖਾਵੰਦ ਦੀ ਰਜ਼ਾ ਨੂੰ ਸੱਤ ਬਚਨ ਕਰਕੇ ਮੰਨ ਕੇ ਚਲੇ ਗਏ। ਮੇਰੇ ਗੁਰੂ ਨਾਨਕ ਸਾਹਿਬ ਨੇ ਪਹਿਲਾ ਸਬਕ ਦਿੱਤਾ ਸਿੱਖਾਂ ਹੁਕਮ ਰਜ਼ਾਈ ਚੱਲਣਾ, ਤੇ ਮੇਰੇ ਗੁਰੂ ਨੇ ਉਸ ਹੁਕਮ ਨੂੰ ਮੰਨ ਕੇ ਦਿਖਾਇਆ, ਸਬਰ ਨਾਲ ਰਜ਼ਾ ਨੂੰ ਮੰਨ ਕੇ ਦਿਖਾਇਆ, ਤੇ ਰਜ਼ਾ ਨੂੰ ਮੰਨਣ ਤੋਂ ਬਾਅਦ ਸਾਈਂ ਦੇ ਸ਼ੁਕਰ ਵੀ ਜੁੜੇ, ਤੇ ਅੱਜ ਪੱਟ ਆਏ। ਪੱਟ ਮੇਰੇ ਗੁਰੂ ਅਰਜੁਨ ਦੇਵ ਦੀ ਸਿਫਤ ਕਰਨ ਲੱਗੇ, ਉੱਚੀ ਆਵਾਜ਼ ਵਿੱਚ ਕਹਿਣ ਲੱਗੇ ਦੁਨੀਆਂ ਦੇ ਲੋਗੋ, ਜਗ ਔਰ ਨਾ ਯਾਹੇ ਮਹਾ ਤਮ ਮੈਂ, ਅਵਤਾਰ ਉਜਾਗਰ ਆਨ ਕੀਓ, ਤਿਨਕੇ ਦੁੱਖ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ, ਇਹ ਪਦਤ ਤੇ ਮਤ ਚੂਕੈ ਰੇ ਮਨ, ਭੇਦ ਵਿਭੇਦ ਨਾ ਜਾਣ ਪੀਓ, ਪਰ ਤਛ ਹਿਰਦੈ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ। ਕਹਿ ਰਹੇ ਸਨ ਜਬ ਲਓ ਨੀ ਪਾਗ ਲਿਲਾਰ ਉਦੈ, ਤਬ ਲਓ ਭਰਮ ਤੇ ਫਿਰ ਤੇ ਬਹੁ ਧਾਇਓ, ਕਲ ਕੋਰ ਸਮੁੰਦਰ ਮੈਂ ਬੂਢ ਤੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਪਥਰਾ ਜਗ ਤਾਰਨ ਕਹੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ। ਕਹਿ ਰਹੇ ਸਨ ਧਰਨ ਗਗਨ ਨਵ ਖੰਡ ਮੈਂ, ਜੋਤ ਸਵਰੂਪੀ ਰਹੋ ਭਰ ਪਨ ਮਥੁਰਾ ਕੱਛ ਭੇਦ ਨਹੀਂ ਗੁਰੂ ਅਰਜੁਨ ਪ੍ਰਤੱਖ ਹਰ। ਬਾਬਾ ਸੱਤਾ ਜੀ ਕਹਿ ਰਹੇ ਸਨ ਕਿ ਚਾਰੇ ਜਾਗੇ ਚੌ ਜੁਗੀ ਪੰਚਾਇਨ ਆਪੇ ਹੋਵਾਂ ਆਪੀ ਨ ਆਪ ਸਾਜਿਓ ਆਪੇ ਹੀ ਥੰਮ ਖਲੋਵਾਂ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਵਾਂ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਵਾਂ। ਉਹ ਦੁਨੀਆਂ ਦੇ ਲੋਕੋ ਕੇਵਲ ਤੱਤੀ ਤਵੀ ਨਹੀਂ ਕਰੋ ਦਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਤਖ਼ਤ ਬੈਠਾ ਅਰਜੁਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ ਉਗ ਬਣੋ ਤੈ ਆਥ ਬਣੋ ਚੌ ਚੱਕੀ ਕੀਨ ਲੋਵਾਂ ਜਿਨੀ ਗੁਰੂ ਨਾ ਸੇਵਿਓ ਮਨ ਮੁਖਾਂ ਪਿਆ ਮੋਵਾ ਦੂਣੀ ਚੌਣੀ ਕਰਾਂ ਮਾਤ ਸੱਚੇ ਕਾ ਸੱਚਾ ਢੋਵਾ। ਆਓ ਗੁਰੂ ਅਰਜੁਨ ਦੇਵ ਜੀ ਦੀ ਸ਼ਹਾਦਤ ਮਨਾਉਣ ਵਾਲੇ ਸਿੱਖੋ ਜੇ ਗੁਰੂ ਅਰਜੁਨ ਸਾਹਿਬ ਨੂੰ ਪਿਆਰ ਕਰਦੇ ਹੋ ਧਿਆਨ ਰੱਖਿਓ ਤਨ ਨੂੰ ਤਪਾ ਗਏ ਤੱਤੀਆਂ ਤਮੀਆਂ ਤੇ ਬਿਠਾ ਗਏ ਪਰ ਗੁਰੂ ਅਰਜੁਨ ਦੇਵ ਜੀ ਦਾ ਹਿਰਦਾ ਅਜੇ ਵੀ ਸਾਡੇ ਕੋਲ ਹੈ। ਆਪ ਪੁੱਛੋਗੇ ਕਿਹੜਾ? ਉਹ ਹਿਰਦਾ ਹੈ ਗੁਰੂ ਕਾ ਸ਼ਬਦ। ਸ਼ਬਦ ਵਿੱਚ ਆਪਣੇ ਹਿਰਦੇ ਨੂੰ ਮਿਲਾਓ ਤੇ ਅੰਦਰ ਦੀ ਠੰਡ ਮਿਲੇਗੀ। ਤਪੇ ਹੋਵੇ ਮਨ ਨਾਲ ਕਦੀ ਤਪਿਆ ਹੋਵਾ ਹਿਰਦਾ ਸੁਖਮਨੀ ਪੜੋ ਅੰਦਰ ਨੂੰ ਠੰਡ ਪਏਗੀ। ਬਿਲਾਵਲ ਪੜੋ ਅੰਦਰ ਨੂੰ ਠੰਡ ਪਏਗੀ। ਸੋਰਠ ਪੜੋ ਅੰਦਰ ਨੂੰ ਠੰਡ ਪਏਗੀ। ਗੁਰੂ ਅਰਜੁਨ ਦੇਵ ਜੀ ਦੇ ਹਿਰਦੇ ਨੂੰ ਜੇ ਪਿਆਰ ਕਰਨੇ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਜੁੜੀਏ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰ ਸਕੀਏ। ਬਸ ਹੁਕਮ ਨੂੰ ਰਜ਼ਾ ਨੂੰ ਮੰਨਣ ਦੀ ਜਾਚ ਆ ਜਾਏ। ਇਹੀ ਕਾਰਨ ਜਿਹੜਾ ਸ਼ਬਦ ਰਾਹੀਂ ਹੁਕਮ ਨੂੰ ਮੰਨਦਾ ਹੈ ਰਜ਼ਾ ਨੂੰ ਮੰਨਦਾ ਹੈ ਉਹਦੀ ਜ਼ਿੰਦਗੀ ਵਿੱਚ ਦੁੱਖ ਵੀ ਸੁੱਖ ਬਣ ਜਾਂਦਾ ਹੈ ਤੇ ਜਿਹੜਾ ਰਜ਼ਾ ਨਹੀਂ ਮੰਨਦਾ ਉਹਦੇ ਲਈ ਸੁੱਖ ਵੀ ਕਲੇਸ਼ ਬਣ ਜਾਂਦੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਆਪ ਸਮੂਹ ਸੰਗਤ ਦਾ ਕੋਟਾਨ ਕੋਟ ਧੰਨਵਾਦ। ਖਾਸ ਕਰਕੇ ਸਾਹਿਬਜ਼ਾਦਾ ਅਜੀਤ ਸਿੰਘ ਸੇਵਕ ਜਥਾ ਜਿਨ੍ਹਾਂ ਵੀਰਾਂ ਨੇ ਇਹ ਥੋੜੇ ਸਮੇਂ ਵਿੱਚ ਪ੍ਰੋਗਰਾਮ ਉਲੀਕਿਆ ਆਪ ਸੰਗਤ ਦੇ ਦਰਸ਼ਨ ਦੀਦਾਰੇ ਕਰਾਏ। ਬੇਅੰਤ ਭੁੱਲਾਂ ਹੋਈਆਂ ਨੇ ਕਿਰਪਾਲੂ ਸਾਧ ਸੰਗਤ ਆਪ ਜੀ ਬਖਸ਼ ਦੇਣਾ। 2 ਘੰਟੇ ਤੋਂ ਵੱਧ ਆਪ ਜੀ ਨੇ ਬੜੀ ਇਕਾਗਰਤਾ ਨਾਲ ਸਰਵਣ ਕੀਤਾ ਹੈ। ਕੇਵਲ ਮੈਂ ਸੰਖੇਪ ਜੀ ਅਰਜ ਕਰ ਸਕਿਆ ਜੇ ਗੁਰੂ ਅਰਜੁਨ ਦੇਵ ਜੀ ਨੇ ਪੂਰੇ ਜੀਵਨ ਨੂੰ ਬਾਣੀ ਨੂੰ ਹਰਿਮੰਦਰ ਨੂੰ ਨਾਮ ਨੂੰ ਸੁਖਮਨੀ ਨੂੰ ਇੱਕ ਇੱਕ ਕੰਸੈਪਟ ਉੱਤੇ ਕਈ ਕਈ ਘੰਟਿਆਂ ਦਾ ਲੈਕਚਰ ਚਾਹੀਦਾ। ਇਸ ਥੋੜੇ ਜਿਹੇ ਬਚਨਾਂ ਨੂੰ ਵੀ ਯਾਦੇ ਕਰਕੇ ਜਾਣਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।